دل والی گل
دل نال دل ملے تائیوں گل بندی ہے یار بل یار دا دھیان ہونا چاہیے گل ہوئی ہوں جہد کوئی گل ہوئے گلوں وچوں گل دا گیان ہونا چاہیے میں ہاں دوستو امنجیت سدھو مسلیاں دے نکل دے نے ہر مت ریڈیو تے حل آپا رل مل کریں گے دل والی گل کی نے دنیا بھر دیا خبر کی ہے موسم دا حال کس دیش نے کیتی نکتہ چینی کس ہیرو نو ہو گیا پیار کس نے ماریا کتے ترنا کی بن گئی سرکار وچ میٹھے میٹھے گیت ہون گے تے سجنا دا ستکار پھر تیر سدھے ہون گے مشکلاں دے ول ویکینڈ تے صبح کران گے آپا جدوں دل والی گل
پروگرام دل والی گل لے کے حاضر ہاں جی تھوڑی کچہری دے وچ تھوڑا ہوسٹ تے دوست امندیپ سدھو کوفسار برتوں آپ سب دا سواگت ہے جی آیا نو ست سری اکال سلام نمستے آداب واہگرو جی کا خالصا واہگرو جی کی فتح جی اور اج دے پروگرام دے وچ ساڈے نال کینبرا تو گرپریت گل وی جڑ رہے نے تہن پہلے ہی دس دئیے پہلے سماں سارنی جان لئیے کہ آسٹریلیا دے وچ کیڑی کیڑی گھڑی دے اتے ਕਿੰਨੇ ਕਿੰਨੇ ਵੱਜੇ ਨੇ ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਦੇਸ਼ ਹੈ 9:02 ਸਿਡਨੀ ਮੈਲਬਨ ਬ੍ਰਿਸਬਨ ਹੋਬਾਰਟ ਈਸਟਰਨ ਆਸਟ੍ਰੇਲੀਅਨ ਡੇਲਾਈਟ ਸੇਵਿੰਗ ਦੇ ਮੁਤਾਬਕ ਚੱਲ ਰਿਹਾ ਤੇ ਉਸ ਤੋਂ ਬਾਅਦ ਬ੍ਰਿਸਬਨ ਜਿਹੜੇ ਕਿ ਡੇਲਾਈਟ ਸੇਵਿੰਗ ਨੂੰ ਮੰਨਦੇ ਹੀ ਨਹੀਂ ਤੇ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਹੈ ਉਹ ਹੈਗਾ ਜੀ 8:02 ਪਰਥ ਦੇ ਵਿਚ 6:02 ਸੁਬਹਾ ਦੇ ਨੇ ਐਡਲੇਟ ਚ 8:32 ਹੈ ਭਾਰਤ ਵਿਚ 3:32 ਹੋਏ ਨੇ ਲੰਡਨ ਚ ਸ਼ਨਿਚਰਵਾਰ ਦੀ ਰਾਤ ਦੇ 10:02 ਹੋਏ ਨੇ ਟੋਰਾਂਟੋ ਦੇ ਵਿਚ ਸ਼ਾਮ ਦੇ 5:02 ਨੇ ਸ਼ਨਿਚਰਵਾਰ ਦੇ ਹੀ ਔਰ ਸ਼ਨਿਚਰਵਾਰ ਦੀਆਂ ਦੁਪਹਿਰਾਂ ਢਲ ਰਹੀਆਂ ਨੇ ਜੀ ਵੈਨਕੂਵਰ ਦੇ ਵਿਚ ਤੇ ਲਾਸ ਏਂਜਲਿਸ ਦੇ ਵਿਚ 2:02 ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਪਹਿਲਾਂ ਆਓ ਫਿਰ ਅੰਤਰ ਧਿਆਨ ਹੋਈਏ ਅੰਤਰ ਧਿਆਨ ਹੋ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਚ ਤੁਸੀਂ ਸਾਡੇ ਨਾਲ ਸੰਪਰਕ ਬਣਾਓਗੇ request@harmanradio.com ਦੇ ਜ਼ਰੀਏ ਈਮੇਲ ਐਡਰੈਸ ਹੈ ਔਰ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਟੈਲੀਗ੍ਰਾਮ ਐਪ ਜੇ ਤੁਸੀਂ ਇੰਸਟਾਲ ਨਹੀਂ ਕੀਤੀ ਆਪਣੇ ਫੋਨ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਤਾਂ ਐਪ ਸਟੋਰ ਚੋਂ ਜਾ ਕੇ ਜਾਂ ਵੈਬਸਾਈਟ ਤੋਂ ਜਾ ਕੇ ਟੈਲੀਗ੍ਰਾਮ ਸਰਚ ਕਰੋ ਔਰ ਇੰਸਟਾਲ ਕਰੋ ਉਹ ਵਟਸਐਪ ਵਰਗੀ ਹੀ ਐਪਲੀਕੇਸ਼ਨ ਹੈ ਸੋ ਉਸ ਦੇ ਵਿੱਚੋਂ ਤੁਸੀਂ ਸਿੱਧਾ ਸੁਨੇਹਾ ਸਾਡੇ ਤਾਈਂ ਭੇਜ ਸਕਦੇ ਹੋ ਬੜੀ ਸਟੇਬਲ ਐਪ ਹੈ ਬੜੇ ਵਧੀਆ ਫੀਚਰ ਨੇ ਇਸ ਦੇ ਵਿੱਚ ਸੋ ਦੋਸਤੋ ਪ੍ਰੋਗਰਾਮ ਦੇ ਵਿਚ ਸੁਨੇਹੇ ਵੀ ਆਏ ਨੇ ਉਹ ਵੀ ਆਪਾਂ ਲੈਣੇ ਆ ਗੀਤ ਸੰਗੀਤ ਵੀ ਚੱਲਣਾ ਖਬਰਾਂ ਮਸਲੇ ਚਿੰਤਨ ਸਾਰਾ ਕੁਛ ਕਰਨਾ ਅੱਜ ਕੋਸ਼ਿਸ਼ ਕਰਾਂਗੇ ਗੁਰਪ੍ਰੀਤ ਗਿੱਲ ਜਦੋਂ ਆਉਣਗੇ ਤੇ ਉਨ੍ਹਾਂ ਤੋਂ ਗੈਂਗਸਟਰਸ ਦੇ ਬਾਰੇ ਜਾਣਾਂਗੇ ਤੇ ਨਾਲ ਥੋੜਾ ਪ੍ਰਧਾਨਾਵਾਂ ਵੀ ਤੁਹਾਨੂੰ ਸੁਣਾਵਾਂਗੇ ਪ੍ਰਧਾਨਾਂ ਦੀਆਂ ਗੱਲਾਂ ਤੇ ਅਕਸਰ ਸਾਡੇ ਆਲੇ ਦੁਆਲੇ ਕਈ ਪ੍ਰਧਾਨ ਘੁੰਮਦੇ ਹੁੰਦੇ ਨੇ ਤੇ ਉਨ੍ਹਾਂ ਦੇ ਜਿਹੜੇ ਦੁੱਖੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਪ੍ਰੋਗਰਾਮ ਚ ਵੇਲੇ ਵੇਲੇ ਅਸੀਂ ਕਰਦੇ ਵੀ ਰਹੀਦਾ ਵੈਸੇ ਤੇ ਸੁਨੇਹਾ ਦੇ ਵਿਚ ਸੱਤੀ ਸਿੰਘ ਹੁਣੀ ਸਵੇਰੇ ਸਾਜਰੇ ਹੀ ਪ੍ਰੋਗਰਾਮ ਸ਼ੁਰੂਆਤ ਦੇ ਵਿਚ ਆ ਜਾਂਦੇ ਨੇ ਕਿਉਂਕਿ ਉਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੁੰਦਾ ਔਰ ਕੱਲ ਮਨਜੀਤ ਸਿੱਧੂ ਆਪਣੇ ਬਿਲਕੁਲ ਗਏ ਨੌਜਵਾਨ ਉਨ੍ਹਾਂ ਆਪਣੀ ਫੋਟੋ ਭੇਜੀ ਸੀ ਖੀਰਿਆਂ ਦੀ ਤੇ ਖੀਰੇ ਤੋੜਦੇ ਨੇ ਤੇ ਮੈਂ ਫੋਟੋ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੁਸੀਂ ਦੇਖ ਸਕਦੇ ਹੋ ਜੀ ਕਿ ਕਿਸ ਤਰ੍ਹਾਂ ਕੰਮ ਚੱਲ ਰਿਹਾ ਗਰਮੀ ਹੈ ਕਿਸ ਤਰ੍ਹਾਂ ਕੱਪੜੇ ਪਾਏ ਹੋਏ ਨੇ ਉਨ੍ਹਾਂ ਨੇ ਟੋਪੀਆਂ ਲਈਆਂ ਹੋਈਆਂ ਨੇ ਜਲਣ ਵਾਸਤੇ ਗਲਬ ਪਾਏ ਨੇ ਔਰ ਖੀਰੇ ਤੋੜ ਰਹੇ ਨੇ ਤੇ ਫੋਟੋ ਖਿਚਾਈ ਹੈ ਤੇ ਉਹ ਵਿਚਾਰ ਸਾਂਝਾ ਕਰ ਰਹੇ ਸੀ ਕੱਲ ਸੋਹਣਾ ਵਿਚਾਰ ਸੀ ਪਰ ਉਹ ਟੋਪਿਕ ਇਹੋ ਜਿਹਾ ਚੱਲ ਰਿਹਾ ਥੋੜਾ ਲੇਟ ਭੇਜਿਆ ਇਸ ਕਰਕੇ ਮੈਂ ਸ਼ੇਅਰ ਨਹੀਂ ਕਰ ਸਕਿਆ ਸੋ ਉਨ੍ਹਾਂ ਨੇ ਮੁੰਡਾ ਨੌਜਵਾਨ ਹੈ ਮਤਲਬ ਹੈਗਾ ਤਾਂ ਸਾਥੋਂ ਬਹੁਤ ਛੋਟਾ ਪਰ ਬਹੁਤ ਵਧੀਆ ਲਿਖਦਾ ਕਹਿੰਦੇ ਇਸ ਵਾਰ ਕੁਛ ਲਿਖਣ ਦਾ ਸਮਾਂ ਨਹੀਂ ਲੱਗਾ ਜਨਮ ਭੂਮੀ ਨਾਲੋਂ ਕਰਮ ਭੂਮੀ ਤੇ ਜ਼ਿੰਦਗੀ ਦੀ ਗੱਡੀ ਬਹੁਤ ਤੇਜ਼ ਦੌੜ ਰਹੀ ਹੈ ਤੁਹਾਡੇ ਨਾਲ ਤਸਵੀਰ ਸ਼ੇਅਰ ਕਰਕੇ ਖੁਸ਼ੀ ਮਹਿਸੂਸ ਕਰਦਾ ਜੀ ਕਿਉਂਕਿ ਜ਼ਿੰਦਗੀ ਜਿਉਣ ਲਈ ਹੈ ਕੱਟਣ ਲਈ ਨਹੀਂ ਛੋਟੀਆਂ ਛੋਟੀਆਂ ਗੱਲਾਂ ਚੋਂ ਖੁਸ਼ੀ ਲੱਭਣਾ ਆਦਤ ਬਣਾ ਲਈ ਹੈ ਆਪਾਂ ਤਾਂ ਬਾਕੀ ਨਾ ਕਦੇ ਰੋਏ ਹਾਂ ਨਾ ਹੀ ਰੋ ਕੇ ਦਿਖਾਵਾਂਗੇ ਜਿੱਥੇ ਲੈ ਜੂ ਕਿਸਮਤ ਹੱਸ ਕੇ ਜਾਵਾਂਗੇ ਕਿਉਂਕਿ ਰੁਕਿਆ ਹੋਇਆ ਜੀਵਨ ਮੌਤ ਵੱਲ ਤੇਜ਼ੀ ਨਾਲ ਵੱਧਦਾ ਹੈ ਚਲਦੇ ਰਹਿਣਾ ਹੀ ਜ਼ਿੰਦਗੀ ਹੈ ਚਲਦੇ ਰਹਿਣ ਦਾ ਨਾ ਹੀ ਜ਼ਿੰਦਗੀ ਹੈ ਦੋਸਤੋ ਖੜਾ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੁਣ ਤੁਹਾਨੂੰ ਲੱਗਦਾ ਹੁਣ ਇਹ ਕਵਿਤਾ ਨਹੀਂ ਵਾਰਤਕ ਹੈ ਕਿਉਂਕਿ ਬਹੁਤ ਸੋਹਣੇ ਸ਼ਬਦ ਪਰੋਏ ਹੋਏ ਨੇ ਸੋ ਇਸ ਕਰਕੇ ਆਨੰਦ ਆ ਰਿਹਾ ਪੜ੍ਹਨ ਦੇ ਸੁਣਨ ਦੇ ਵਿਚ ਖੜਾ ਪਾਣੀ ਤਾਂ ਕਹਿੰਦੇ ਮੁਸ਼ਕ ਮਾਰਨ ਲੱਗ ਜਾਂਦਾ। ਬਿਲਕੁਲ ਸਹੀ ਗੱਲ ਹੈ, ਚਲਦੇ ਪਾਣੀ ਜਿਹੜੇ ਆ ਹਮੇਸ਼ਾ ਹੀ ਸ਼ੁੱਧ ਰਹਿੰਦੇ ਨੇ, ਸਾਫ਼ ਰਹਿੰਦੇ ਨੇ ਔਰ ਨਿਰਮਲ ਰਹਿੰਦੇ ਨੇ। ਇਹ ਪਾਣੀ ਦੀ ਮਹਾਨਤਾ ਹੈ। ਇੱਦਾਂ ਸਾਡਾ ਮਨ ਹੈ, ਤੁਸੀਂ ਗੁਰਬਾਣੀ ਪੜੋਗੇ, ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਮਨ ਚੰਚਲ, ਮਨ ਨੂੰ ਪਾਣੀ ਦੀ ਤੁਲਨਾ ਕੀਤੀ ਗਈ ਹੈ। ਮਨ ਤੇ ਪਾਣੀ ਸੇਮ। ਸੋ ਜੇ ਇਹ ਖੜ ਗਿਆ ਮਨ, ਤਾਂ ਸਾਡੇ ਮਨ ਦੇ ਵਿੱਚ ਪਹਿਲਾ ਮਨ ਸ਼ੈਤਾਨ ਦਾ ਘਰ ਬਣ ਜਾਏਗਾ, ਡਿਪਰੈਸ਼ਨ ਹੋ ਜਾਏਗੀ, ਬਿਮਾਰੀਆਂ ਲੱਗ ਜਾਏਗੀਆਂ। ਇਸ ਕਰਕੇ ਮਨ ਦਾ ਵਹਾਅ ਜਿਹੜਾ ਆ ਉਹ ਜ਼ਰੂਰੀ ਆ ਇਸ ਨੂੰ ਨਿਰਮਲ ਰੱਖਣ ਦੇ ਲਈ। ਵਹਾਅ ਕਰਨਾ ਕਿੱਧਰ ਨੂੰ ਆ? ਬਹੁਤ ਸਾਰੇ ਸਾਡੇ ਜਿਹੜੇ ਮਨੁੱਖਤਾ ਆ ਉਹ ਵਹਾਅ ਜਿਹੜਾ ਬਾਹਰ ਵੱਲ ਨੂੰ ਕਰ ਲੈਂਦੀ ਆ, ਦੁਨਿਆਵੀ ਚੀਜ਼ਾਂ ਵੱਲ ਨੂੰ। ਇਹ ਉੱਥੇ ਜਿਹੜਾ ਆ ਉਹ ਪਤਾ ਨਹੀਂ ਫਿਰ ਕਿੱਧਰ ਚਲੇ ਜਾਂਦਾ ਪਾਣੀ। ਪਰ ਵਹਾਅ ਜੇ ਅਸੀਂ ਅੰਦਰ ਵੱਲ ਨੂੰ ਮੋੜ ਲਈਏ, ਆਪਣੇ ਵੱਲ ਨੂੰ ਮੋੜ ਲਈਏ, ਪਰਮਾਤਮਾ ਵੱਲ ਨੂੰ ਮੋੜ ਲਈਏ, ਤਾਂ ਉਹ ਜਿਹੜਾ ਹੋਰ ਵੀ ਨਿਰਮਲ ਹੁੰਦਾ ਚਲੇ ਜਾਂਦਾ। ਸੋ ਆਪਾਂ ਖੜਨ ਨਹੀਂ ਦੇਣਾ ਵਿਚਾਰਾਂ ਨੂੰ। ਜਿਹੜਾ ਆ ਇਹ ਇੱਕ ਗਾਰਡਨ ਵਾਂਗਰ ਵੀ ਆ, ਆਪਣਾ ਜਿਹੜਾ ਦਿਮਾਗ ਹੈ, ਸੋਚ ਹੈ, ਬੁੱਧੀ ਹੈ, ਜਿਹੜਾ ਮਨ ਹੈ ਉਹ ਪਾਣੀ ਵਾਂਗਰ ਹੈ ਤੇ ਜਿਹੜੀ ਸਾਡੀ ਬੁੱਧੀ ਆ ਉਹ ਗਾਰਡਨ ਵਾਂਗਰ ਹੈ, ਬਾਗ ਵਾਂਗਰ ਹੈ। ਇਸ ਦੇ ਵਿੱਚ ਜਿਹੜੇ ਵੀਡਸ ਨੇ, ਕੱਖ, ਬੇਲੋੜੇ ਜਿਹੜੇ ਬੂਟੇ ਨੇ, ਉਹ ਉੱਗ ਖੜਦੇ ਨੇ, ਇਨ੍ਹਾਂ ਨੂੰ ਪੱਟਣਾ ਸਾਡਾ ਫਰਜ਼ ਬਣਦਾ ਹੈ। ਸੋ ਇਸ ਕਰਕੇ ਇਹਨੂੰ ਖੇਤੀ ਵਾਂਗਰ ਆਪਾਂ ਚਲਾਉਣਾ ਕਿ ਇੱਕ ਫਸਲ ਵਧੀਆ ਜਿਹੜੀ ਆ ਉਹ ਸੱਚ ਦੀ ਆਪਾਂ ਉਗਾਉਣੀ ਆ। ਤੇ ਪਾਣੀ ਦੇ ਬਾਰੇ ਪੁਰਾਤਨ ਜਿਹੜੇ ਖਿਆਲ ਨੇ, ਸ਼ਾਸਤਰਾਂ ਦੇ ਵਿੱਚ ਵੀ ਪੜਦੇ ਆ, ਗ੍ਰੰਥਾਂ ਚ ਵੀ ਪੜਦੇ ਆ ਕਿ ਸਿਆਣੇ ਕਹਿੰਦੇ ਨੇ ਕਿ ਤੁਸੀਂ ਅਗਰ ਸਵਾ ਮਣ ਪਾਣੀ ਆ, ਸਵਾ ਮਣ ਪਾਣੀ ਜਿਹੜਾ ਆ ਉਹ ਪਲੀਤ ਨਹੀਂ ਹੁੰਦਾ, ਮਤਲਬ ਉਹ ਪਲਿਊਟ ਨਹੀਂ ਹੁੰਦਾ, ਉਹਦੇ ਵਿੱਚ ਆਪਣੇ ਆਪ ਇੰਨਾ ਸੈਲਫ ਈਕੋ ਬਣ ਜਾਂਦਾ ਕਿ ਉਹ ਫਿਲਟਰ ਕਰਨ ਲੱਗ ਜਾਂਦਾ। ਤੁਸੀਂ ਸਵੰਪ ਦੇਖੇ ਹੋਣੇ, ਡੈਮ ਦੇਖੇ ਹੋਣੇ, ਖੜੇ ਨੇ, ਉਹ ਖਰਾਬ ਨਹੀਂ ਹੁੰਦਾ ਪਾਣੀ, ਤੁਸੀਂ ਉੱਥੋਂ ਪੀ ਸਕਦੇ ਹੋ, ਉਹਦੀ ਆਪਣੀ ਜ਼ਿੰਦਗੀ ਉਹਦੇ ਵਿੱਚ ਚੱਲਣ ਲੱਗ ਜਾਂਦੀ ਹੈ। ਪਰ ਸਵਾ ਮਣ ਤੋਂ ਹੇਠਾਂ ਪਾਣੀ ਆ ਉਹ ਮੁਸ਼ਕ ਮਾਰਨ ਲੱਗ ਜਾਂਦਾ। ਸੋ ਸਾਡੇ ਅੰਦਰ ਜਿੰਨਾ ਕੁ ਪਾਣੀ ਹੈ ਜੀ, ਸਵਾ ਮਣ ਤੋਂ ਕਿਤੇ ਘੱਟ ਹੈ। ਸੋ ਇਸ ਕਰਕੇ ਅਸੀਂ ਇਹਨੂੰ ਚੱਲਦਾ ਰੱਖੀਏ ਤਾਂ ਜ਼ਿਆਦਾ ਵਧੀਆ ਆ। ਮਨ ਜਿਹੜਾ ਆ ਸਾਡੇ ਅੰਦਰ ਪਾਣੀ ਚੱਲਦਾ ਆ, ਖੂਨ ਚੱਲਦਾ ਆ ਤਾਂ ਸਹੀ ਰਹਿੰਦਾ। ਜਦ ਖੜ ਜਾਂਦਾ ਤੁਹਾਨੂੰ ਪਤਾ ਹੀ ਹੈ ਮੌਤ ਹੁੰਦੀ ਹੈ, ਫਿਰ ਥੋੜੇ ਘੰਟਿਆਂ ਦੇ ਵਿੱਚ ਬਦਬੂ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੀ ਮਨ ਹੈ। ਤੇ ਮਨਜੀਤ ਜੀ ਬਹੁਤ ਵਧੀਆ ਤੁਸੀਂ ਸੁਨੇਹਾ ਭੇਜਿਆ। ਬਾਕੀ ਯਾਦਾਂ ਬਹੁਤ ਆਉਂਦੀਆਂ ਨੇ, ਅਸੀਂ ਦੇਸ਼ ਆਪਣਾ ਛੱਡ ਕੇ ਵਿਦੇਸ਼ਾਂ ਚ ਆਏ ਆ, ਯਾਰ ਦੋਸਤ ਛੱਡ ਕੇ ਆਏ ਆ, ਆਪਣਾ ਇੱਕ ਮਨ ਦੇ ਅੰਦਰ ਜੋ ਆਪਣਾ ਸੱਭਿਆਚਾਰ ਬਣਿਆ ਹੋਇਆ ਸੀ, ਆਲੇ ਦੁਆਲੇ ਜਿੰਨੇ ਕਨੈਕਸ਼ਨ ਸੀ ਸਾਰੇ ਤੋੜ ਕੇ ਇੱਕ ਨਵੇਂ ਥਾਂ ਤੇ ਬੂਟਾ ਲਾਇਆ ਹੋਇਆ। ਔਰ ਇੱਥੇ ਜਿਹੜਾ ਤੁਹਾਡਾ ਐਟੀਚਿਊਡ ਹੈ, ਜਾਂ ਅਸੀਂ ਵੀ ਇਹੀ ਪ੍ਰਮੋਟ ਕਰਦੇ ਹਾਂ ਕਿ ਇਸ ਐਟੀਚਿਊਡ ਦੇ ਨਾਲ ਆਪਾਂ ਵਧੀਆ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਰਹਿ ਸਕਦੇ ਹਾਂ। ਜੇ ਆਪਾਂ ਇਹ ਨੁਕਤਾ ਸਿੱਖ ਲਈਏ ਫਿਰ ਆਪਾਂ ਕਿਤੇ ਵੀ ਵਧੀਆ ਰਹਿ ਸਕਦੇ ਹਾਂ। ਪਰ ਅਲਟੀਮੇਟ ਸੱਚ ਇਹ ਆ, ਅਖੀਰਲਾ ਸੱਚ ਇਹ ਆ ਕਿ ਜ਼ਿੰਦਗੀ ਦੇ ਵਿੱਚ ਬੰਦਾ ਹਮੇਸ਼ਾ ਇਕੱਲਾ ਰਹਿੰਦਾ ਆ, ਔਰ ਉਹਨੂੰ ਸਾਥ ਉਹਦਾ ਜਿਹੜਾ ਆ, ਜੇ ਉਹ ਮੰਨੇ, ਜੇ ਉਹ ਇਸ ਚੀਜ਼ ਨੂੰ ਮੰਨ ਲਵੇ, ਉਹਦਾ ਇੱਕ ਸਾਥ ਹਮੇਸ਼ਾ ਹੀ ਰਹਿੰਦਾ ਆ, ਦੂਸਰਾ ਉਹ ਹੈਗਾ ਪਰਮਾਤਮਾ ਦਾ। ਜਿਸ ਨੇ ਪਰਮਾਤਮਾ ਨੂੰ ਆਪਣਾ ਸਾਥੀ ਮੰਨ ਲਿਆ, ਉਹ ਕਦੇ ਇਕੱਲਾਪਣ ਮਹਿਸੂਸ ਕਰੇ ਹੀ ਨਹੀਂ ਸਕਦਾ, ਉਹ ਇਕੱਲੇਪਣ ਦੇ ਵਿੱਚ ਵੀ ਉਹਦੇ ਨਾਲ ਗੱਲਾਂ ਕਰੇਗਾ। ਸੋ ਜਿਹੜੇ ਬੰਦੇ ਕਹਿੰਦੇ ਨੇ ਕਿ ਆਈ ਫੀਲ ਲੋਨਲੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੇ ਅਕਾਲ ਪੁਰਖ ਨੂੰ ਜਾਂ ਆਪਣਾ ਸਾਥੀ ਜਿਹੜਾ ਆ ਉਹਨੂੰ ਹਜੇ ਚੁਣਿਆ ਨਹੀਂ ਹੈਗਾ। ਸੋ ਕਈ ਗੀਤ ਆਏ ਨੇ ਜੀ, ਆਪਾਂ ਤੁਹਾਨੂੰ ਇੱਕ ਗੀਤ ਸੁਣਾਉਣਾ ਕੁਲਦੀਪ ਕਾਦਰ ਦੀ ਆਵਾਜ਼ ਦੇ ਵਿੱਚ, ਯਾਦ ਆਏ ਯਾਰ ਦੋਸਤ, ਯਾਦ ਆਏ ਸਾਰੇ ਵਿਛੜੇ ਸੱਜਣ, ਯਾਦ ਆਏ। ਤੇ ਬਹੁਤ ਸੋਹਣਾ ਗੀਤ ਹੈ, ਹੈਗਾ ਮਿਕਸ ਟਾਈਪ, ਪਰ ਇਹ ਕੁਲਦੀਪ ਦੀ ਤੁਸੀਂ ਆਵਾਜ਼ ਸੁਣੋ, ਕਿਆ ਬਾਤ ਹੈ।
ਚੰਨਾ ਤੇਰੀ ਮਿੱਠੀ ਮਿੱਠੀ ਚਾਨਣੀ ਦੇ ਵਿੱਚ ਸਾਨੂੰ ਮਿੱਠੇ ਮਿੱਠੇ ਯਾਰ ਯਾਦ ਆਏ। ਚੰਨਾ ਤੇਰੀ ਮਿੱਠੀ ਮਿੱਠੀ ਚਾਨਣੀ ਦੇ ਵਿੱਚ ਸਾਨੂੰ ਮਿੱਠੇ ਮਿੱਠੇ ਯਾਰ ਯਾਦ ਆਏ। ਵਸਦੇ ਨੇ ਜਿਹੜੇ ਸਾਡੇ ਦਿਲਾਂ ਦੇ ਮੁਹੱਲਾ ਵਿੱਚ, ਵਸਦੇ ਨੇ ਜਿਹੜੇ ਸਾਡੇ ਦਿਲਾਂ ਦੇ ਮੁਹੱਲਾ ਵਿੱਚ, ਸਮਾਂ ਵਿੱਚ ਜਿਹੜੇ ਨੇ ਸਮਾਏ। ਚੰਨਾ ਤੇਰੀ ਮਿੱਠੀ ਮਿੱਠੀ ਚਾਨਣੀ ਦੇ ਵਿੱਚ ਸਾਨੂੰ ਮਿੱਠੇ ਮਿੱਠੇ ਯਾਰ ਯਾਦ ਆਏ। ਚੰਨਾ ਤੇਰੀ ਮਿੱਠੀ ਮਿੱਠੀ ਚਾਨਣੀ ਦੇ ਵਿੱਚ ਸਾਨੂੰ ਮਿੱਠੇ ਮਿੱਠੇ ਯਾਰ ਯਾਦ ਆਏ। ਰਹੇ ਸੀ ਇਕੱਠੇ
ਕੁਲਦੀਪ ਕਾਦਰ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਤੇ ਬਹੁਤ ਸਾਰੀਆਂ ਤਸਵੀਰਾਂ ਫੋਟੋਆਂ ਮੈਸੇਜ ਆ ਰਹੇ ਨੇ ਸਾਰਿਆਂ ਦਾ ਸਵਾਗਤ ਹੈ ਕੈਨੇਡਾ ਵਾਲਿਓ ਤੁਹਾਡਾ ਵੀ ਸਵਾਗਤ ਹੈ ਕੁਲਵੀਰ ਜੀ ਕੀ ਹਾਲ ਚਾਲ ਹੈ ਐਡਮਿੰਟਨ ਚ ਬੱਲੇ 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 ਬਰਫ਼ ਕਿੰਨੀ ਪਈ ਹੋਈ ਆ ਸਿਰਾ ਕਰਾਤਾ ਜੀ ਤੇ ਫੋਟੋ ਤੁਹਾਡੀ ਮੈਂ ਸ਼ੇਅਰ ਕਰਤੀ ਆ ਤੇ ਜਿਹੜਾ ਤੁਸੀਂ ਸਵਾਲ ਭੇਜਿਆ ਕਿ ਕੈਨੇਡਾ ਦੇ ਵਿਚ ਜਿਹੜਾ ਫੋਨ ਨੰਬਰ ਨਹੀਂ ਚੱਲ ਰਿਹਾ ਸਰਵਿਸ ਥੋੜੀ ਲੱਗੇ ਹੋਏ ਨੇ ਤੇ ਹੋ ਸਕਦਾ ਕਿ ਅੱਜ ਉਹ ਦਰੁਸਤ ਕਰ ਦੇਣ ਪ੍ਰੋਬਲਮ ਲੱਭ ਕੇ ਪਰ ਤੁਹਾਡੇ ਬਰਫ਼ ਜਿਹੜੀ ਆ ਕਿਆ ਬਾਤ ਹੀ ਆ ਕਾਫ਼ੀ ਠੰਡ ਹੈ ਗੁਰੀਥਿੰਦ ਜੀ ਸ਼ੈਪਟਨ ਵਾਲਿਓ ਤੁਸੀਂ ਨਜ਼ਾਰੇ ਲਿਆਈ ਜਾ ਰਹੇ ਹੋ ਪੇਅਰ ਤੋੜ ਰਹੇ ਹੋ ਤੇ ਫਰੂਟ ਦੀ ਜੀ ਤੜਾਈ ਚੱਲ ਰਹੀ ਹੈ ਤੇ ਟਰੈਕਟਰ ਦੇਖੋ ਟਰੈਕਟਰ ਦੇ ਪਿੱਛੇ ਟਰਾਲੇ ਪਾਏ ਹੋਏ ਨੇ ਤੇ ਚਾਰ ਬਿੰਨ ਲੱਦੇ ਹੋਏ ਨੇ ਇੰਨਾ ਫਰੂਟ ਬੱਲੇ ਬੱਲੇ ਸੋ ਸਾਰਾ ਦੇਖ ਸਕਦੇ ਹੋ ਜੀ ਇਹ ਸ਼ੁਰੂ ਤੋਂ ਹੀ ਫੁੱਲ ਖਿੜਨ ਤੋਂ ਲੈ ਕੇ ਫਿਰ ਫਰੂਟ ਬਣਨ ਤੱਕ ਕਟਾਈ ਸ਼ਟਾਈ ਸਪਰੇ ਸਾਰੀਆਂ ਇਹਨਾਂ ਨੇ ਤਸਵੀਰਾਂ ਭੇਜੀਆਂ ਹੋਈਆਂ ਨੇ ਸਾਨੂੰ ਤੇ ਹੁਣ ਜਿਹੜੀ ਇਹ ਮਿਹਨਤ ਰੰਗ ਲਿਆ ਰਹੀ ਹੈ ਮੁੰਡਿਆਂ ਦੀ ਸੋ ਵੱਡੇ ਪੱਧਰ ਤੇ ਫਰੂਟ ਪਿਕਿੰਗ ਚੱਲ ਰਹੀ ਹੈ ਸ਼ੈਪਟਨ ਇਲਾਕੇ ਦੇ ਵਿਚ ਮੈਲਬਨ ਦੇ ਲੱਗ ਗਈ ਹੈ ਸੋ ਇਹ ਫੋਟੋਆਂ ਸ਼ੇਅਰ ਕਰਤੀਆਂ ਮਨਜੀਤ ਸਿੱਧੂ ਹੁਣਾਂ ਦੀ ਫੋਟੋ ਸ਼ੇਅਰ ਕਰਤੀ ਹੋਰ ਸੱਜਣ ਜਿਹੜੇ ਜੁੜੇ ਨੇ ਉਨ੍ਹਾਂ ਵਿਚ ਲੱਕੀ ਕਰਲਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਸੋ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਈਮੇਲ ਪਤਾ ਤੇ ਟੈਲੀਗ੍ਰਾਮ ਰਾਹੀਂ ਲਓ ਜੀ ਹੁਣ ਮੌਸਮ ਦੀ ਜਾਣਕਾਰੀ ਡਾਰਵਿਨ ਤੋਂ ਅੱਜ ਸ਼ੁਰੂ ਕਰਨੀ ਆ ਕਿ ਉੱਥੇ ਮੌਨਸੂਨ ਆਇਆ ਹੋਇਆ ਤੁਹਾਨੂੰ ਪਤਾ ਜਿਹੜਾ ਮੌਨਸੂਨ ਹੈ ਇਕੱਲਾ ਇੰਡੀਆ ਚ ਨਹੀਂ ਆਉਂਦਾ ਆਸਟ੍ਰੇਲੀਆ ਚ ਵੀ ਆਉਂਦਾ ਮੌਨਸੂਨ ਜਦੋਂ ਦੱਖਣੀ ਧਰੁਵ ਤੋਂ ਸ਼ੁਰੂ ਹੁੰਦਾ ਹੈ ਤਾਂ ਉਹ ਇੰਡੀਆ ਜਾਂਦਾ ਕੇਰਲਾ ਤੇ ਇਕ ਜਿਹੜਾ ਉਹਦਾ ਹਿੱਸਾ ਜਿਹੜਾ ਸੱਜੇ ਹੱਥ ਨੂੰ ਮੁੜ ਕੇ ਆਸਟ੍ਰੇਲੀਆ ਦੇ ਉੱਪਰਲੇ ਹਿੱਸੇ ਡਾਰਵਿਨ ਵੱਲੋਂ ਆ ਜਾਂਦਾ ਇਧਰ ਇੰਡੋਨੇਸ਼ੀਆ ਜਿਹੜੀਆਂ ਆਈਲੈਂਡਸ ਆ ਇਧਰ ਆ ਜਾਂਦਾ ਤੇ ਡਾਰਵਿਨ ਦੇ ਵਿਚ ਮੌਨਸੂਨ ਪਹੁੰਚੇ ਹੋਏ ਨੇ ਤੇ ਮੀਂਹ ਬੜਾ ਸਖ਼ਤ ਪੈ ਰਿਹਾ ਕੱਲ ਇਕ ਕਾਰ ਵੀ ਹੜ ਗਈ ਮੀਂਹ ਦੇ ਵਿਚ ਡਾਰਵਿਨ ਵਾਲਿਓ ਦੱਸਿਓ ਠੀਕ ਠਾਕ ਹੋ ਤੁਸੀਂ ਤੁਹਾਡੇ ਅੱਜ 29 ਡਿਗਰੀ ਮੀਂਹ ਪੈਣਾ ਹੈ ਤੇ ਇਧਰ ਚਲੋ ਕੇਨਜ਼ ਅੱਗੇ ਜਿਹੜਾ ਆ ਉਥੇ ਅੱਜ ਬਾਅਦ ਦੁਪਹਿਰ ਮੀਂਹ ਪਏਗਾ 32 ਡਿਗਰੀ ਤਾਪਮਾਨ ਹੈ ਤੇ ਬ੍ਰਿਸਬਨ ਦੇ ਵਿਚ ਵੀ ਇਸੇ ਤਰ੍ਹਾਂ ਅੱਜ ਰਹੇਗਾ 30 ਡਿਗਰੀ ਕੌਫ ਸਰਵਰ ਦੇ ਵਿਚ ਵੀ ਅੱਜ ਸ਼ਾਵਰ ਦੱਸੇ ਗਏ ਨੇ 28 ਡਿਗਰੀ ਧੁੱਪ ਤਾਂ ਖਿੜੀ ਹੋਈ ਆ ਫਿਲਹਾਲ ਵੈਸੇ ਬੱਦਲ ਵੀ ਆ ਹਲਕੀ ਹਲਕੀ ਸਮੁੰਦਰ ਚੋਂ ਹਵਾ ਵੀ ਆ ਰਹੀ ਆ ਸਿਡਨੀ ਚ 28 ਡਿਗਰੀ ਬੱਦਲਬਾਈ ਹੋ ਸਕਦੀ ਆ ਕੈਨਬਰਾ ਦੇ ਵਿਚ 31 ਡਿਗਰੀ ਤੇ ਉਥੇ ਅੱਜ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਮੈਲਬਨ ਚ ਬੱਲੇ ਬੱਲੇ 39 ਡਿਗਰੀ ਅੱਜ ਕਾਫੀ ਗਰਮੀ ਜੀ। ਐਡਲੇਡ ਚ 42 ਡਿਗਰੀ ਤੇ ਪਰਥ ਦੇ ਵਿਚ 29 ਡਿਗਰੀ ਬੱਦਲਵਾਈ ਹੋ ਸਕਦੀ ਹੈ। ਏਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਬਹੁਤ ਠੰਡ ਹੈ। ਕੱਲ ਫੋਨ ਵੀ ਕੀਤਾ ਸੀ ਆਪਣੇ ਦੋਸਤ ਨੂੰ ਤੇ ਉਹ ਕਹਿੰਦਾ ਵੀ ਬਹੁਤ ਠੰਡ ਦੁਬਾਰਾ ਹੋ ਗਈ ਹੈ ਤੇ ਅੱਜ ਬੱਦਲਵਾਈ ਹੈ ਪੂਰੀ। 6 ਡਿਗਰੀ ਤਾਪਮਾਨ ਇਸ ਵੇਲੇ ਦਰਬਾਰ ਸਾਹਿਬ ਚ ਤੇ ਦਿਨਾਂ ਨੂੰ 22 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਧੁੰਦ ਵੀ ਬਹੁਤ ਪੈ ਰਹੀ ਹੈ, ਸੋ ਜਰਾ ਧਿਆਨ ਨਾਲ ਅਗਰ ਜਿਹੜੇ ਇੰਡੀਆ ਗਏ ਹੋਏ ਨੇ ਟ੍ਰੈਫਿਕ ਦੇ ਵਿਚ ਧਿਆਨ ਦੇ ਨਾਲ। ਹੈਲੋ ਜੀ, ਇਹ ਸੀ ਮੌਸਮ ਦੀ ਜਾਣਕਾਰੀ ਤੇ ਕੁਲਵੀਰ ਹੋਣੀ ਧੰਨਵਾਦ ਕਰ ਰਹੇ ਨੇ ਜੀ, ਧੰਨਵਾਦ ਕਰਦਾ ਜੀ। ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਿਊਜ਼ ਆ ਰਹੀਆਂ, ਬਿਲਕੁਲ ਆ ਰਹੀਆਂ ਜੀ। ਤੇ ਮਿੰਟੂ ਬਰਾੜ ਭਾਜੀ ਗਏ ਹੋਏ ਨੇ ਇੰਡੀਆ ਤੇ ਉਨ੍ਹਾਂ ਨੂੰ ਅਸੀਂ 1-2 ਹਫ਼ਤੇ ਛੁੱਟੀ ਦੇਣੀ ਹੈ ਕਿਉਂਕਿ ਉਹ ਕਾਫੀ ਬਿਜ਼ੀ ਨੇ ਆਪਣੇ ਪਰਿਵਾਰ ਦੇ ਵਿਚ ਤੇ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਹੋਰ ਜਿਹੜੇ ਸਮਾਜਿਕ ਕੰਮ ਹੈ ਉਹ ਵੀ ਸ਼ੁਰੂ ਹੋ ਚੁੱਕੇ ਨੇ, ਇੰਟਰਵਿਊ ਚੱਲ ਰਹੀਆਂ ਉਨ੍ਹਾਂ ਦੀਆਂ ਤੇ ਉਨ੍ਹਾਂ ਦੇ ਮਿੱਤਰ ਦੋਸਤ ਇੰਤਜ਼ਾਰ ਕਰ ਰਹੇ, ਸੋ ਉਨ੍ਹਾਂ ਨੂੰ ਆਪਾਂ ਥੋੜੀ ਦੇਰ ਬ੍ਰੇਕ ਦੇਣੀ ਆ ਕਿਉਂਕਿ ਲੇਟ ਸੌਂਦੇ ਨੇ ਤੇ ਅੱਜ ਗੁਰਪ੍ਰੀਤ ਗਿੱਲ ਸਾਡੇ ਨਾਲ ਜੁਆਇਨ ਕਰਨਗੇ ਤੇ ਫਿਰ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਵੀ ਸੁਣਾਉਣੀਆਂ, ਉਨ੍ਹਾਂ ਤੋਂ ਪੁੱਛਣੀਆਂ, ਗੈਂਗਸਟਰਸ ਬਾਰੇ ਵੀ ਪੁੱਛਣੀਆਂ, ਫਿਲਮ ਹੈ ਉਹ ਵੀ ਆਪਾਂ ਪਦਮਾਵਤ ਜਿਹੜੀ ਹੈ, ਪਦਮਾਵਤੀ ਰੱਖ ਲਓ, ਐਮੀਏ ਦਾ ਨਾਮ ਚੇਂਜ ਕਰ ਲਿਆ, ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਹੋਰ ਵੀ ਜਿਹੜੇ ਮੁੱਦੇ ਨੇ ਆਸਟ੍ਰੇਲੀਆ ਦੇ ਉਹ ਵੀ ਆਪਾਂ ਸਾਂਝੇ ਕਰਾਂਗੇ। ਸੋ ਲਓ ਆਪਾਂ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਹਾਂ, ਬੜਾ ਜ਼ਬਰਦਸਤ ਗੀਤ ਹੈ ਕੁਲਦੀਪ ਮਾਨਕ ਸਾਹਿਬ ਦਾ ਜੀ, ਬੜਾ ਕਲਾਸਿਕ ਗੀਤ ਹੈ, ਚਰਨਜੀਤ ਹਰੂਜਾ ਦਾ ਮਿਊਜ਼ਿਕ ਸੀ ਜੀ।
ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ, ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ, ਜਾਈਨਾ ਜਾਈਨਾ, ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ, ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ। ਕਸਮ ਖੁਦਾ ਦੀ ਚੰਨਾ ਜਾਣ ਤੋਂ ਪਿਆਰਾ ਲੱਗੇ ਜਦੋਂ ਆ ਕੇ ਮੇਰੇ ਕੋਲ ਬਹਿਨੇ ਵੇ, ਮਿੱਠੇ ਮਿੱਠੇ ਪਿਆਰੇ ਪਿਆਰੇ ਲੱਗਦੇ ਨੇ ਬੋਲ ਤੇਰੇ ਜਦੋਂ ਹੌਲੀ ਜਾਈਨਾ ਲੈਣਾ ਵੇ, ਪਾਈਨਾ ਪਾਈਨਾ ਸੱਜਣਾ ਵਿਛੋੜਾ ਮੈਨੂੰ ਪਾਈਨਾ, ਵੇ ਛੱਡ ਕੇ ਤੂੰ ਜੰਨਾ ਮੈਨੂੰ ਜਾਈਨਾ, ਬਗੈਰ ਮੈਨੂੰ ਤੇਰਾ ਪਿਆਰ ਆਵੇ ਸੁਨਾ ਸੁਨਾ ਜਾਪੂ ਜਗ ਸਾਰਾ ਵੇ, ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀ ਆਵੇ, ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ, ਲਾਈਨਾ ਲਾਈਨਾ ਅੱਗ ਮੈਨੂੰ ਗਵਾ ਵਾਲੀ ਲਾਈਨਾ, ਵੇ ਛੱਡ ਕੇ ਤੂੰ ਜੰਨਾ ਮੈਨੂੰ ਜਾਈਨਾ, ਮੈਂ ਤੇਰੀ ਚੰਨਾ ਕਿੰਨੇ ਵਾਰ ਕਿਹਾ ਤੈਨੂੰ ਫਿਰ ਵੀ ਤੂੰ ਕਰੇ ਇਸ ਵਾਰਨਾ, ਦੇਹੀ ਵਿੱਚ ਕੀੜੇ ਪੈਣ ਦਗਾ ਦੇਵੇ ਸੱਜਣਾ ਨੂੰ, ਧੋਖੇਬਾਜ ਹੋਵੇ ਕੋਈ ਯਾਰਨਾ, ਤੜਫਾਈਨਾ ਤੜਫਾਈਨਾ ਮੱਛੀ ਵਾਂਗੂ ਮੈਨੂੰ ਤੜਫਾਈਨਾ, ਛੱਡ ਕੇ ਤੂੰ ਜੰਨਾ ਮੈਨੂੰ ਜਾਈਨਾ, ਨਜ਼ਾਰੇ ਲੈਣ ਸੁਰਗਾਂ ਦੇ ਇਸ ਦੁਨੀਆਂ ਦੇ ਉੱਤੇ ਕਰਦੇ ਨੇ ਜਿਹੜੇ ਸੱਚਾ ਪਿਆਰ ਵੇ, ਉਹਨੂੰ ਤਿੰਨਾਂ ਲੋਕਾਂ ਦੇ ਅੰਦਰ ਫਿਟਕਾਰਾ ਪੈਣ ਜਿਹੜਾ ਚੰਨਾ ਕਰੇ ਯਾਰ ਮਾਰਵੇ, ਖਾਈਨਾ ਖਾਈਨਾ ਮਾਣਕਾਵੇ ਧੋਖਾ ਕਿਤੇ ਖਾਈਨਾ, ਛੱਡ ਕੇ ਦਿਲਾਲ ਕਿਤੇ ਜਾਈਨਾ, ਛੱਡ ਕੇ ਜਲਾਲ ਕਿਤੇ ਜਾਈਨਾ।
ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਗੀਤ ਔਰ ਬਹੁਤ ਵਧੀਆ ਰਚਨਾਵਾਂ ਦੇ ਵਿੱਚੋਂ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਹਿਲਾਂ ਦੁਨੀਆਂ ਦੀਆਂ, ਉਸ ਤੋਂ ਬਾਅਦ ਫਿਰ ਇੰਡੀਆ ਦੀਆਂ ਬਾਅਦ ਚੋਂ ਕਰਾਂਗੇ। ਆਸਟ੍ਰੇਲੀਆ ਦੀ ਖਬਰ ਹੈ ਕਿ ਕੁਈਨਜ਼ਲੈਂਡ ਦੇ ਵਿੱਚ ਦੋ ਮੌਤਾਂ ਹੋਈਆਂ ਨੇ ਡੈਮ ਦੇ ਵਿੱਚ ਡੁੱਬਣ ਕਾਰਨ, ਔਰ ਹਜੇ ਇਹ ਇੱਕ ਭੇਤਭਰੀ ਹਾਲਾਤ ਨੇ ਕਿ ਮੌਤਾਂ ਕਿਵੇਂ ਹੋਈਆਂ ਕੁਈਨਜ਼ਲੈਂਡ ਵਿੱਚ ਆਸਟ੍ਰੇਲੀਆ ਡੇ ਦੇ ਸਬੰਧ ਵਿੱਚ। ਸੋ ਪਾਣੀ ਚ ਡੁੱਬਣ ਦੇ ਨਾਲ ਬਹੁਤ ਮੌਤਾਂ ਹੁੰਦੀਆਂ ਨੇ ਆਸਟ੍ਰੇਲੀਆ ਦੇ ਵਿੱਚ, ਇਸ ਦੇ ਬਾਰੇ ਕਾਫੀ ਐਡਵਰਟਾਈਜ਼ਮੈਂਟ ਵੀ ਆਉਂਦੀ ਰਹਿੰਦੀ ਹੈ, ਸਰਕਾਰ ਵੀ ਕਾਫੀ ਚਿੰਤਾ ਕਰਦੀ ਹੈ ਤੇ ਪਰ ਸਾਡੇ ਪੰਜਾਬੀ ਜਿਹੜੇ ਨੇ ਇੰਡੀਆ ਤੋਂ ਆਉਂਦੇ ਨੇ ਬੀਚਾਂ ਤੇ ਜਾਂਦੇ ਨੇ, ਇੰਡੀਅਨ ਖਾਸ ਕਰਕੇ, ਨਾਟ ਓਨ ਪੰਜਾਬੀ, ਇੰਡੀਅਨ ਜਾਂ ਏਸ਼ੀਅਨ, ਉਹ ਖਾਸ ਕਰਕੇ ਜਿਹੜੇ ਨੌਰਥ ਵਾਲੇ ਨੇ, ਸਾਊਥ ਵਾਲਿਆਂ ਨੂੰ ਤਾਂ ਤਰਨਾ ਵਗੈਰਾ ਆਉਂਦਾ ਕਿਉਂਕਿ ਉਹ ਸਮੁੰਦਰਾਂ ਦੇ ਲਾਗੇ ਰਹਿੰਦੇ ਨੇ, ਪਰ ਸਾਡੇ ਕਿਉਂਕਿ ਪਾਣੀ ਨਾ ਹੋਣ ਕਰਕੇ, ਨਹਿਰਾਂ ਨਾ ਹੋਣ ਕਰਕੇ ਜ਼ਿਆਦਾ, ਨਹਿਰਾਂ ਤਾਂ ਹੈਗੀਆਂ ਨੇ ਪੰਜ ਨੇ ਪਰ ਜਿਹੜੀ ਮੁੱਖ ਵਸੋਂ ਆ ਉਹ ਸ਼ਹਿਰਾਂ ਤੋਂ ਪਾਸੇ ਆ, ਤੇ ਸਾਨੂੰ ਸਿਖਾਲਿਆ ਵੀ ਇਸੇ ਤਰ੍ਹਾਂ ਗਿਆ ਕਿ ਪਾਣੀ ਦੇ ਲਾਗੇ ਨਹੀਂ ਜਾਣਾ। ਉਸਦਾ ਕਾਰਨ ਇਹ ਹੈ ਕਿ ਕਿਉਂ ਤਰਨਾ ਉਹਨਾਂ ਦੇ ਵਿੱਚ ਤੇ ਜਦੋਂ ਆਪਾਂ ਨੂੰ ਲੋੜ ਹੀ ਨਹੀਂ, ਤੇ ਫਨ ਦੇ ਲਈ ਤਾਂ ਇੱਦਾਂ ਵੀ ਘਰੇ ਨਹਾ ਲਓ, ਇੰਨਾ ਹੀ ਕਾਫੀ ਆ। ਸੋ ਇਸ ਕਰਕੇ ਸਾਡੇ ਸਿਆਣਿਆਂ ਨੇ ਪਹਿਲਾਂ ਹੀ ਡਰਾਵਾ ਪਾਇਆ ਵਾ ਕਿ ਨਹੀਂ ਜਾਣਾ ਨਹੀਂ ਪਾਣੀ ਦੇ ਲਾਗੇ, ਉੱਥੇ ਮੌਤਾਂ ਹੁੰਦੀਆਂ ਤੇ ਉਹੀ ਮੌਤਾਂ ਹੁਣ ਦੇਖੋ ਡੈਮ ਦੇ ਵਿੱਚ ਨਹਾਉਂਦੇ ਨੇ, ਜਾ ਜਾ ਕੇ ਸਮੁੰਦਰਾਂ ਚ ਨਹਾਉਂਦੇ ਨੇ। ਨਹਾਉਣਾ ਚਾਹੀਦਾ, ਐਸੀ ਗੱਲ ਨਹੀਂ, ਇੰਜੋਏ ਕਰਨਾ ਚਾਹੀਦਾ, ਪਰ ਉਹਦੀਆਂ ਲਿਮਿਟਸ ਜਦ ਅਸੀਂ ਪਾਰ ਕਰ ਜਾਂਦੇ ਹਾਂ ਤਾਂ ਫਿਰ ਸਮੱਸਿਆ ਆਉਂਦੀ ਆ। ਸੋ ਇਸ ਨਾਲ ਦੋ ਮੌਤਾਂ ਕੁਈਨਜ਼ਲੈਂਡ ਦੇ ਵਿੱਚ ਹੋਈਆਂ ਨੇ। ਤਾਂ ਦੁਨੀਆਂ ਦੀਆਂ ਖਬਰਾਂ ਥੋੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਉਹਦੇ ਵਿੱਚ ਬ੍ਰਾਜ਼ਿਲ ਇੱਕ ਨਾਈਟ ਕਲੱਬ ਦੇ ਵਿੱਚ ਹਮਲਾ ਕੀਤਾ ਗਿਆ ਔਰ ਗੋਲੀ ਚੱਲੀ ਆ ਜਿਸ ਦੇ ਵਿੱਚ 14 ਲੋਕਾਂ ਦੀ ਮੌਤ ਹੋਈ ਆ। ਇਹ ਹਮਲੇ ਜਿਹੜੇ ਨੇ ਖਾਸ ਕਰਕੇ ਜਿਹੜੇ ਵਿਕਸਿਤ ਹੋ ਰਹੇ ਦੇਸ਼ ਡਿਵੈਲਪਿੰਗ ਕੰਟਰੀਜ਼ ਆ ਉੱਥੇ ਨਾਈਟ ਕਲੱਬ ਦਾ ਕਲਚਰ ਜਿਹੜਾ ਕਾਫੀ ਹੁਣ ਪ੍ਰਫੁੱਲਤ ਕੀਤਾ ਜਾ ਰਿਹਾ, ਇੰਡੀਆ ਦੇ ਵਿੱਚ ਵੀ ਆ, ਹੋਰ ਵੀ ਆ। ਹੁਣ ਉੱਥੇ ਜ਼ਿਆਦਾਤਰ ਡਰੱਗ, ਨਸ਼ੇ ਤੇ ਹੋਰ ਜਿਹੜੇ ਜਿੰਨੀਆਂ ਵੀ ਮਤਲਬ ਮਾੜੀਆਂ ਅਲਾਮਤਾਂ ਤੁਸੀਂ, ਮੈਂ ਹੁਣ ਦੱਸਣਾ ਨਹੀਂ ਚਾਹੁੰਦਾ, ਕਹਿਣਾ ਨਹੀਂ ਚਾਹੁੰਦਾ, ਉਹ ਉਨੀਆਂ ਉੱਥੇ ਲਾਗੂ ਹੁੰਦੀਆਂ ਨੇ ਤੇ ਉਨ੍ਹਾਂ ਦੇ ਵਿੱਚੋਂ ਫਿਰ ਆਪਸੀ ਰੰਜਿਸ਼ਾਂ, ਮਤਲਬ ਗੈਂਗਸਟਰ ਡਰੱਗ ਵਾਰ ਜਿਹੜੀ ਉਹ ਚੱਲਦੀ ਆ ਤੇ ਉਹਦੇ ਕਾਰਨ ਫਿਰ ਉੱਥੇ ਕਿਸੇ ਨੂੰ ਰੋਕ ਦਿੱਤਾ ਜਾਂਦਾ, ਉੱਥੇ ਵੜਨ ਨਹੀਂ ਦਿੱਤਾ ਜਾਂਦਾ, ਕੋਈ ਜ਼ੋਰ ਕਰਦਾ, ਇਸ ਕਰਕੇ ਉੱਥੇ ਫਿਰ ਗੋਲੀਆਂ ਚੱਲਦੀਆਂ ਉਨ੍ਹਾਂ ਥਾਵਾਂ ਦੇ ਵਿੱਚ। ਸੋ ਕਲਯੁਗ ਬੜਾ ਭਰਪੂਰ ਰਹਿੰਦਾ ਇੱਦਾਂ ਦੀਆਂ ਥਾਵਾਂ ਦੇ ਉੱਤੇ ਤੇ ਗੋਲੀ ਚੱਲਣ ਦੇ ਪੂਰੇ ਪੂਰੇ ਆਸਾਰ ਹੋ ਜਾਂਦੇ ਨੇ। ਸੋ ਇਹ ਖਬਰ ਜਿਹੜੀ ਬ੍ਰਾਜ਼ਿਲ ਦੀ ਸੀ ਕਿ 14 ਲੋਕਾਂ ਦੀ ਮੌਤ ਹੋਈ ਆ। ਉਧਰ ਇੱਕ ਖਬਰ ਆ ਰਹੀ ਹੈ ਅਫਗਾਨਿਸਤਾਨ ਤੋਂ, ਉੱਥੇ ਇੱਕ ਕਾਰ ਬੰਬ ਧਮਾਕੇ ਦੇ ਵਿੱਚ 95 ਲੋਕਾਂ ਦੀ ਮੌਤ ਹੋਈ ਹੈ ਕਾਬੁਲ ਦੇ ਵਿੱਚ, ਔਰ ਇਸ ਦੀ ਜ਼ਿੰਮੇਵਾਰੀ ਲਈ ਹੈ ਜੀ ਤਾਲਿਬਾਨ ਨੇ, ਤੇ ਤਾਲਿਬਾਨ ਨੇ ਇੱਕ ਧਮਾਕਾ ਕੀਤਾ। ਇਹਦੇ ਬਾਰੇ ਗੱਲ ਕਰਾਂਗੇ ਆਲਣ ਦੇ ਉਹ ਗੁਰਪ੍ਰੀਤ ਗਿੱਲ ਹੋਣਾ ਨੂੰ ਕਿ ਜਦੋਂ ਕਿਸੇ ਵੀ ਸੰਸਥਾ ਨੂੰ, ਕਿਸੇ ਵੀ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨਾ ਹੋਵੇ ਤਾਂ ਉਹਦੇ ਨਾਲ ਇੱਕ ਛੋਟੀ ਜਿਹੀ ਆਪਣੀ ਸੰਸਥਾ ਉਹਦੇ ਵਿੱਚ ਵਾੜ ਦਿਓ ਤੇ ਉਹਦੀ ਜ਼ਿੰਮੇਵਾਰੀਆਂ ਲੈ ਕੇ ਬਸ ਉਹ ਤੁਹਾਨੂੰ ਬਦਨਾਮ ਕਰ ਦੇਣਗੇ। ਇਹ ਗਰੀਲਾ ਵਾਰਫੇਅਰ ਦਾ ਇੱਕ ਟੈਕਟਿਕ ਹੈ ਕਿ ਆਪ ਹੀ ਧਮਾਕੇ ਕਰਾ ਕੇ ਉਹਨਾਂ ਦਾ ਨਾਂ ਲਾ ਦਿਓ ਮੀਡੀਆ ਚ, ਉੱਥੇ ਕਿਹੜੇ ਹੁਣ ਤਾਲਿਬਾਨ ਨੇ ਆ ਕੇ ਕਹਿਣਾ ਵੀ ਅਸੀਂ ਨਹੀਂ ਕੀਤਾ, ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਕਹਿ ਵੀ ਦਿੱਤਾ ਤਾਂ ਸਾਨੂੰ ਕੀ ਫਰਕ ਪੈਂਦਾ। ਪਰ ਲੋਕਾਂ ਦੇ ਵਿੱਚ ਇਹ ਜਾਂਦਾ ਹੈ ਕਿ ਇਹ ਮਾੜੇ ਨੇ, ਇਹ ਵਿਲਨ ਹੈ। ਜਿਹੜੀ ਜੰਗ ਹੈ ਉਹ ਧਰਮ ਦੀ ਹੁੰਦੀ ਹੈ ਕਿ ਲੋਕ ਨਾ ਰਲ ਜਾਣ, ਉਧਰ ਜਿੱਧਰ ਲੋਕ ਰਲ ਗਏ ਉਧਰ ਫਿਰ ਜਿਹੜੀ ਜਿੱਤ ਦੇ ਕਾਰਨ ਜ਼ਿਆਦਾ ਹੁੰਦੇ ਕਿ ਲੋਕ ਉਹਨਾਂ ਸੰਸਥਾਵਾਂ ਦੇ ਨਾਲ ਨਾ ਰਲਣ। ਸੋ ਲੋਕਾਂ ਨੂੰ ਹਟਾਉਣ ਦੇ ਲਈ ਇੱਦਾਂ ਦੀਆਂ ਕਾਰਵਾਈਆਂ ਕਈ ਵਾਰੀ ਆਪ ਵੀ ਕਰਦੇ। ਖੜਕੂਬਾਦ ਦੇ ਦੌਰਾਨ ਤੁਸੀਂ ਨੋਟ ਕੀਤਾ ਹੋਣਾ ਕਿ ਬਹੁਤ ਸਾਰੀਆਂ ਇੱਦਾਂ ਦੀਆਂ ਕਾਰਵਾਈਆਂ ਜਿਨ੍ਹਾਂ ਵਿਚੋਂ ਹਿੰਦੂ ਸਮਾਜ ਦੇ ਵਿਚੋਂ ਬਹੁਤ ਮਾਰੇ ਗਏ ਲੋਕ, ਹਨਾ, ਬੱਸਾਂ ਚੋਂ ਕੱਢ ਕੱਢ ਕੇ ਮਾਰੇ ਗਏ। ਉਹ ਹੁਣ ਬਾਅਦ ਚੋਂ ਪਤਾ ਲੱਗਦਾ ਕਿ ਉਹਨਾਂ ਵਿਚ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਖੁਦ ਆਪ ਵੀ ਸ਼ਾਮਲ ਸਨ ਤਾਂ ਕਿ ਜਿਹੜੇ ਲੋਕ ਨੇ ਉਹ ਸਾਥ ਨਾ ਦੇ ਦੇਣ ਇਨ੍ਹਾਂ ਲਹਿਰਾਂ ਦਾ। ਖੈਰ ਇਹ ਦੋ ਤਿੰਨ ਖਬਰਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਹੁਣ ਥੋੜੇ ਮੈਸੇਜ ਵੀ ਹੋਰ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਆ ਤੇ ਕੁਲਦੀਪ ਮਾਣਕ ਦੇ ਗੀਤ ਦੇ ਬਾਰੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਤੇ ਗੁਰਨਾਮ ਭੁੱਲਰ ਹੋਣਾ ਨੇ ਤੇ ਕਹਿੰਦੇ ਕੁਲਦੀਪ ਮਾਣਕ ਦਾ ਗੀਤ ਸੁਣ ਕੇ ਨਜ਼ਾਰਾ ਲਿਆਤਾ ਜੀ। ਠੀਕ ਹੈ ਜੀ, ਗੀਤ ਇਹ ਬਹੁਤ ਵਧੀਆ ਜੀ। ਸੋ ਬੜੇ ਮਤਲਬ ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ ਆ ਤਾਂ ਇਸ ਕਰਕੇ ਮਤਲਬ ਮੈਂ ਵੀ ਕਾਫੀ ਫੈਨ ਆ, ਮਤਲਬ ਸੁਣਦਾ ਹੁੰਦਾ ਕਦੇ ਕਦੇ। ਚਾਲ ਹੁਣੇ ਵੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਛ ਸਾਂਝਾ ਪਾਉਣ ਜਾ ਰਹੇ ਆ। ਤੇ ਉਹ ਕਹਿੰਦੇ ਆ ਕਿ ਇਕ ਇਨ੍ਹਾਂ ਨੇ ਫੋਟੋ ਸਾਂਝੀ ਕੀਤੀ, ਮੈਂ ਵੈਸੇ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਤੇ ਇਕ ਬਜੁਰਗ ਬੱਚਿਆਂ ਦੇ ਖਿਡੌਣੇ ਜਿਹੜੇ ਪਾਰਕ ਚ ਲੱਗੇ ਹੁੰਦੇ ਉਹਦੇ ਤੇ ਬੈਠਾ ਹੈ, ਤੇ ਉਹ ਕਹਿੰਦੇ ਇਟਸ ਇਲੀਗਲ ਟੂ ਅਬੈਂਡਨ ਯੋਰ ਪੇਰੈਂਟਸ ਇਨ ਚਾਈਨਾ, ਐਨੀ ਵਨ ਹੂਜ ਪੇਰੈਂਟਸ ਆਰ ਓਲਡਰ ਦੈਨ 60 ਇਜ਼ ਲੀਗਲੀ ਰਿਕੁਆਇਰਡ ਟੂ ਵਿਜ਼ਿਟ ਦੈਮ ਐਂਡ ਆਫਨ ਐਂਡ ਮੇਕ ਸ਼ੋਰ ਦੇਅਰ ਫਾਈਨੈਂਸ਼ੀਅਲ ਐਂਡ ਸਪਿਰਚੁਅਲ ਨੀਡਸ ਆਰ ਬੀਂਗ ਮੈਟ। ਹੁਣ ਦੇਖੋ ਇਸ ਨੂੰ ਇਹ ਕਾਫੀ ਸਮੱਸਿਆ ਵੱਡੀ ਹੋਏਗੀ, ਤਾਂ ਕਰਕੇ ਇਹਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਭਾਰਤ ਦੇ ਵਿਚ ਤਾਂ ਪਹਿਲਾਂ ਹੀ ਹੈ ਨਹੀਂ ਸੀਗੀ, ਸਾਰਿਆਂ ਦਾ ਫਰਜ਼ ਹੀ ਬਣਦਾ ਸੀ, ਬੜੇ ਸਾਂਭਦੇ ਸੀ ਬਜ਼ੁਰਗਾਂ ਨੂੰ ਇਕ ਦੂਜੇ ਨੂੰ, ਔਰ ਬੜਾ ਸਮਾਜਿਕ ਤੌਰ ਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਂਦਾ ਸੀ ਪਿੰਡਾਂ ਚ। ਪਰ ਹੁਣ ਜਿੱਦਾਂ ਜਿੱਦਾਂ ਪਿਆਰ ਘਟਦੇ ਜਾ ਰਹੇ ਨੇ, ਇਕ ਦੂਜੇ ਨਾਲ ਲਿੰਕ ਘਟਦੇ ਜਾ ਰਹੇ ਨੇ, ਇਹ ਸਮੱਸਿਆ ਹੁਣ ਆ ਰਹੀਆਂ ਨੇ। ਤੇ ਪਰ ਮੈਂ ਕਈ ਦੇਖਿਆ, ਮੈਂ ਛੋਟਾ ਹੁੰਦਾ ਸੀ ਤੇ ਕਈ ਕਈ ਸੀਨ ਇੱਦਾਂ ਦੇ ਦੇਖਿਆ। ਹੁਣ ਮੈਂ ਮਨੀਕਰਨ ਸਾਹਿਬ ਵੀ ਗਏ ਸੀ, ਉੱਥੇ ਜਾ ਕੇ ਵੀ ਦੇਖਿਆ ਕਿ ਬਜ਼ੁਰਗ ਆਪ ਵੀ ਘਰਾਂ ਚ ਰਹਿਣਾ ਨਹੀਂ ਚਾਹੁੰਦੇ। ਕੁਛ ਬਜ਼ੁਰਗ ਮੈਂ ਦੇਖੇ ਨੇ ਉੱਥੇ ਗੁਰਦੁਆਰੇ ਸੇਵਾ ਕਰਦੇ, ਉਹ ਕਹਿੰਦੇ ਵੀ ਘਰਾਂ ਦੇ ਵਿਚ ਥੋੜੀ ਸਮੱਸਿਆ ਵੱਧ ਜਾਂਦੀ ਆ, ਕਈ ਵਾਰੀ ਤਾਲਮੇਲ ਨਹੀਂ ਹੋ ਰਿਹਾ ਨਵੀਂ ਜਨਰੇਸ਼ਨ ਨਾਲ, ਜਾਂ ਸਟ੍ਰੈਸ ਜ਼ਿਆਦਾ ਹੋ ਜਾਂਦੀ ਆ, ਤੇ ਉਹ ਰਜਾਮੰਦੀ ਨਾਲ ਹੀ ਗੁਰੂ ਘਰਾਂ ਦੇ ਵਿਚ ਆ ਕੇ ਸੇਵਾ ਕਰ ਜਾਂਦੇ ਨੇ, ਕਈ ਕਈ ਮਹੀਨੇ ਫਿਰ ਚਲੇ ਜਾਂਦੇ ਨੇ। ਸੋ ਇਦਾਂ ਦੇ ਮੈਥਡ ਜਿਹੜੇ ਨੇ ਉਹ ਸਾਡੇ ਬੜੇ ਹੈਗੇ ਨੇ, ਇੰਡੀਆ ਦੇ ਵਿਚ ਕਾਫੀ ਨੇ, ਕਿਉਂਕਿ ਹੁਣ ਚਾਈਨਾ ਜਿਹੜਾ ਬਹੁਤਾ ਧਰਮ ਨੂੰ ਮੰਨਦਾ ਨੀ, ਨਾਸਤਿਕ ਦੇਸ਼ ਹੈ, ਕਮਿਊਨਿਜ਼ਮ ਦੇਸ਼ ਹੈ। ਸੋ ਉੱਥੇ ਇਹ ਸਮੱਸਿਆਵਾਂ ਜਿਹੜੀਆਂ ਆਉਣੀਆਂ ਆ, ਅਸੀਂ ਕਹਿੰਦੇ ਹਾਂ ਉਹ ਨਾਸਤਿਕ ਦੇਸ਼ ਆ, ਪਰ ਉਹ ਇੰਨਾ ਹੈ ਨਹੀਂ ਜਿੰਨਾ ਉਹਨਾਂ ਨੂੰ ਦੱਸਿਆ ਜਾ ਰਿਹਾ, ਸ਼ੋ ਇਹ ਕੀਤਾ ਜਾ ਰਿਹਾ। ਪਰ ਫਿਰ ਵੀ ਇਹ ਜਿਹੜੇ ਸਮਾਜਿਕ ਕੰਮ ਨੇ ਬੜੇ ਵਧੀਆ, ਚਲੋ ਇਹਨੂੰ ਕਾਨੂੰਨ ਦੇ ਦਾਇਰੇ ਦੇ ਵਿਚ ਲੈ ਲਿਆ। ਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿ ਰਹੇ ਨੇ ਕਿ ਮਨੁੱਖੀ ਸਰੀਰ ਇਕ ਖੰਡਰ ਹੀ ਤਾਂ ਹੈ, ਜੇਕਰ ਉਸ ਵਿਚ ਰੂਹਾਨੀ ਜੋਤ ਨਹੀਂ ਜਗਾਉਂਦੇ ਤਾਂ ਖੰਡਰ ਤੇ ਮਨੁੱਖ ਵਿਚ ਕੋਈ ਅੰਤਰ ਨਹੀਂ। ਬਿਲਕੁਲ ਦਰੁਸਤ ਕਿਹਾ, ਇਹ ਤਾਂ ਤੁਸੀਂ ਗੁਰਬਾਣੀ ਦੇ ਵਿਚ ਵੀ ਬੜਾ ਮਤਲਬ ਇਹ ਗਿਆਨ ਆਉਂਦਾ ਹੈ ਕਿ ਵਿਚ ਦੁਨੀਆ ਕਾਹੇ ਆਇਆ। ਤੇ ਹੋਰ ਵੀ ਹੈ ਕਿ ਇਹ ਜਿਹੜਾ ਸਰੀਰ ਹੈ ਇਹ ਹਰੀ ਮੰਦਰ ਹੈ, ਜੇ ਇਹਦੇ ਵਿਚ ਹਰੀ ਨੂੰ ਤੁਸੀਂ ਨਹੀਂ ਵਸਾਉਣਾ, ਨਹੀਂ ਉਹਨੂੰ ਚੇਤੇ ਰੱਖਿਆ, ਤਾਂ ਇਹ ਖੰਡਰ ਹੈ, ਨਹੀਂ ਤਾਂ ਹਰੀ ਮੰਦਰ ਹੈ। ਤਾਂ ਪਾਲਾ ਬੈਂਸ ਜੀ ਸਾਡੇ ਨਾਲ ਜੁੜੇ ਨੇ ਬੱਲੇ ਬੱਲੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਿੰਨੀਆਂ ਫੋਟੋਆਂ ਭੇਜਤੀਆਂ ਉਨ੍ਹਾਂ ਨੇ ਪੀਅਰ। ਠੀਕ ਹੈ, ਹੁਣ ਮੈਂ ਫੋਟੋ ਹੋਰ ਸ਼ੇਅਰ ਕਰਦਾ ਜੀ। ਸੋ ਪਾਲਾ ਜੀ ਵੀ ਉਨ੍ਹਾਂ ਦਾ ਵੀ ਸੀਜ਼ਨ ਚੱਲ ਰਿਹਾ ਕੋਬਰਮ ਤੋਂ, ਉਹ ਸ਼ੈਪਟਨ ਵਾਲੇ ਇਲਾਕੇ ਨੇ ਜੀ ਇਹ ਸਾਰੇ, ਉੱਥੇ ਪਿਕਿੰਗ ਚੱਲ ਰਹੀ ਆ। ਸੋ ਬੇਨਤੀ ਆ ਸਾਰੇ ਸੱਜਣਾਂ ਨੂੰ ਕਿ ਇਹਦੀਆਂ ਫੋਟੋਆਂ ਦਾ ਆਨੰਦ ਮਾਣੋ, ਤੇ ਜੇ ਜਾ ਵੀ ਸਕਦੇ ਹੋ ਤਾਂ ਜਾ ਕੇ ਦੇਖ ਕੇ ਆਓ ਉਨ੍ਹਾਂ ਇਲਾਕਿਆਂ ਦੇ ਵਿਚ ਕਿ ਪਿਕਿੰਗ ਚੱਲ ਰਹੀ ਆ, ਬੱਚਿਆਂ ਨੂੰ ਲੈ ਜਾਓ। ਹੁਣ ਤਾਂ ਖੈਰ ਛੁੱਟੀਆਂ ਖਤਮ ਹੋ ਗਈਆਂ ਹੋਣੀਆਂ, ਕੋਈ ਗੱਲ ਨੀ, ਛੁੱਟੀਆਂ ਖਤਮ ਹੋ ਗਈਆਂ ਜਾਂ ਨਹੀਂ ਹੋ ਗਈਆਂ, ਜਦੋਂ ਦਿਲ ਕੀਤਾ ਤਾਂ ਜ਼ਰੂਰ ਘੁੰਮਿਆ ਕਰੋ, ਲੋਕਾਂ ਨੂੰ ਮਿਲਿਆ ਕਰੋ, ਨਵੇਂ ਨਵੇਂ ਇਲਾਕੇ ਦੇਖਿਆ ਕਰੋ, ਗਿਆਨ ਚ ਵਾਧਾ ਕਰਿਆ ਕਰੋ। ਸੋ ਲਓ ਤੁਹਾਨੂੰ ਫਿਰ ਇਕ ਹੋਰ ਗੀਤ ਸੁਣਾਉਂਦੇ ਆ, ਉਸ ਤੋਂ ਬਾਅਦ ਫਿਰ ਗੁਰਪ੍ਰੀਤ ਗਿੱਲ ਹੁਣੀ ਸਾਡੇ ਨਾਲ ਆਉਣਗੇ, ਤੇ ਫਿਰ ਕੱਢਾਂਗੇ ਚੰਗਿਆੜੇ ਦੇਸ਼ ਦੀ ਰਾਜਧਾਨੀ ਤੋਂ। ਪਹਿਲਾਂ ਸੁਣਦੇ ਆ ਜੀ ਸੁਰਜੀਤ ਖਾਨ ਨੂੰ।
ਇਸ਼ਾਰਾ ਕਰਦੀ ਤੇਰੇ ਨਾਲ ਗੇੜਾ ਵੀ ਜ਼ਰੂਰ ਲਾਵਾਂਗੇ, ਇੱਕ ਵਾਰੀ ਅੱਖ ਦਾ ਇਸ਼ਾਰਾ ਕਰਦੀ ਤੇਰੇ ਨਾਲ ਗੇੜਾ ਵੀ ਜ਼ਰੂਰ ਲਾਵਾਂਗੇ, ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ, ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ। ਮਿੱਤਰਾਂ ਦਾ ਵਾਲਾ ਕਹਿਣਾ ਨੀ ਸਵਾੜੇ ਵਾਲੇ ਜਿੰਦਨੇ ਦਾ ਰੋਜ਼ ਕਹਿਣਾ ਨੀ
ਸਸਰੀਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦੋਸਤੋ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜਿਹੜੇ ਹੁਣੇ ਹੁਣੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਉਨ੍ਹਾਂ ਨੂੰ ਦੱਸ ਦਈਏ ਕਿ ਅੱਜ ਸਾਡੇ ਨਾਲ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਸ਼ਾਮਲ ਹੋ ਰਹੇ ਨੇ ਤੇ ਬਹੁਤ ਸਾਰੇ ਸੱਜਣ ਹੋਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤਸਵੀਰਾਂ ਦੇ ਨਾਲ ਦਿਲ ਵਾਲੀਆਂ ਗੱਲਾਂ ਦੇ ਨਾਲ ਤੇ ਉਹ ਸਾਰੀਆਂ ਸਾਂਝਾਂ ਆਪਾਂ ਪ੍ਰੋਗਰਾਮ ਦੇ ਵਿੱਚ ਪਾਉਣੀਆਂ ਖਬਰਾਂ ਵੀ ਤੁਹਾਨੂੰ ਸੁਣਾਉਣੀਆਂ ਤੇ ਦਿਲ ਵਾਲੀ ਗੱਲ ਵੀ ਕਰਨੀ ਆ ਚਿੰਤਨ ਵੀ ਕਰਨਾ ਮਸਲੇ ਵੀ ਆਪਾਂ ਚੱਕਣੇ ਨੇ ਉਨ੍ਹਾਂ ਦੇ ਹੱਲ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਇਕ ਕਈ ਹਫ਼ਤਿਆਂ ਤੋਂ ਮਸਲਾ ਫਸਿਆ ਪਿਆ ਸੀ ਕਿ ਅਸੀਂ ਕੁਛ ਆਮ ਆਦਮੀ ਪਾਰਟੀ ਬਾਰੇ ਬਿਆਨ ਦਿੱਤਾ ਸੀ ਤੇ ਉਸ ਤੋਂ ਬਾਅਦ ਗੁਰਪ੍ਰੀਤ ਗਿੱਲ ਹੋਣੀ ਕਹਿੰਦੇ ਸੀ ਆਪਣੀ ਗੱਲ ਕਹਿ ਕੇ ਤੁਸੀਂ ਭੱਜ ਗਏ ਹੋਰਨਾਂ ਦੀ ਗੱਲ ਨਹੀਂ ਸੁਣਦੇ ਖੈਰ ਅੱਜ ਆਪਾਂ ਉਨ੍ਹਾਂ ਨਾਲ ਡੇਢ ਘੰਟਾ ਬਿਤਾਵਾਂਗੇ ਤੇ ਉਨ੍ਹਾਂ ਤੋਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਵੀ ਪੁੱਛਾਂਗੇ ਕਿਉਂਕਿ ਉਹ ਕਾਫੀ ਵਧੀਆ ਆਬਜ਼ਰਵ ਕਰਦੇ ਨੇ ਹਰੇਕ ਚੀਜ਼ ਨੂੰ ਹਰੇਕ ਐਂਗਲ ਤੋਂ ਤੇ ਸਾਰਾ ਕੁਝ ਅੱਜ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂਗੇ ਤੇ ਇਕ ਜੋ ਆਸਟ੍ਰੇਲੀਆ ਦੇ ਵਿਚ ਆਪਾਂ ਕੱਲ ਗੱਲ ਕੀਤੀ ਸੀ ਜਿਹੜਾ ਰੌਲਾ ਪੈ ਰਿਹਾ ਡੇ ਚੇਂਜ ਕਰਨ ਦਾ ਉਹ ਵੀ ਆਪਾਂ ਕਰਾਂਗੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਪਹਿਲਾਂ ਮੈਂ ਸਵਾਗਤ ਕਰਦਾ ਗੁਰਪ੍ਰੀਤ ਹੋਣਾ ਦਾ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿਚ ਜੀ ਆਇਆਂ ਨੂੰ ਰਾਜਧਾਨੀ ਤੋਂ ਕੈਨਬਰਾ ਤੋਂ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਹਾਂਜੀ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਕੈਨਬਰਾ ਚ ਮੌਸਮ ਪਾਣੀ ਸਾਰਾ ਠੀਕ ਹੈ ਕਾਫੀ ਗਰਮੀ ਹੋ ਰਹੀ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ ਕੀ ਗੱਲ ਹੈ
ਨਹੀਂ ਕੈਨਬਰਾ ਠੀਕ ਹੈ ਜੀ
ਅੱਛਾ
ਕੈਨਬਰਾ ਕੀ ਕਹਿੰਦੇ ਹੁੰਦੇ ਆ ਗਰਮੀ ਹੋ ਜਾਂਦੀ ਹੈ
ਜੀ
ਪਰ ਇੱਥੇ ਹਿਊਮਿਡਿਟੀ ਹੈ ਨੀ ਗੀ
ਤੇ
ਉਹਦੇ ਕਰਕੇ
ਮਹਿਸੂਸ ਨਹੀਂ
ਵਾਹ ਜਿੱਦਾਂ ਕਹਿ ਲਈਏ 5 ਵਜੇ ਤੋਂ ਬਾਅਦ ਜਿੱਦਾਂ ਸ਼ਾਮ ਕਿਹੜਾ ਪੰਜਾਬੀ ਚ ਕਹਿੰਦੇ ਨਾ ਪੂਰਾ ਚੱਲ ਪਿਆ ਦੱਖਣ ਦਾ ਉਹ ਵਾਲਾ ਚੱਲ ਪੈਂਦਾ ਸਿਡਨੀ ਵਾਲੇ ਪਾਸੇ ਚੱਲ ਪੈਂਦਾ
ਠੀਕ ਹੈ ਸੋ ਠੰਡੀਆਂ ਹਵਾਵਾਂ ਇਧਰ ਆਉਣੀਆਂ ਸਿਡਨੀ ਵੱਲੋਂ
ਹਾਂਜੀ ਹਾਂਜੀ ਕਿਉਂਕਿ ਅਸੀਂ ਪਹਾੜ ਤੇ ਸਮੁੰਦਰ ਦੇ ਵਿਚ ਆ ਨਾ ਤੇ ਫਿਰ ਉਹ ਜਦੋਂ ਜਿਹੜੀ ਉਹ ਕਈ ਵਾਰੀ ਪਹਾੜਾਂ ਤੋਂ ਸਮੁੰਦਰ ਵੱਲ ਨੂੰ ਹਵਾ ਚੱਲਦੀ ਹੈ ਤੇ ਸਮੁੰਦਰ ਤੋਂ ਪਹਾੜਾਂ ਵੱਲ ਨੂੰ ਫਿਰ ਅਸੀਂ ਵਿਚ ਕੀ ਕਹਿੰਦੇ ਟੋਲ ਟੈਕਸ ਸਾਡਾ ਲੱਗ ਜਾਂਦਾ
ਸੋ ਜਿਹੜੀਆਂ ਠੰਡੀਆਂ ਹਵਾਵਾਂ ਸਿਡਨੀ ਤੋਂ ਆ ਰਹੀਆਂ ਤਾਂ ਮਤਲਬ ਸਿਡਨੀ ਵਾਲੇ ਠੀਕ ਹੈ ਤੇ ਸਿੱਲੀ ਸਿੱਲੀ ਹਵਾ ਕਿੱਧਰ ਆਉਂਦੀ ਆ ਮੈਲਬਨ ਵੱਲੋਂ
ਮੈਲਬਨ ਤਾਂ ਵੈਸੇ ਪਰੇ ਜਿਹਨੂੰ ਹੋ ਜਾਂਦਾ ਮੈਲਬਨ ਦਾ ਤਾਂ ਕੋਈ ਇੰਨਾ ਸਾਡਾ ਸਰੋਕਾਰ ਨਹੀਂ ਹੈਗਾ ਸਾਡਾ ਤਾਂ ਇਹ ਆ ਵੀ ਜਿਵੇਂ ਬੰਦਾ ਬਦਨੀ ਰਹਿੰਦਾ ਹੋਵੇ ਤੇ ਮੋਗੇ ਜਾਣਾ ਹੋਵੇ, ਅਸੀਂ ਬਦਨੀ ਵਾਲੇ ਆ ਤੇ ਮੋਗਾ ਸਾਡੇ ਵਾਸਤੇ ਸਿਡਨੀ ਆ, ਸ਼ੋਪਿੰਗ ਸ਼ੁਪਿੰਗ ਜੇ ਤਗੜੀ ਕਰਨੀ ਹੋਵੇ, ਘੁੰਮਣ ਫਿਰਨ ਜਾਣਾ ਹੋਵੇ ਤੇ ਉਹ ਸਿਡਨੀ ਆ,
ਤੁਹਾਡਾ ਲਾਗੇ ਜਿਹਨੂੰ ਸ਼ਹਿਰ ਗਿਣਦੇ ਆ ਸਿਡਨੀ ਹੈ ਨਾ।
ਹਾਂਜੀ ਹਾਂਜੀ, ਉਹ ਦੋ ਢਾਈ ਘੰਟੇ ਚ ਹੋ ਜਾਂਦਾ ਕਵਰ।
ਠੀਕ ਹੈ, ਚਲੋ ਹੁਣ ਆਪਾਂ ਸੁਨੇਹੇ ਥੋੜੇ ਲੈ ਲਈਏ, ਉਸ ਤੋਂ ਬਾਅਦ ਆਪਾਂ ਖਬਰਾਂ ਦੁਆਲੇ ਹੋਵਾਂਗੇ। ਸੁਖਦੀਪ ਰਿਆੜ ਕੋਬਰਮ ਵਾਲੇ ਕਹਿੰਦੇ ਫੀਲਿੰਗ ਲੈ ਰਹੇ ਆ ਜੀ ਪੂਰੀ ਪਿੰਡਾਂ ਵਾਲੀ, ਕਿਆ ਬਾਤ ਹੈ ਜੀ, ਨਜ਼ਾਰੇ ਲਓ ਤੁਸੀਂ ਫਿਰ ਰਹਿੰਦੇ ਪਿੰਡਾਂ ਚੋਂ ਤੇ ਪਿੰਡਾਂ ਵਾਲੇ ਨਜ਼ਾਰੇ ਲੈਣੇ।
ਹਾਂਜੀ, ਇਹਨਾਂ ਦੇ ਵੀ ਨਹਿਰ ਲੰਘਦੀ ਉੱਥੋਂ,
ਆਹੋ ਕੋਬਰਮ ਤੋਂ, ਕੋਬਰਮ ਦੇ ਲੱਗ ਗਿਆ, ਨਹਿਰ ਦੇ ਕੰਢੇ ਹੀ ਆ ਮਰੇ 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 ਰਿਵਰ।
ਤੁਹਾਨੂੰ ਗੱਲ ਸੁਣਾਉਣਾ, ਮੈਂ ਨਾ ਜਦੋਂ ਕੋਬਰਮ, ਇਹ ਟਕਮ ਵੇਲ ਵੀ ਹੈਗਾ ਇਹਨਾਂ ਦੇ ਨੇੜੇ ਹੀ,
ਹਾਂਜੀ ਹਾਂਜੀ,
ਕੋਬਰਮ ਵੀ ਲਾਸਟ ਆ ਵਿਕਟੋਰੀਆ ਦਾ ਨਿਊ ਸਾਊਥ ਵੇਲ ਚ ਐਂਟਰ ਕਰਨ ਨਾਲ, ਉਹ ਨਹਿਰ ਹੀ ਪੈਂਦੀ ਇਹਨਾਂ ਨੂੰ ਤੇ ਉਹ ਨਾ ਇੱਕ ਵਾਰੀ ਨਹਿਰ ਦੇ ਉੱਤੇ ਅਸੀਂ ਕੋਬਰਮ ਰਹਿ ਰਹੇ ਸੀ
ਤੇ
ਟਕਮ ਵੇਲ ਕੰਮ ਕਰ ਰਹੇ ਸੀ।
ਅੱਛਾ,
ਤੇ ਨਹਿਰ ਦੇ ਉੱਤੇ ਪੁਲਿਸ ਦਾ ਨਾਕਾ ਲੱਗਾ ਸੀ ਜਿੱਦਾਂ ਪੰਜਾਬ ਚ ਲੱਗੇ ਹੁੰਦੇ।
ਅੱਛਾ,
ਤੇ ਮੈਂ ਦੂਰੋਂ ਹੀ ਦੇਖ ਕੇ ਨਾ ਮੈਂ ਨਹਿਰ ਵੱਲ ਨੂੰ ਪਾਲੀ ਗੱਡੀ, ਉਦੋਂ ਨਵੇਂ ਸਟੂਡੈਂਟ ਸੀ, ਬੰਦਾ ਉਦੇ ਦੇਖ ਕੇ ਡਰ ਜਾਂਦਾ ਪੁਲਿਸ ਵਾਲੇ ਵੀ ਇੰਗਲਿਸ਼ ਚ ਕੀ ਕਹਿਣਗੇ, ਬੰਦਾ ਜਵਾਬ ਗਲਤ ਦੇ ਗਿਆ ਉਹ ਨਾ ਡਿਟੇਲ ਨੀ ਕਰ ਲੈਂਦਾ। ਤੇ ਮੈਂ ਕਿੰਨਾ ਵੀ ਘੰਟਾ ਡੇਢ ਘੰਟਾ ਨਹਿਰ ਦੇ ਕੋਲ ਬਹਿ ਕੇ ਬਸ ਬੈਠਾ ਰਿਹਾ ਬੈਠਾ ਰਿਹਾ, ਜਦੋਂ ਪੁਲਿਸ ਦੀਆਂ ਬੱਤੀਆਂ ਉੱਪਰ ਬੰਦ ਜੀ ਹੋ ਗਈ ਫੇਰ ਮੈਂ ਗੱਡੀ ਕੱਢ ਕੇ ਫੇਰ ਮੈਂ ਟੱਕਮ ਵੇਲ ਨੂੰ ਗਿਆ,
ਬਿਨਾਂ ਕਿਸੇ
ਗੱਲ ਨਹਿਰ ਜਾ ਰਿਹਾ,
ਬਿਨਾਂ ਕਿਸੇ ਗੱਲ ਤੋਂ,
ਬਿਨਾਂ ਕਿਸੇ ਗੱਲ ਤੋਂ
ਜਿਨ੍ਹਾਂ ਨੇ ਨਾ ਪੰਜਾਬ ਦਾ ਜਿਹੜਾ ਮਾੜਾ ਦੌਰ ਦੇਖਿਆ ਹੋਇਆ ਹੈ ਨਾ ਉਦੋਂ, ਤੇ ਉਹਨਾਂ ਨੂੰ ਨਾ ਇੱਕ ਉਹਨਾਂ ਦੇ ਮਨ ਦੇ ਵਿੱਚ ਡਰ ਪੁਲਿਸ ਦਾ ਗੱਡੀਆਂ ਦਾ ਦੇਖ ਕੇ ਪੈਂਦਾ ਹੈ ਨਾ, ਮਤਲਬ ਸਾਡੇ ਆਪ ਇਹ ਹੈਗਾ ਵੀ ਪੁਲਿਸ ਦੀ ਗੱਡੀ ਦੇਖ ਕੇ ਨਾ ਇੱਕ ਬੰਦਾ ਸਤਰਕ ਜਿਹਾ ਹੋ ਜਾਂਦਾ। ਪਰ ਮੇਰੇ ਪੇਰੈਂਟਸ ਨੇ, ਮੇਰੇ ਮੰਮੀ ਹੈ ਨਾ, ਮਤਲਬ ਕਾਫੀ ਚਿੰਤਾ, ਕਿਉਂਕਿ ਅਸੀਂ ਉਦੋਂ ਨਿਆਣੇ ਸੀਗੇ ਤੇ ਸਾਰਿਆਂ ਨੂੰ, ਸਾਨੂੰ ਤਾਂ ਡਰ ਨਹੀਂ ਸੀ ਹੁੰਦਾ ਪਰ ਪੇਰੈਂਟਸ ਨੂੰ ਡਰ ਹੁੰਦਾ, ਤੇ ਉਹ ਨਾ ਪੁਲਿਸ ਦੀ ਗੱਡੀ ਦੇਖ ਕੇ ਇੱਥੇ ਵੀ ਉਹ ਕੰਬ ਜਾਂਦੇ ਨੇ, ਉਹਨਾਂ ਨੂੰ ਕੱਚੀਆਂ ਤਿਗਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹ ਇੱਕ ਨਾ
ਮੈਂਟਲੀ ਪੂਰਾ ਹੁੰਦਾ ਜੀ, ਸਕਾਰ ਹੁੰਦਾ ਮੈਂਟਲੀ।
ਹਾਂ, ਤੇ ਉਹ ਜਿਹੜੇ ਜ਼ਖਮ, ਜਾਣੀ ਕਿ ਮਾਨਸਿਕ ਤੌਰ ਤੇ ਜ਼ਖਮ ਲੱਗੇ ਹੋਏ ਨੇ ਨਾ ਉਸ ਦੌਰ ਦੇ, ਉਹ ਸਾਹਮਣੇ ਆ ਜਾਂਦੇ ਨੇ ਹਨਾ। ਤੇ ਇੱਥੇ ਹੁਣ ਦੇਖੋ ਪੁਲਿਸ ਜਿਹੜੇ ਕੋਈ ਐਡੀ ਗੱਲ ਨਹੀਂ ਹੈ ਨਾ, ਸਰ ਕਹਿੰਦੀ ਆ ਬੜੇ ਸਤਿਕਾਰ ਨਾਲ ਸਾਰਾ ਕੁਝ ਕਰਦੇ, ਪਰ ਫਿਰ ਵੀ ਉਹ ਪੁਲਿਸ ਵਾਲਾ ਜਿਹੜਾ ਪਿੱਛੇ ਸਾਡੇ ਜ਼ਖਮ ਹੋਏ ਹੋਏ ਨੇ ਉਹ ਹੈਗੇ ਨੇ। ਤੁਹਾਡੀ ਵੀ ਮੇਰਾ ਖਿਆਲ ਇਹੀ ਸਿਚੁਏਸ਼ਨ ਸੀ, ਨਹਿਰ ਕਹਿੰਦੇ ਚਲੋ ਬਹਾਨੇ ਨਾਲ ਨਹਿਰ ਤਾਂ ਦੇ।
ਉਹ ਇੱਦਾਂ ਨਾ ਦੇਖੋ, ਮੈਂ ਕੱਲ ਹੀ ਉਹ ਮੂਵੀ ਦੇਖ ਕੇ ਹਟਿਆ ਤੂਫਾਨ ਸਿੰਘ।
ਅੱਛਾ,
ਤੇ ਇਟਸ ਅ ਵੈਰੀ ਵੈਲ ਮੇਡ ਮੂਵੀ, ਜਿਹੜੇ ਪੁਲਿਸ ਨੇ ਤਸ਼ੱਦਦ ਕੀਤੇ ਸੀ, ਜਿਹੜੇ ਇੰਟੈਰੋਗੇਸ਼ਨ ਸੈਂਟਰ ਉਹਨਾਂ ਨੇ ਉਦੋਂ ਖੋਲੇ ਹੋਏ ਸੀ, ਤੇ ਉਹ ਚ ਕਿੱਦਾਂ ਤਸ਼ੱਦਦ ਕਰਦੇ ਸੀ। ਹੁਣ ਉਹ ਮੂਵੀ ਕੋਈ ਆਪਾਂ ਕਿਸੇ ਯੰਗ ਨੂੰ ਦਿਖਾ ਦਈਏ, ਕਹਿ ਲੋ 15-16 ਸਾਲ ਦੇ ਬੱਚੇ ਨੂੰ ਜਿਹੜਾ ਇੱਥੇ ਬੋਰਨ ਹੋਇਆ, ਤੇ ਉਹ ਕੁਐਸਚਨ ਤਾਂ ਰੇਜ਼ ਕਰੂਗਾ ਨਾ ਵੀ ਇੱਦਾਂ ਦੇ ਕੀ ਚੱਲ ਰਿਹਾ ਨਾ। ਪਰ ਜਿਨ੍ਹਾਂ ਨੇ ਇਹ ਹੰਢਾਇਆ ਜਦੋਂ ਤੁਸੀਂ, ਕਿਉਂਕਿ ਤੁਹਾਡੇ ਬਜ਼ੁਰਗਾਂ ਨੇ ਗੱਲਾਂ ਸੁਣੀਆਂ ਨੇ, ਚਲੋ ਆਪਣੇ ਦੁਆਬੇ ਚ ਘੱਟ ਸੀ ਵੀ ਇਹ, ਪਰ ਫੇਰ ਵੀ ਗੱਲਾਂ ਸੁਣੀਆਂ ਨੇ ਵੀ ਉਹਨੂੰ ਘਰੋਂ ਚੱਕ ਕੇ ਲੈ ਗਏ, ਜਦੋਂ ਉਹਨੂੰ ਛੱਡ ਕੇ ਗਏ ਜਾਂ ਉਹਨੂੰ ਛਡਾ ਕੇ ਲੈ ਕੇ ਆਏ, ਉਹ ਵਿਚਾਰੇ ਕੋਲ 2 ਸਾਲ ਮੰਜੀ ਤੇ ਵੀ ਉੱਠ ਨੀ ਹੋਇਆ। ਇਟਸ ਅ ਵੈਰੀ ਕਾਮਨ ਸਟੋਰੀ ਇਨ ਪੰਜਾਬ ਨਾ, ਇਹ ਚੱਲਦਾ ਹਜੇ ਤੱਕ ਇਹ ਚੱਲ ਰਿਹਾ, ਅਸੀਂ ਪਿੱਛਿਆਂ ਨੀ ਛਡਾ ਰਹੇ। ਹੁਣ ਦੇਖੋ ਵੀ ਕੱਚੀਆਂ ਤਰੇਲੀਆਂ ਆਉਣੀਆਂ, ਇਹਨੂੰ ਇੱਕ ਸਾਈਕੈਟ੍ਰਿਕ ਇਸ਼ੂ ਆਪਾਂ ਕਹਿੰਦੇ ਹਾਂ ਨਾ, ਵੀ ਕਿਸੇ ਨੂੰ ਦੇਖ ਕੇ ਤੁਹਾਨੂੰ ਇੱਕ ਐਂਗਜ਼ਾਇਟੀ ਹੋਣ ਲੱਗ ਪੈਂਦੀ ਆ, ਉਹਨੂੰ ਅਟੈਕ ਵੀ ਕਹਿੰਦੇ, ਮੈਡੀਕਲ ਕੰਡੀਸ਼ਨ ਹੋ ਜਾਂਦੀ ਨਾ। ਤੇ ਇਹ ਪਤਾ ਨੀ ਹੁਣ ਉੱਥੇ ਲੋਕਾਂ ਨੂੰ ਕਿੰਨਿਆਂ ਨੂੰ ਨੇ ਉਦੋਂ ਵਿਚਾਰੇ ਰੱਬ ਦਾ ਭਾਣਾ ਮੰਨ ਕੇ,
ਮਤਲਬ
ਬਹੁਤ ਜ਼ਿਆਦਾ ਧੱਕਾ ਹੋਇਆ।
ਇੱਕ ਸਮੱਸਿਆ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ, ਕਿਉਂਕਿ ਇਹ ਮਸਲਾ ਥੋੜਾ ਜਿਹਾ ਹੁਣ ਗੈਂਗਸਟਰਸ ਵੱਲ ਨੂੰ ਵੀ ਚਲੇ ਜਾਣਾ, ਨੌਜਵਾਨੀ ਦੇ ਵਿੱਚ ਜੋ ਹੋ ਰਿਹਾ ਪੰਜਾਬ ਦੇ ਵਿੱਚ, ਹੁਣ ਮੌਤਾਂ ਵੀ ਹੋ ਰਹੀਆਂ ਨੇ, ਮਰ ਵੀ ਰਹੇ ਨੇ, ਪਿਛਲੇ 3 ਸਾਲ ਦੇ ਵਿੱਚ 2 ਸਾਲ ਦੇ ਵਿੱਚ ਕਾਫੀ ਜਿਹੜੇ ਮੁਕਾਬਲੇ ਹੋਏ ਨੇ, ਮਤਲਬ ਸੁੱਖਾ ਕਾਲਵਾਂ ਮਰਿਆ, ਤੇ ਉਸ ਤੋਂ ਬਾਅਦ ਇਹਦੇ ਆਪਾਂ ਤਹਿ ਤੱਕ ਜਾਵਾਂਗੇ ਕਿ ਇਹ ਅਸਲ ਦੇ ਵਿੱਚ ਕੌਣ ਇਹਨੂੰ ਪ੍ਰਮੋਟ ਕਰ ਰਿਹਾ, ਕੀ ਹੋ ਰਿਹਾ, ਉਹਨਾਂ ਦੇ ਮਕਸਦ ਕੀ ਨੇ। ਤੇ ਦੇਖੋ ਇਹ ਅਸਲ ਦੇ ਵਿੱਚ ਇਹ ਲੋਕ ਸਮਝਦੇ ਨੇ ਨਾ ਕਿ ਇਹ ਨਵੀਂ ਚੀਜ਼ ਕਰ ਰਹੇ ਨੇ, ਪਰ ਅਸਲ ਦੇ ਵਿੱਚ ਇਹ ਸਾਰਾ ਕੁਝ ਅਮਰੀਕਾ ਦੇ ਵਿੱਚ ਹੋ ਚੁੱਕਾ ਹੈ ਜੋ ਇਹ ਕਰ ਰਹੇ ਨੇ। ਤੇ ਉਹ ਵੈਰੀ ਵੈਲ ਹਜੇ ਵੀ ਹੋ ਰਿਹਾ, ਪਰ ਉੱਥੇ ਜੋ ਕੁਝ ਚੱਲ ਰਿਹਾ, ਮਤਲਬ ਜੋ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੁੱਢਲੇ ਦੌਰ ਚ ਹੋ ਰਿਹਾ, ਉਹਦੀਆਂ ਫਿਲਮਾਂ ਵੀ ਬਹੁਤ ਬਣੀਆਂ ਹੋਈਆਂ, ਤੇ ਉਹ ਸਾਫ ਉਹਦੇ ਚ ਪਤਾ ਲੱਗ ਜਾਏਗਾ ਇਹਦੇ ਪਿੱਛੇ ਕਿਹਦਾ ਹੱਥ ਹੈ। ਖੈਰ ਆਪਾਂ ਪਹਿਲਾਂ ਕੁਝ ਸੁਨੇਹੇ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗਾਂ ਚੱਲਾਂਗੇ। ਨਿਸ਼ਾਨ ਅਮਰਕੋਟ, ਕਿਆ ਬਾਤ ਹੈ ਜੀ, ਆਪਣੀ ਫਿਟਨੈਸ ਦਾ ਖਿਆਲ ਰੱਖਦੇ ਹੋਏ ਐਕਸਰਸਾਈਜ਼ ਬੜੇ ਕਰਦੇ ਨੇ, ਜਿਮ ਵੀ ਜਾਂਦੇ ਨੇ, ਦੌੜਾਂ ਵੀ ਲਾਉਂਦੇ ਨੇ, ਨੇਚਰ ਨਾਲ ਵੀ ਜੁੜਦੇ ਨੇ, ਤੇ ਫਿਰ ਬਾਅਦ ਦੇ ਵਿਚੋਂ 1000 ਸਟੈਪ ਕੈਫੇ ਦੇ ਵਿਚ ਕਾਫੀ ਦਾ ਕੱਪ ਵੀ ਪੀ ਰਹੇ ਨੇ ਮਿਊਜ਼ਿਕ ਸੁਣਦੇ ਹੋਏ। ਇਹ ਫੋਟੋ ਉਹਨਾਂ ਨੇ ਭੇਜੀ ਹੈ ਤੇ ਮੈਂ ਸਾਰੀ ਮਤਲਬ 5 ਫੋਟੋਆਂ ਸ਼ੇਅਰ ਕੀਤੀਆਂ, ਸੋ ਸਾਡੇ ਸਰੋਤੇ ਦੇਖ ਸਕਦੇ ਨੇ ਕਿ ਮੈਲਬਨ ਦੇ ਵਿਚ ਇਟਸ ਪੋਸੀਬਲ, ਤੁਸੀਂ ਕੁਦਰਤ ਨਾਲ ਜੁੜੋ, ਆਪਣੀ ਸਿਹਤ ਦਾ ਖਿਆਲ ਰੱਖੋ। ਸੋ ਨਿਸ਼ਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੋਟੀਵੇਸ਼ਨਲ ਫੋਟੋਆਂ ਭੇਜਣ ਦੇ ਲਈ। ਜਸੂਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਠੀਕ ਹੈ। ਉਹਨਾਂ ਨੇ ਇੱਕ ਮੈਸੇਜ ਭੇਜਿਆ, ਇਹ ਮੈਂ ਸੇਵ ਕਰ ਲਿਆ ਜੀ, ਇਹ ਜਦੋਂ ਅਸੀਂ ਗੱਲ ਕਰਾਂਗੇ ਨਾ ਗੈਂਗਸਟਰਸ ਦੀ ਉਦੋਂ ਮੈਂ ਇਹਦੇ ਵਿਚ ਸ਼ੇਅਰ ਕਰਾਂਗਾ। ਜਗਿੰਦਰ ਸੋਹੀ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਕਹਿੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ, ਸਮੁੰਦਰ ਦੇ ਵਿਚੋਂ ਫੋਟੋ ਕਹਿੰਦੇ ਮੈਂ ਭੇਜ ਰਿਹਾ। ਹਾਂ ਇਹ ਮੈਂ ਦੱਸਦਾ ਕਿ ਕੱਲ ਨਾ ਕਰੂਜ਼ ਤੇ ਗਏ ਨੇ 7 ਦਿਨਾਂ ਦੇ ਆਸਟ੍ਰੇਲੀਆ ਦੇ ਦੁਆਲੇ, ਹਾਂਜੀ, ਤੇ ਉਹ ਕਹਿੰਦੇ ਵੀ ਮੈਂ ਕਰੂਜ਼ ਦੇ ਉੱਤੇ ਬੋਲ ਰਿਹਾ ਤੇ ਮੈਂ ਫੋਟੋਆਂ ਭੇਜਾਂਗਾ। ਬਿਲਕੁਲ ਜੀ, ਸਾਨੂੰ ਫੋਟੋਆਂ ਦਾ ਤੁਹਾਡੀਆਂ ਦਾ ਇੰਤਜ਼ਾਰ ਰਹੇਗਾ। ਅਮਰੀਕ ਭਾਜੀ ਵੀ ਵੇਟ ਕਰ ਰਹੇ ਨੇ। ਗੁਰਿੰਦਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਸਾਡੇ ਜੀ ਠੰਡ ਬਹੁਤ ਹੈ ਸਾਡੇ ਵੱਲ। ਹਾਂਜੀ ਹਾਂਜੀ, ਠੰਡ ਤਾਂ ਹੋਣੀ ਹੈ ਜੀ ਗੁਰਿੰਦਰ, ਇਹ ਅਮਰੀਕਾ ਨੇ ਜੀ ਮੈਨੂੰ ਲੱਗਦਾ। ਹਾਂਜੀ ਵਰਜੀਨੀਆ, ਵਰਜੀਨੀਆ ਅਮਰੀਕਾ ਦੇ ਵਿਚ ਤੇ ਚਾਲ ਉਹਨਾਂ ਨੇ ਇਕ ਚੁਟਕਲਾ ਭੇਜਿਆ ਤੇ ਉਹ ਚੁਟਕਲਾ ਇਹ ਆ ਵੀ ਕਹਿੰਦੇ ਵੀ ਲੜਕੀ ਕਹਿੰਦੀ ਆ ਕਿ ਮੈਂ ਸ਼ਾਦੀ ਕੇ ਬਾਅਦ ਤੁਹਾਰੇ ਸਭ ਦੁੱਖ ਬਾਂਟ ਲੂੰਗੀ। ਲੜਕਾ ਕਹਿੰਦਾ ਪਰ ਮੈਂ ਦੁਖੀ ਕਹਾਂ ਹੂੰ। ਲੜਕੀ ਕਹਿੰਦੀ ਮੈਂ ਸ਼ਾਦੀ ਕੇ ਬਾਅਦ ਕੀ ਬਾਤ ਕਰ ਰਹੀ।
ਠੀਕ ਹੈ
ਨਾ ਤੇ ਹਾਂਜੀ, ਤਾਂ ਇਧਰ ਨਾ ਕੁਲਵੀਰ ਸਿੰਘ ਧੰਜੂ ਹੁਣਾਂ ਨੇ ਸਿਡਨੀ ਤੋਂ ਆਪਣੇ ਗਾਰਡਨ ਦੀਆਂ ਫੋਟੋਆਂ ਭੇਜੀਆਂ ਨੇ 3 ਤੇ ਮੈਂ ਮਤਲਬ ਬੜਾ ਪ੍ਰਮੋਟ ਕਰਦਾ ਸਾਰਿਆਂ ਦੇ ਅੱਗੇ ਕਿ ਆਪਣੇ ਆਪਣੇ ਗਾਰਡਨ ਜਿਹੜੇ ਨੇ ਉਹਦਾ ਧਿਆਨ ਰੱਖੋ, ਲਾਓ ਤੁਸੀਂ। ਹੁਣ ਤੁਸੀਂ ਫੋਟੋਆਂ ਦੇਖੋਗੇ ਤਾਂ ਇਹਦੇ ਵਿਚ ਜੀ ਕੱਦੂਆਂ ਦੀਆਂ ਬੇਲਾਂ ਐਂਡ ਦੇ ਵਿਚ ਗਾਰਡਨ ਚ, ਕਿਆ ਬਾਤ ਹੈ, ਬੜੀਆਂ ਫਲ ਫੁੱਲ ਰਹੀਆਂ ਨੇ ਤੇ ਭਿੰਡੀਆਂ ਲੱਗੀਆਂ ਹੋਈਆਂ, ਮਿਰਚਾਂ ਲੱਗੀਆਂ ਹੋਈਆਂ ਤੇ ਦੂਰ ਵੱਡਾਂ ਲੱਗੀਆਂ ਹੋਈਆਂ। ਫੋਟੋ ਤੁਸੀਂ ਦੇਖੋ, ਮੈਂ ਸ਼ੇਅਰ ਕੀਤੀ ਆ ਇਹ ਨਾ, ਇਹਦੇ ਬਾਰੇ ਮੈਂ ਥੋੜੀ ਟਿੱਪਣੀ ਕਰਨਾ ਚਾਹਾਂਗਾ, ਥੋੜਾ ਐਕਸਟਰਾ ਤੁਹਾਨੂੰ ਟਿਪ ਜੇ ਦੇ ਦੇਵਾਂ ਤਾਂ ਵਧੀਆ। ਵੈਸੇ ਤੁਹਾਡਾ ਗਾਰਡਨ ਲੁੱਕ ਅਮੇਜ਼ਿੰਗ, ਬਹੁਤ ਵਧੀਆ। ਜਿਹੜੀ ਤੁਸੀਂ ਆ ਤਾਰਾਂ ਪਾਈਆਂ ਹੋਈਆਂ ਇਹ ਵੀ ਬਹੁਤ ਵਧੀਆ, ਪਰ ਮੈਂ ਇੱਕ ਰੈਕਮੈਂਡ ਕਰਾਂਗਾ ਕਿ ਜਿਹੜਾ ਉਹ ਥੱਲੇ ਜਾਲੀ ਨਹੀਂ ਰੱਖੀ ਹੋਈ ਜਿਹਦੇ ਪਰ ਉਹ ਕਰੇਲੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਇੱਦਾਂ ਦੀ ਛੱਤ ਪਾ ਸਕਦੇ ਆ 6.5 ਫੁੱਟ 7 ਕੁ ਫੁੱਟ ਉੱਚੀ, 3-4 ਪੋਸਟ ਕੱਢ ਕੇ ਨਾ ਉਹ ਜਾਲੀ ਦੀ ਛੱਤ ਪਾ ਦਿਓ, ਫਿਰ ਤੁਹਾਨੂੰ ਰੱਸੀਆਂ ਦੀ ਲੋੜ ਨਹੀਂ ਪੈਣੀ, ਵੇਲਾਂ ਜਿਹੜੀਆਂ ਨੇ ਆਪਣੇ ਆਪ ਉੱਪਰ ਚੜ੍ਹ ਜਾਣੀਆਂ ਹੁੰਦੀਆਂ ਉਹਨਾਂ ਦੇ। ਸੋ ਹਰੇਕ ਸਾਲ ਵੱਲਾਂ ਬੰਨਣੀਆਂ ਕਰਨੀਆਂ ਤਾਰਾਂ, ਇਹ ਤੋਂ ਛੁਟਕਾਰਾ ਪੈ ਜਾਊਗਾ। ਸੋ ਵੱਡਾ ਲੱਗਿਆ
ਅਮਨਦੀਪ ਜੀ, ਮੈਨੂੰ ਸੱਚ ਮੈਨੂੰ ਇੱਕ ਤੁਹਾਡੀ ਸਲਾਹ ਚਾਹੀਦੀ ਆ, ਮੇਰੇ ਕੋ ਵੀ ਅਸੀਂ ਘਰ ਦਾ ਬੈਕ ਯਾਰਡ ਕਹਿ ਲੋ ਦੁਆਰਾ ਰੀਡਿਵੈਲਪ ਕੀਤਾ, ਤੇ ਉਹ ਜਗ੍ਹਾ ਛੱਡੀ ਨੀ ਕੋਈ ਵੈਜੀ ਪੈਡ ਦੀ, ਨਾ ਪਹਿਲੋ ਹੈਗੀ ਸੀ ਉਹ ਚ ਕੁਛ ਹੋਇਆ ਨੀ, ਫਿਰ ਮੈਂ ਖਿੱਚ ਕੇ ਕੁਛ ਵੀ ਨੀ ਛੱਡਿਆ। ਤੇ ਹੁਣ ਮੈਂ ਵੈਸੇ ਉਹ ਦੂਜਾ ਜਿਹੜਾ ਕਹਿ ਲਈਏ ਜਿਹੜਾ ਸਟੀਲ ਦਾ ਬਣਿਆ ਹੁੰਦਾ ਵੈਜੀ ਪੈਡ ਜਿਹਾ ਉਹ ਲਿਆਂਦਾ, ਤੇ ਪਰ ਉਹਦੇ ਥੱਲੇ ਉਹਦਾ ਬੇਸ ਹੈ ਨੀਗਾ, ਤੇ ਉਹਦੇ ਥੱਲੇ ਆਪਾਂ ਵੀ ਕੋਈ ਤਰਪਾਲ ਜਾਂ ਹੋਰ ਕੋਈ ਚੀਜ਼ ਵਿਛਾ ਕੇ ਉਹਦੇ ਉੱਤੇ ਉਹਨੂੰ ਬਣਾ ਸਕਦੇ ਆ ਵੀ ਮਿੱਟੀ ਪਾ ਕੇ ਫੇਰ?
ਹਾਂਜੀ ਬਿਲਕੁਲ, ਉਹਦੇ ਹੇਠਾਂ ਤੁਸੀਂ ਵੀਡ ਮੈਟ ਲੈ ਆਓ ਇੱਕ ਛੋਟਾ ਜਿਹਾ, ਤੇ ਉੱਥੇ ਬਨਿੰਗਸ ਦੇ ਮਿਲ ਜਾਣਾ ਕਾਲਾ ਵੀਡ ਮੈਟ, ਉਹ ਵਿਛਾ ਕੇ ਤੇ ਉਹਦੇ ਪਰ ਉਹ ਰੱਖ ਕੇ ਤੇ ਜਿਹੜਾ ਉਹਨੂੰ ਕੀ ਕਹਿੰਦੇ ਨੇ ਡੱਬਾ, ਤੇ ਉਹਦੇ ਵਿਚ ਫਿਰ ਮਿੱਟੀ ਪਾਣੀ ਹੈ। ਮਿੱਟੀ ਤੁਸੀਂ ਉੱਥੋਂ ਵੀ ਪਾ ਸਕਦੇ ਹੋ, ਬਨਿੰਗਸ ਤੋਂ ਲਿਆ ਕੇ ਵੀ ਪਾ ਸਕਦੇ ਹੋ ਤੇ ਮਿਕਸ ਕਰਕੇ ਵੀ ਪਾ ਸਕਦੇ ਹੋ, ਤੇ ਉਹ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ ਹੈਗੀ ਉਸਦੇ ਵਿਚ।
ਇਹਨੂੰ ਕੌਨਕ੍ਰੀਟ ਦੇ ਰੱਖ ਲਈਏ ਕੋਈ ਪ੍ਰੋਬਲਮ ਤਾਂ ਨੀ? ਕਿ ਘਾਹ ਦੇ ਰੱਖਣਾ ਚਾਹੀਦਾ?
ਉੱਚਾ ਕਿੱਡਾ ਕ?
ਉੱਚਾ ਕਹਿ ਲਈਏ
1 ਫੁੱਟ
ਮੀਟਰ ਦੇ ਨੇੜੇ ਤੇੜੇ?
ਹਾਂ ਨਹੀਂ, ਇਹਨੂੰ ਕੌਨਕ੍ਰੀਟ ਤੇ ਰੱਖ ਲਓ, ਕਿਉਂਕਿ ਤੁਸੀਂ ਸਬਜ਼ੀ ਲਾਣੀ ਆ ਤੇ ਜੜ ਜਿਹੜੀ ਆ ਕਿਸੇ ਵੀ ਚੀਜ਼ ਦੀ ਉਹ ਮੀਟਰ ਤੋਂ ਹੇਠਾਂ ਜਾਣੀ ਨੀ। ਸੋ ਪਰ ਉਹਦੇ ਨੀਚੇ ਤੋਂ ਤੁਸੀਂ ਇਹ ਰੱਖਣਾ ਹੈ ਕਿ ਨੀਚੇ ਤੋਂ ਪਾਣੀ ਨਿਕਲਦਾ ਥੋੜਾ ਜਿਹਾ ਨਾ ਤੁਹਾਨੂੰ ਰੱਖਣਾ ਪੈਣਾ ਸਾਈਡ ਨੂੰ, ਇੱਕ ਸਾਈਡ ਨੂੰ ਪਾਣੀ ਨਿਕਲ ਜਾ ਕਰੇ ਵਾਧੂ, ਕਿਉਂਕਿ ਜਦੋਂ ਮੀਂਹ ਪਏਗਾ ਬਹੁਤ ਜ਼ਿਆਦਾ ਤਾਂ ਉਹਦੇ ਵਿਚ ਨੀਚੇ ਫਿਰ ਪਾਣੀ ਦਾ ਨਹੀਂ ਤਾਂ ਪੂਲ ਬਣ ਜਾਣਾ। ਉਹ ਤੁਹਾਨੂੰ ਨਾ ਇੱਕ ਸਾਈਡ ਦੇ ਉੱਤੇ ਕੁਛ ਮੋਰੀਆਂ ਕੱਢ ਕੇ ਜਿੱਦਣ ਨੂੰ ਢਲਾਣ ਹੈ ਉਧਰ ਨੂੰ ਹੇਠਾਂ ਤੋਂ ਮੋਰੀਆਂ ਕੱਢਣੀਆਂ ਪੈਣੀਆਂ ਤੇ ਜਾਲੀ ਲਾ ਦਿਓ
ਉਹਦੇ ਵਿਚ
ਜੀ।
ਹਾਂਜੀ,
ਸਿੱਲੇ ਨੂੰ ਉਹਨਾਂ ਡਰਿਲ ਕਰਕੇ ਮੋਰੀਆਂ ਕੱਢ ਦਿਓ ਤੇ ਉਹ ਪਾਣੀ ਜਿਹੜਾ ਵਾਧੂ ਉਪਰੋਂ ਮੀਂਹ ਪਈ ਗਿਆ ਤੇ ਉਧਰ ਨੂੰ ਸਾਈਡ ਨੂੰ ਡਰੇਨ ਹੋ ਹੀ ਜਾਏਗਾ। ਸੋ ਨਹੀਂ ਤਾਂ ਫਿਰ ਜੇ ਘਾਹ ਤੇ ਰੱਖਿਆ ਫਿਰ ਕੋਈ ਸਮੱਸਿਆ ਨਹੀਂ ਹੁੰਦੀ। ਖੈਰ ਆਪਾਂ ਅੱਗੇ ਚੱਲਦੇ ਹਾਂ ਤੇ ਮਨੀ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਇੱਕ ਤਸਵੀਰ ਭੇਜ ਰਹੇ ਨੇ ਜਿਹੜੀ ਹਜੇ ਲੋਡ ਹੋ ਰਹੀ ਹੈ। ਹਾਂਜੀ, ਇਹਦੇ ਬਾਰੇ ਵੀ ਗੱਲ ਕਰਨੀ ਹੈ ਆਪਾਂ। ਰਾਜਵੰਤ ਸਿੱਖ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਵੈਦਰ ਕਦ ਚੇਂਜ ਹੋਊ ਆਸਟ੍ਰੇਲੀਆ ਦਾ, ਮੀਨ ਗਰਮੀ ਕਦ ਘੱਟ ਹੋਊਗੀ ਜੀ। ਗਰਮੀ ਬਾਈ ਜੀ ਮੇਰਾ ਖਿਆਲ ਮਾਰਚ ਦੇ ਪਹਿਲੇ ਹਫ਼ਤੇ ਦਸ ਤਰੀਕ ਦੁਆਲੇ ਰਾਤਾਂ ਠੰਡੀਆਂ ਹੋਣ ਲੱਗ ਜਾਂਦੀਆਂ ਨੇ ਜੀ, ਤੇ ਫੇਰ ਜਿਹੜੇ ਆ ਦੋ ਤਿੰਨ
ਸ਼ਹਿਰ ਚ
ਰਾਜਵੰਤ ਸਿੱਖੋ। ਹਾਂਜੀ, ਇਹ ਐਡਲੇਡ ਚ ਜੀ। ਹਾਂਜੀ,
ਐਡਲੇਡ ਚ ਤਾਂ ਡਰਾਈ ਹੀਟ ਪੈਂਦੀ, ਪਰ ਇਹਨਾਂ ਦੇ ਪੈਂਦੀ ਬਹੁਤ ਹੈ ਵੈਸੇ,
ਹੀਟ ਪੈਂਦੀ, ਹੀਟ ਦਾ ਹੀਟ ਹੀ ਹੈ ਚਾਹੇ ਡਰਾਈ ਹੋਵੇ। ਤੇ ਚਲੋ
ਨਹੀਂ, ਬ੍ਰਿਸਬੇਨ
ਵਾਲਿਆਂ ਨੂੰ ਪੁੱਛ ਕੇ ਦੇਖੋ, ਜਦੋਂ ਕੱਲ ਆਏ ਸੀਗੇ ਆਪਣੇ ਗੁਰੀ ਸਿੱਧੂ ਹੁਣੀ, ਉਹਨਾਂ ਦਾ ਪਰਿਵਾਰ ਸਾਰਾ ਆਇਆ ਸੀ, ਮਿਲਿਆ ਸੀ, ਤੇ ਮੈਨੂੰ ਤਾਂ ਇੱਥੇ ਕਾਫੀ ਗਰਮੀ ਲੱਗੀ ਜਾਵੇ, ਮੈਂ ਕਿਹਾ ਤੁਹਾਨੂੰ ਕਿਦਾਂ, ਨਹੀਂ ਨਹੀਂ ਕਹਿੰਦਾ ਕੁਛ ਵੀ ਨੀ ਹੈਗਾ ਭਾਜੀ, ਠੀਕ ਹੈ। ਮੈਂ ਕਿਹਾ ਪੱਖਾ ਲਵਾਂ, ਨਹੀਂ ਨਹੀਂ ਠੀਕ ਹੀ ਆ ਕਹਿੰਦੇ, ਮੈਂ ਕਿਹਾ ਚਲੋ ਠੀਕ ਹੈ ਤੁਹਾਡੇ ਲਈ ਤਾਂ ਠੀਕ ਹੋਣਾ। ਕਾਫੀ ਚੰਗਾ ਲੱਗਿਆ, ਆਏ ਸੀਗੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ। ਸੁਖਵਿੰਦਰ ਸੌਂਧ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ। ਤੇ ਲਓ ਜੀ, ਹੁਣ ਆਪਾਂ ਥੋੜਾ ਜਿਹਾ ਮੁੱਦਿਆਂ ਦੇ ਵੱਲ ਨੂੰ ਆਈਏ, ਤੇ ਜਿਹੜੀ ਫਰੰਟ ਪੇਜ ਤੇ ਖਬਰ ਬਣ ਰਹੀ ਆ ਉਹ ਆਪਾਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ। ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ਚ ਢੇਰ, ਵੈਸੇ ਕੱਲ ਸ਼ੇਅਰ ਕਰਤੀ ਸੀ ਕਿਉਂਕਿ ਉਦੋਂ ਤੱਕ ਅਖਬਾਰ ਛਪੀ ਨਹੀਂ ਸੀ। ਪੰਜਾਬ ਪੁਲਿਸ ਨੇ ਰਾਜਸਥਾਨ ਦੇ ਪਿੰਡ ਪੱਕੀ ਚ ਦਾਖਲ ਹੋ ਕੇ ਗੌਂਡਰ ਪ੍ਰੇਮਾ ਲਾਹੌਰੀ ਅਤੇ ਸੁਖਪ੍ਰੀਤ ਸੁੱਖਾ ਨੂੰ ਮਾਰ ਮੁਕਾਇਆ। ਸੋ ਇਹ ਖਬਰ ਹੈ, ਤੇ ਇਹ ਵਿੱਕੀ ਗੌਂਡਰ ਦੀ ਗੱਲ ਆਪਾਂ ਕਰੀਏ, ਦੋ ਕੁ ਸਾਲ ਪਹਿਲਾਂ ਸੁੱਖੇ ਕਾਲਵੇ ਨੂੰ ਇਹਨੇ ਮਾਰਿਆ ਸੀਗਾ ਪੁਲਿਸ,
ਤਿੰਨ ਸਾਲ ਹੋ ਗਏ
ਹਿਰਾਸਤ ਦੇ ਵਿਚ, ਤੇ ਉਸ ਤੋਂ ਬਾਅਦ ਫਿਰ ਇਹਦੀ ਚੜਾਈ ਹੋਈ ਸੀ, ਤੇ 7 ਲੱਖ ਰੁਪਏ ਦਾ ਇਨਾਮ ਸੀ ਇਹਦਾ, ਤੇ 2 ਸਾਲਾਂ ਤੋਂ ਪੁਲਿਸ ਇਹਦੀ ਭਾਲ ਕਰ ਰਹੀ ਸੀ। ਤੇ ਇਸ ਦੇ ਮਾਮਲੇ ਦੇ ਵਿਚ ਜਸਵਿੰਦਰ ਕੌਰ ਗੌਂਡਰ ਦੀ ਮਾਂ ਨੇ ਕਿਹਾ ਕਿ ਪੁੱਤ ਮਰੇ ਦਾ ਦੁੱਖ ਤਾਂ ਮੈਨੂੰ ਹੁੰਦਾ, ਪਰ ਸਾਨੂੰ ਪਤਾ ਸੀ ਆਹ ਕੰਮ ਤਾਂ ਹੋਣਾ ਹੀ ਸੀ ਜਦੋਂ ਉਹਦੇ ਕੰਮ ਹੀ ਇਦਾਂ ਦੇ ਸੀ। ਤੇ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਵਿੱਕੀ ਗੌਂਡਰ ਦੇ ਮੁਕਾਬਲੇ ਵਿਚ ਮਾਰੇ ਜਾਣ ਤੇ ਪੰਜਾਬ ਪੁਲਿਸ ਨੂੰ ਵਧਾਈ, ਇਸ ਗੈਂਗਸਟਰ ਦੇ ਮਾਰੇ ਜਾਣ ਨਾਲ ਪੰਜਾਬ ਵਿਚ ਅਪਰਾਧ ਘੱਟ ਹੋਣ ਚ ਮਦਦ ਮਿਲੇਗੀ। ਹੁਣ ਇਨ੍ਹਾਂ ਦੇ ਰਾਜ ਦੇ ਵਿਚ ਪੈਦਾ ਹੋਇਆ ਸੀ ਜੀ, ਕੀ ਖਿਆਲ ਹੈ ਤੁਹਾਡਾ ਗੁਰਪ੍ਰੀਤ ਜੀ? ਇਹ ਵਧਾਈ ਦੇ ਰਹੇ ਨੇ ਹੁਣ,
ਵਧਾਈਆਂ, ਵਿਆਹ ਥੋੜੀ ਹੋਇਆ ਕਿਸੇ ਦਾ, ਵਧਾਈ ਮਰਨ ਤੇ ਵਧਾਈ ਦੇਣ ਦਾ ਮਤਲਬ ਇਹਨਾਂ ਦੀ ਅਕਲ ਦਾ ਜਨਾਜ਼ਾ ਹੀ ਹੈ ਜੀ। ਇਹ ਦੇਖੋ, ਇਹ ਜਿਹੜਾ ਸਾਰਾ ਇਹ ਨਾ ਅਵਤਾਰ ਹੈਨਰੀ ਜਿਹੜਾ ਜਲੰਧਰ ਦਾ ਕਾਂਗਰਸ ਦਾ ਲੀਡਰ, ਮੈਂ ਨਾਂ ਲੈ ਰਿਹਾ ਕਿਉਂਕਿ ਉਹਦੀ ਮਾਂ ਨੇ, ਵਿੱਕੀ ਗੌਂਡਰ ਦੀ ਮਾਂ ਨੇ ABP ਸਾਂਝਾ ਦੀ ਇੱਕ ਰਿਪੋਰਟ ਦੇ ਵਿਚ ਨਾਂ ਲਿਆ ਸੀ, ਤੇ ਉਸ ਨੇ ਵਿੱਕੀ ਗੌਂਡਰ ਨੂੰ ਤਿਆਰ ਕੀਤਾ ਸੀ। ਤਿਆਰ ਮਤਲਬ ਕੀ ਹੁੰਦਾ ਜੀ, ਦੇਖੋ ਦੇਖੋ ਬਰੀਡ ਹੁੰਦੀ ਨਾ, ਜਿਦਾਂ ਆਪਾਂ ਡੋਗਸ ਦੀ ਬਰੀਡ ਕਹਿ ਲਈਏ, ਉਹ ਜਿਹੜੇ ਡੋਬਰਮੈਨ ਹੁੰਦੇ ਆ ਜਾਂ ਬੁਲੀ ਹੁੰਦੇ ਆ, ਉਹਨਾਂ ਤੋਂ ਰਾਖੀ ਦਾ ਕੰਮ ਲਿਆ ਜਾਂਦਾ, ਤੇ ਜਿਹੜੇ ਸੋਫਿਆਂ ਤੇ ਜਾ ਕੇ ਬਹਿੰਦੇ ਉਹ ਪਮੇਰੀਅਨ ਹੁੰਦੇ ਅੰਦਰਲੇ ਪਾਸੇ ਨਾ, ਤੇ ਲੀਡਰਾਂ ਨੂੰ ਪਤਾ ਹੁੰਦਾ ਵੀ ਕਿਸ ਤੋਂ ਕਿਹੜਾ ਕੰਮ ਲੈਣਾ। ਤੇ ਇਹ ਜਿੱਦਾਂ 10ਵੀਂ ਜਾਂ 12ਵੀਂ ਮੇਰੇ ਖਿਆਲ ਨਾਲ ਕਰਨ ਗਿਆ ਸੀ ਸਪੋਰਟਸ ਕਾਲਜ ਜਲੰਧਰ ਦੇ ਵਿਚ, ਤੇ ਉਥੇ ਕਹਿ ਲਈਏ ਉਥੇ ਅਨੁਸ਼ਾਸਨ ਦੀ ਘਾਟ ਸੀ, ਸਪੋਰਟਸ ਕਾਲਜ ਵੱਲੋਂ ਅਨੁਸ਼ਾਸਨ ਦੀ ਘਾਟ ਸੀ ਵੀ ਮੁੰਡੇ ਆਪਣੀ ਮਨ ਮਰਜ਼ੀਆਂ ਕਰਦੇ ਸੀ। ਹੁਣ ਇਹ ਪਿੰਡ ਤੋਂ ਉੱਠ ਕੇ ਜਲੰਧਰ ਵਰਗੇ ਸ਼ਹਿਰ ਚ ਗਏ ਨੇ, ਤੇ ਉਥੇ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋਈ ਆ, ਤੇ ਸੁੱਖਾ ਕਾਲਵਾਂ ਤੇ ਇਹ ਦੋਨਾਂ ਦੇ ਵਿਚ ਵੀ ਕਾਫੀ ਬਣਦੀ ਸੀ, ਤੇ ਵਿਚੋਂ ਕਿਸੇ ਨੇ ਮਿਲਾਇਆ ਹੋਣਾ ਅਵਤਾਰ ਹੈਨਰੀ ਨੂੰ ਵੀ ਆਹ ਮੁੰਡੇ ਹੈਗੇ ਆ ਜੀ, ਜਾ ਕੇ ਟੂਰਨਾਮੈਂਟ ਤੇ ਮਿਲੇ ਹੋਣੇ ਆ, ਉਹਨੇ 2-3 ਕੰਮ ਕਰਵਾ ਲਏ ਹੋਣੇ ਆ, ਤੇ ਬਸ ਜੀ ਫਿਰ ਇਹਨਾਂ ਨੂੰ ਫੀਲਿੰਗ ਆਈ ਹੋਣੀ ਵੀ ਹੁਣ ਸਾਡੇ ਤੋਂ ਬਗੈਰ ਤਾਂ ਦੁਨੀਆਂ ਚੱਲਣੀ ਨੀ, ਤੇ ਬਸ ਉਹਨੇ ਦਾ ਜਿਹੜੇ ਹੁੰਦੇ ਨਾ ਅਗਰਾਹੀਆਂ ਕਰਨੀਆਂ, ਕਿਸੇ ਨੂੰ ਜਾ ਕੇ ਧਮਕਾਉਣਾ, ਬੂਥ ਕੈਪਚਰਿੰਗ ਚੋਣਾਂ ਵਿਚ ਬੂਥ ਕੈਪਚਰਿੰਗ ਕਰਨੀ, ਕੌਂਸਲ ਦੀ ਚੋਣਾਂ ਚ ਆਹ ਕੰਮ ਕਰਨੇ, ਸ਼ਰਾਬਾਂ ਛੱਡ ਕੇ ਆਉਣੀਆਂ ਲੋਕਾਂ ਦੇ ਘਰੇ ਚੋਣਾਂ ਵੇਲੇ, ਇਹ ਕੰਮ ਕਰਦੇ ਨੇ, ਪੈਸੇ ਵੰਡਣੇ, ਇਨ੍ਹਾਂ ਨੂੰ ਇੱਦਾਂ ਦੇ ਕੰਟਰੋਲ ਦਿੱਤੇ ਜਾਂਦੇ ਨੇ।
ਵੈਸੇ ਗੁਰਪ੍ਰੀਤ ਮੈਂ ਤੁਹਾਨੂੰ ਦੱਸਦਾ, ਇਹ ਜਿਹੜੇ ਨਾ ਲੀਡਰ ਨੇ ਜਾਂ ਜਿਹੜੇ ਬਿਜ਼ਨਸਮੈਨ, ਮੈਂ ਲੀਡਰਾਂ ਦੀ ਨੀ ਗੱਲ ਕਰਦਾ, ਲੀਡਰ ਤਾਂ ਥੋੜੇ ਵੀ ਆ ਬਿਜ਼ਨਸਮੈਨ, ਉਨ੍ਹਾਂ ਨੂੰ ਇਹੋ ਜਿਹੇ ਬੰਦੇ ਨਾ ਉਨ੍ਹਾਂ ਨੂੰ ਤਿਆਰ ਕਰਨੇ ਪੈਂਦੇ ਆ, ਪਾਲਣੇ ਪੈਂਦੇ ਆ, ਗੈਂਗਸਟਰ ਟਾਈਪ ਫੀਲਿੰਗ
ਦੋ,
ਜਿਸ ਤਰ੍ਹਾਂ ਹੁਣ ਕਿਸੇ ਦੇ ਠੇਕੇ ਨੇ, ਮੈਨੂੰ ਪਤਾ ਆ ਕਿ ਜਿੱਦਾਂ ਸਾਡੇ ਏਰੀਏ ਚ ਠੇਕੇ ਹੁੰਦੇ ਸੀ, ਮਤਲਬ ਹਰੇਕ ਏਰੀਏ ਚ ਹੁੰਦੇ ਆ, ਤੇ ਉਹ ਜਿਹੜੇ ਇਲਾਕੇ ਦੇ ਮਤਲਬ ਸਪੋਰਟਸਮੈਨ ਹੁੰਦੇ ਸੀ, ਕਬੱਡੀ ਦੇ ਪਲੇਅਰ ਹੁੰਦੇ ਸੀ, ਸਾਡੇ ਇਲਾਕੇ ਚ ਕਬੱਡੀ ਖੇਲੀ ਜਾਂਦੀ ਸੀ, ਜਾਂ ਤੇਜ਼ ਫੁਰਤੀਲੇ, ਹਨਾ, ਉਹ ਉਨ੍ਹਾਂ ਨੂੰ ਨੌਕਰੀ ਤੇ ਰੱਖਦੇ ਹੁੰਦੇ ਸੀ ਠੇਕਿਆਂ ਵਾਲੇ। ਕਿਉਂ ਰੱਖਦੇ ਹੁੰਦੇ ਸੀ? ਕਿਉਂਕਿ ਉਹ ਕਿਸੇ ਨੇ ਕਿਤੇ ਡਿਲੀਵਰੀ ਦੇਣ ਜਾਣਾ, ਕਿਸੇ ਤੋਂ ਪੈਸੇ ਲੈਣੇ ਆ, ਕਿਸੇ ਤੋਂ ਮਤਲਬ ਉਹਨੂੰ ਡਰਾਉਣਾ ਧਮਕਾਉਣਾ ਵੀ ਇਹ ਜੀ ਪਲੇਅਰ ਹੈ ਸੋਲਿਡ ਹੈ, ਸੋ ਉਹਨਾਂ ਨੂੰ ਕੀ ਆ ਵੀ ਇੱਕ ਦੋ ਵਾਰੀ ਕਬੱਡੀ ਬੜੀ ਤਗੜੀ ਖੇਲਦਾ ਜਾਂ ਭਲਵਾਨੀ ਕਰਦਾ, ਡਿਸਕਸ ਥਰੋ ਕਰਦਾ, ਹੁਣ ਇਹ ਜਿਹੜਾ ਵਿੱਕੀ ਆ ਇਹ ਡਿਸਕਸ ਥਰੋਅਰ ਸੀ, ਸੋ ਉਹ ਜਿਹੜੀ ਨਾ ਉਹਨਾਂ ਦੀ ਡੀਲ ਡਾਲ ਨੂੰ ਉਹ ਜਿਹੜੇ ਬਿਜ਼ਨਸ ਹੈ ਉਹ ਵਰਤ ਰਹੇ, ਉਹ ਬਾਊਂਸਰ ਟਾਈਪ ਜਿੱਦਾਂ ਅਸੀਂ ਕਹਿੰਦੇ ਇੱਥੇ ਬਾਊਂਸਰ ਹੁੰਦੇ ਨੇ ਨਾ, ਇੱਦਾਂ ਹੀ ਇਹ ਬਾਊਂਸਰਾਂ ਤੋਂ ਸ਼ੁਰੂ ਹੁੰਦੇ ਨੇ, ਇਹਨਾਂ ਨੂੰ ਹਾਇਰ ਕਰਦੇ ਨੇ ਕੰਪਨੀਆਂ ਵਾਲੇ ਠੇਕਿਆਂ ਵਾਲੇ, ਜਾਂ ਈਵਨ ਕਿ ਜਿਹੜੇ ਬੱਸਾਂ ਚਲਾਉਂਦੇ ਨੇ, ਹੁਣ ਮੇਰਾ ਖਿਆਲ ਅਵਤਾਰ ਹੈਨਰੀ ਦਾ ਬੱਸਾਂ ਦਾ ਕੰਮ ਹੈ ਬਹੁਤ ਵੱਡਾ ਹਨਾ,
ਤੇ ਟ੍ਰਾਂਸਪੋਰਟ,
ਹਾਂ ਟ੍ਰਾਂਸਪੋਰਟ ਦਾ, ਹੁਣ ਕੀ ਆ ਤੁਸੀਂ ਸੋਚੋ ਉਹਨਾਂ ਨੂੰ ਗੁੰਡੇ ਰੱਖਣ ਦੀ ਕੀ ਲੋੜ ਪਈ ਆ, ਉਹਨਾਂ ਨੂੰ ਵੱਧ ਲੋੜ ਪਈ ਆ ਕਿਉਂਕਿ ਉਹ ਜਿਹੜੇ ਇੰਨੇ ਬੱਸਾਂ ਚੱਲ ਰਹੇ ਨੇ, ਡਰਾਈਵਰ ਕੰਡਕਟਰ ਹੈ ਉਹ ਟਿਕਟਾਂ ਜਾਲੀ ਕੱਟਦੇ ਰਹਿੰਦੇ ਨੇ ਤੇ ਪੈਸੇ ਨਹੀਂ ਦਿੰਦੇ ਮੁੜ ਕੇ,
ਜਲੰਧਰ ਦੇ ਬੱਸ ਅੱਡੇ ਦੇ ਟਾਈਮ ਇੰਨੇ ਵਜੇ ਆਉਣਾ ਚੱਕਣਾ, ਦੂਜਿਆਂ ਨੂੰ ਧਮਕਾਉਣਾ, ਛੋਟੇ ਓਪਰੇਟਰਾਂ ਨੂੰ, ਪੰਜਾਬ ਰੋਡਵੇਜ ਦੇ ਕਰਮਚਾਰੀਆਂ ਨੂੰ ਧਮਕਾਉਣਾ, ਤੇ ਇਹਦਾ ਫਾਇਦਾ ਕਿਹਨੂੰ ਹੋ ਰਿਹਾ? ਅਵਤਾਰ ਹੈਨਰੀ ਨੂੰ ਸਿੱਧਾ ਸਿੱਧਾ, ਹਨਾ, ਜਿੱਦਾਂ ਇੱਦਾਂ ਦੇ ਜਿਹੜੇ ਬਿਜ਼ਨਸ,
ਸੋ ਉਹਨਾਂ ਨੂੰ ਇਹ ਪਾਲਣੇ ਪੈਂਦੇ ਆ, ਤੇ ਉਹ ਜਦੋਂ ਪਾਲ ਕੇ ਫਿਰ ਉਹ ਮਤਲਬ ਤਰੱਕੀ ਕਰ ਜਾਂਦੇ ਨੇ, ਉਹਨਾਂ ਤੋਂ ਵੱਡੇ ਹੋ ਜਾਂਦੇ ਨੇ, ਸਾਂਭ ਨਹੀਂ ਹੁੰਦੇ, ਤਾਂ ਫਿਰ ਇਹ ਵੱਡੇ ਵੱਡੇ ਕੰਮ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਮਤਲਬ ਸ਼ਾਈਨ ਕਰਕੇ ਬਾਹਰ ਲਿਆਉਂਦੇ ਨੇ, ਉਹਨਾਂ ਨੂੰ ਪੋਲਿਸ਼ ਕਰ ਦਿੱਤਾ ਜਾਂਦਾ, ਉਹਨਾਂ ਨੂੰ ਪੋਲੀਟੀਕਲ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ, ਸੋ ਇਹੋ ਜਿਹੇ ਜਿਹੜੇ ਮੈਨੂੰ ਲੱਗਦਾ ਕਿ ਹਰ ਬਿਜ਼ਨਸ ਦੇ ਵਿੱਚ ਇਹੋ ਜਿਹੇ ਪਲ ਰਹੇ ਨੇ ਬੰਦੇ ਜਿਹੜੇ ਇੱਕ ਦੂਜੇ ਨੂੰ ਡਰਾਉਂਦੇ ਧਮਕਾਉਂਦੇ ਨੇ, ਤੇ ਉਹ ਹੌਲੀ ਹੌਲੀ ਕੀ ਆ ਕਿ ਦੇ ਗੋ ਟੁਵਰਡਸ ਅ ਕ੍ਰਾਈਮ, ਤੇ ਉਹ ਮਾਰਨ
ਨੂੰ ਨਾ, ਮੈਂ ਇੱਕ ਨਾ ਐਗਜ਼ਾਮਪਲ ਦਿੰਦਾ
ਜੀ,
ਜਿਹੜੇ ਸਿੰਪਥੀ ਪ੍ਰਗਟਾ ਰਹੇ ਨਾ, ਵਿੱਕੀ ਗੌਂਡਰ ਜੀ ਨੇ ਸਿਸਟਮ ਨੇ ਬਣਾਇਆ, ਇੰਨੇ ਕੀਤਾ ਉਹਨੇ ਕੀਤਾ, ਹਨਾ, ਵਿੱਕੀ ਗੌਂਡਰ ਠੀਕ ਆ, ਮੈਂ ਵੀ 23 ਸਾਲ ਦੀ ਉਮਰ ਚ ਆਸਟ੍ਰੇਲੀਆ ਆ ਗਿਆ ਸੀ, ਮੈਂ ਵੀ ਗੈਂਗਸਟਰ ਬਣ ਸਕਦਾ ਸੀ, ਕੋਈ ਏਡੀ ਵੱਡੀ ਗੱਲ ਨੀ, ਠੀਕ ਹੈ ਨਾ, ਵੀ ਬੰਦਾ ਮੈਂ ਜਦ ਕਿ ਅਸੀਂ ਦੂਰ ਰਹੇ, ਸਾਰੇ ਸਾਡੇ ਪਿੰਡ ਵਿਚ ਹੈਗੇ ਨੇ ਕਈ ਲੋਕ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ, ਉਹ ਟਰਾਈ ਵੀ ਕੀਤਾ ਉਹਨਾਂ ਨੇ ਮੈਨੂੰ ਨਾਲ ਲੈ ਕੇ ਜਾਣ ਦੀ, ਵੀ ਆਪਾਂ ਚੱਲੀਏ, ਪਹਿਲੇ ਪਤਾ ਸੀ ਵੀ ਇਹ ਗਲਤ ਕੰਮ ਹੈ, ਇਹਦਾ ਜਿਹੜਾ ਅੰਜਾਮ ਗਲਤ ਹੀ ਹੋਣਾ, ਤੁਸੀਂ ਜੇਲ੍ਹ ਚ ਜਾਓਗੇ ਜਾਂ ਮਾਰੇ ਜਾਓਗੇ। ਸਾਡੇ ਗੁਆਂਢੀ ਵੀ ਘਰ ਬਿਲਕੁਲ ਸਾਹਮਣੇ ਸੱਤ ਭਲਵਾਨ ਰਹਿੰਦੇ ਸੀ ਜੀ,
ਤੇ
ਸੱਤੇ ਹਰਿਆਣੇ ਤੋਂ ਆਏ ਸੀ, ਸੱਤੇ ਹੀ ਹਰਿਆਣੇ ਤੋਂ, ਵੀ ਚਾਚੇ ਦੇ ਪੁੱਤ ਭਰਾ ਸਾਰੇ ਕਜ਼ਨ, ਇਸ ਵੇਲੇ ਸੱਤੇ ਦੇ ਸੱਤੇ ਪੁਲਿਸ ਦੇ ਵਿਚ ਵੀ ਇੰਸਪੈਕਟਰ ਸਬ ਇੰਸਪੈਕਟਰ ਲੱਗੇ ਹੋਏ ਨੇ, ਹਰਿਆਣੇ ਤੋਂ ਆ ਕੇ ਪੰਜਾਬ ਪੁਲਿਸ ਵਿਚ ਲੱਗੇ ਹੋਏ ਨੇ, ਜਦਕਿ ਉਸ ਆਪਣਾ ਤਕੜਾ ਗੈਂਗ ਬਣਾ ਕੇ ਜੋ ਮਰਜ਼ੀ ਕਰਦੇ, ਪਰ ਉਹਨਾਂ ਦੀ ਜਿਹੜੀ ਡਿਟਰਮੀਨੇਸ਼ਨ, 4 ਵਜੇ ਉੱਠ ਕੇ ਪ੍ਰੈਕਟਿਸ ਜਾਣਾ, ਸ਼ਾਮੀ ਫੇਰ 4 ਵਜੇ ਪ੍ਰੈਕਟਿਸ ਜਾਣਾ, ਇਹ 7 ਦਿਨ ਦੀ ਰੁਟੀਨ ਹੈ ਜੀ, ਮੇਰਾ ਭਰਾ ਕਰਦਾ ਰਿਹਾ ਮੈਨੂੰ ਪਤਾ, ਤੇ ਉਹ ਕੁਛ ਵੀ ਕਰ ਸਕਦਾ ਸੀ, ਵੀ ਉਹ ਜੁੱਸਾ ਉਹਨਾਂ ਦਾ ਇੰਨਾ ਤਗੜਾ ਹੁੰਦਾ ਸੀ ਵੀ 90 ਕਿਲੋ ਦੇ, 100 ਕਿਲੋ ਦੇ, 80 ਕਿਲੋ ਦੇ, ਠੀਕ ਹੈ, ਡੰਡ ਉਹਨਾਂ ਨੇ ਰੋਜ਼ ਨੇ 2-2 ਹਜ਼ਾਰ ਦੇ ਡੰਡ ਲਾਉਣੇ, ਪਰ ਉਹਨਾਂ ਨੇ ਦਿਨੇ ਆ ਕੇ ਕਰਨਾ ਕਿ ਜਦੋਂ 9 ਵਜੇ ਘਰੇ ਵਾਪਸ ਆਏ ਨਾ, ਉਹਨਾਂ ਨੇ 3 ਵਜੇ ਤੱਕ ਸੌਣਾ, ਕਿਸੇ ਦੁਨੀਆਂ ਦੇ ਨਾਲ ਉਹਨਾਂ ਨੂੰ ਕੋਈ ਬਦਾਮ ਘੋਟਣੇ, ਪੀ ਕੇ ਰੋਟੀ ਖਾ ਕੇ ਸੌ ਜਾਣਾ, ਸ਼ਾਮ ਨੂੰ ਫੇਰ ਪ੍ਰੈਕਟਿਸ, ਤੇ ਇਸ ਵੇਲੇ 2-3 ਜਾਣੇ ਪਟਿਆਲੇ ਦੇ ਵਿਚ, ਇੱਕ ਇੰਸਪੈਕਟਰ ਆ, ਸਬ ਇੰਸਪੈਕਟਰ, 2 ਸਬ ਇੰਸਪੈਕਟਰ ਨੇ, ਤੇ ਬਾਕੀ ਇੱਕ ਆਸਟ੍ਰੇਲੀਆ ਵਿਚ ਜਿਹੜਾ ਮੁੰਡਾ ਸੰਦੀਪ ਸੀ, ਇਹ ਵੀ ਇਹਨਾਂ ਦੇ ਵਿਚੋਂ ਸੀ, ਤੇ ਉਹ ਦੇਖ ਲੋ ਵੀ ਉਹ ਇੱਥੇ ਆ ਕੇ ਪੱਕਾ ਹੋ ਗਿਆ, ਤੇ ਆਸਟ੍ਰੇਲੀਆ ਵੱਲੋਂ ਘੁਲਿਆ ਵੀ ਹੈ। ਸੋ ਇਸ ਕਰਕੇ ਇਹਨਾਂ ਨੂੰ ਸਿੰਪਥੀ ਦਿਖਾਉਣ ਦੀ ਲੋੜ ਨਹੀਂ ਹੈ, ਕਿ ਯੂ ਹੈਵ ਯੂਰ ਓਨ ਚੋਇਸਿਸ,
ਸਿੰਪਥੀ
ਰੈਸਟੋਰੈਂਟ ਜਾ ਕੇ ਜਿੱਦਾਂ ਮੈਨੂੰ ਚੂਜ਼ ਕਰਦੇ ਹੋ ਨਾ, ਵੀ ਤੁਸੀਂ ਬਟਰ ਚਿਕਨ ਖਾਣਾ ਕਿ ਦੂਜਾ ਕੜਾਹੀ ਪਨੀਰ ਖਾਣਾ, ਤੇ ਬਟਰ ਚਿਕਨ ਖਾ ਕੇ ਤੁਸੀਂ ਇਹ ਨੀ ਕਹਿ ਸਕਦੇ ਵੀ ਮੈਨੂੰ ਰੈਸਟੋਰੈਂਟ ਵਾਲੇ ਨੇ ਫੋਰਸ ਕੀਤਾ ਸੀ, ਜਾਂ ਮੇਰੇ ਕੋਈ ਚੋਇਸ ਨੀ ਸੀ ਨਾ।
ਦੇਖੋ
ਮੈਂ ਮਾੜੀ ਜਿਹੀ ਐਗਜ਼ਾਮਪਲ ਦਿੱਤੀ, ਪਰ ਹੈ ਇੱਦਾਂ ਹੀ।
ਚਲੋ ਹੁਣ ਆਪਣੀ ਤਾਂ ਅਸੀਂ ਜਿੰਨੀ ਸਾਡੀ ਰੇਂਜ ਆ, ਆਪਾਂ ਤਾਂ ਉਨੀਆਂ ਕੁ ਐਗਜ਼ਾਮਪਲਾਂ ਦੇ ਸਕਦੇ,
ਸਾਡੀਆਂ ਗੱਲਾਂ,
ਸਾਡੀ ਤਾਂ ਬਟਰ ਚਿਕਨ ਤੱਕ ਦੌੜ ਹੈ। ਚਲੋ ਗੱਲ ਇਹ ਹੈ ਵੀ ਮੁੱਲਾਂ ਦੀ ਦੌੜ ਕਹਿੰਦੇ ਮਸੀਹ ਧੱਕੇ ਹੁੰਦੀ ਆ। ਖੈਰ ਜਸ ਉਹਨਾਂ ਨੇ ਸੁਨੇਹਾ ਭੇਜਿਆ, ਗੱਲ ਸਿੰਪਥੀ ਦੀ ਕਰੀ, ਹੁਣ ਆਪਾਂ ਇੱਕ ਹੋਰ ਐਂਗਲ ਤੋਂ ਦੱਸਦੇ ਹਾਂ ਕਿ ਕੈਪਟਨ ਸਾਹਿਬ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਇਹ ਜਿਹੜੇ ਖਾਲਿਸਤਾਨੀ ਨੇ ਹਨਾ, ਮਤਲਬ ਇਹ ਜਿਹੜੇ ਗੈਂਗਸਟਰ ਨੇ ਹਨਾ, ਤੇ ਮੈਨੂੰ ਉਦੋਂ ਹੀ ਹੋੜਕ ਹੋ ਗਈ ਸੀਗੀ ਵੀ ਲੈ ਵੀ ਇਹਨਾਂ 2-3 ਦਾ ਹੁਣ ਮੁਕਾਬਲਾ ਹੋਣਾ, ਤੇ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਤੇ ਜਿਹੜੇ ਮਤਲਬ ਮੋਡਰੇਟ ਵੋਟਾਂ ਨੇ ਨਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ, ਲੈ ਅਸੀਂ ਤਾਂ ਚੱਕ ਦਿੱਤੇ ਜੀ ਖਾਲਿਸਤਾਨੀ, ਹਾਲਾਂਕਿ ਇਹ ਖਾਲਿਸਤਾਨੀ ਨਹੀਂ ਹੈਗੇ, ਪਤਾ ਸਾਰਿਆਂ ਨੂੰ ਕੌਣ ਹੈ ਕਿੱਥੋਂ ਆਏ। ਹੁਣ ਜਸ ਉਹਨਾਂ ਨੇ ਫੋਟੋ ਭੇਜੀ ਆ, ਦਲ ਖਾਲਸਾ ਯੂਕੇ ਨੇ ਸ਼ੇਅਰ ਕੀਤੀ ਆ ਫੋਟੋ ਸਰਦਾਰ ਜੇ ਪੀ ਸਿੰਘ ਦੀ, ਤੁਹਾਨੂੰ ਪਤਾ ਤੁਸੀਂ ਮਿੱਤਰ ਹੋ ਸਰਦਾਰ ਜੇਪੀ ਸਿੰਘ ਦੇ,
ਆਜ਼ਾਦੀ ਗੁਲਾਟੀ ਆ ਜੀ,
ਗੁਲਾਟੀ ਆ ਮਤਲਬ, ਚਲੋ ਆਜ਼ਾਦੀ ਗੁਲਾਟੀ ਨੇ ਜੇਪੀ ਸਿੰਘ ਨੇ ਵੀਡੀਓ ਪਾਈ ਸੀ, ਇੱਕ ਉੱਥੇ ਸਟੇਟਸ ਲਿਖਿਆ ਸੀ, ਉਹ ਹੁਣ ਦਲ ਖਾਲਸਾ ਯੂਕੇ ਨੇ ਉਹਨੂੰ ਸ਼ੇਅਰ ਕੀਤਾ ਆ। ਉਹ ਕਹਿੰਦੇ ਨੇ ਕਿ ਅਵਰ ਬ੍ਰਦਰਸ ਵਰ ਸ਼ੋਟ ਡੈਡ ਟੂਡੇ ਇਨ ਪੰਜਾਬ, ਦਲ ਖਾਲਸਾ ਦੇ ਭਰਾ ਸੀ ਕਹਿੰਦੇ ਉਹ, ਇਨ ਫਾਲਸ ਇਨਕਾਊਂਟਰਸ ਯੂ ਕੈਨ ਟੈਲ ਦੈਮ ਗੈਂਗਸਟਰਸ ਔਰ ਵਟ ਐਵਰ ਐਲਸ ਦੇ ਹਿੰਦੂਤਵਾ ਸਟੇਟ ਕਾਲਸ ਦੈਮ, ਬਟ ਦੇ ਡਾਇਡ ਫਾਰ ਅਵਰ ਫਰੀਡਮ ਐਜ ਰੈਬਲਸ ਐਂਡ ਵੀ ਵਿਲ ਕਾਲ ਦੈਮ ਸ਼ਹੀਦਸ, ਦੀਜ ਆਰ ਦਾ ਰੀਅਲ ਸੋਲਜਰਸ ਆਫ ਪੰਥ ਐਂਡ ਖਾਲਿਸਤਾਨ, ਨਾਟ ਫੇਕ ਰਿਲੀਜੀਅਸ ਪਖੰਡੀਜ ਹੂ ਟਾਕ ਅਟਰ ਬੁੱਲ ਡੈਸ਼ ਡੈਸ਼ ਤੇ ਆਲ ਦਾ ਟਾਈਮ ਐਂਡ ਕੋਜ਼ ਇਸ਼ੂਜ਼, ਦੀਜ਼ ਸੋ ਕਾਲਡ ਗੈਂਗਸਟਰਸ ਆਰ ਟੁਡੇਜ਼ ਰੀਅਲ ਖਾਲਿਸਤਾਨੀ, ਖਾਲਿਸਤਾਨ ਜਿੰਦਾਬਾਦ, ਪ੍ਰਣਾਮ ਸ਼ਹੀਦਾਂ ਨੂੰ। ਮਤਲਬ ਇਹ ਦਲ ਖਾਲਸਾ ਬਿਆਨ ਦੇ ਰਿਹਾ ਯੂਕੇ ਦੇ ਵਿਚ ਬੈਠ ਕੇ, ਮਤਲਬ
ਤੁਹਾਨੂੰ ਹੁਣ ਮੈਂ ਨਾ ਇੱਥੇ ਇੱਕ ਮਿੰਟ ਬੁਲੂ ਦਿਓ,
ਮਤਲਬ ਇਹ ਵੀ ਫਾਲਸ ਜਾਲੀ ਆਈਡੀ ਹੋਣੀ ਹੈ।
ਹਾਂਜੀ ਨਹੀਂ ਮੈਂ ਤੁਹਾਨੂੰ ਦੱਸਦਾ, ਹੁਣ ਇਹ ਅਮਰਿੰਦਰ ਸਿੰਘ ਨੇ ਕਿਹਾ ਵੀ ਖਾਲਿਸਤਾਨੀ ਕਰ ਰਹੇ ਹੈ ਨਾ ਪੰਜਾਬ ਦੇ ਅਮਨ ਚੈਨ ਨੂੰ ਤੰਗ ਕਰ ਰਹੇ ਆ, ਭੰਗ ਕਰ ਰਹੇ। ਫਿਰ ਵਿੱਕੀ ਗੌਂਡਰ ਨੂੰ ਮਾਰ ਦਿੱਤਾ ਗਿਆ। ਤੀਜੀ ਸਟੇਟਮੈਂਟ ਆਉਂਦੀ ਆ ਜੀ, ਜਿਹੜੇ ਸੋ ਕਾਲਡ ਵੀ ਪੰਥ ਦੇ ਰਾਖੇ ਨੇ ਉਹਨਾਂ ਵੱਲੋਂ ਆਉਂਦੀ ਆ ਵੀ ਇਹ ਗੈਂਗਸਟਰ ਨਹੀਂ ਜੀ, ਇਹ ਸਾਡਾ ਬੰਦਾ ਸੀ। ਤੁਸੀਂ ਫਿਰ ਇੱਥੇ ਕਿਹਨੂੰ ਸਹੀ ਕਰ ਰਹੇ ਹੋ? ਅਮਰਿੰਦਰ ਸਿੰਘ ਨੂੰ
ਨਹੀਂ ਨਹੀਂ
ਉਹਨੇ ਬਿਆਨ ਦਿੱਤਾ ਵੀ ਇਹ ਖਾਲਸ
ਉਹਨੂੰ ਪਤਾ ਸੀਗਾ ਭੀ 2 ਸਾਲ ਪਹਿਲਾਂ ਤੇ ਦਲ ਖਾਲਸਾ ਹੁਣ ਉੱਤੇ ਮੋਹਰ ਲਾ ਰਿਹਾ ਭੀ ਅਮਰਿੰਦਰ ਸਿੰਘ ਵਾਜ਼ ਰਾਈਟ।
ਉਹ ਇਹੀ ਕਹਿ ਰਹੇ ਨੇ ਨਾ ਵੀ ਨਾਲੇ ਸ਼ਰਮ ਇਹ ਕਰਨੀ ਚਾਹੀਦੀ ਆ। ਵਿੱਕੀ ਗੌਂਡਰ ਦਾ ਮੈਨੂੰ ਇੱਕ ਵੀ ਕੰਮ ਦੱਸ ਦੋ ਵੀ ਉਹਨੇ ਜਿਹੜਾ ਖਾਲਿਸਤਾਨ ਲਈ ਜਾਂ ਸਿੱਖ ਧਰਮ ਲਈ ਕੀਤਾ ਹੋਵੇ ਇੱਕ ਵੀ ਕੰਮ। ਹੀ ਵਾਜ਼ ਅ ਕ੍ਰਿਮੀਨਲ, ਉਹਨੇ ਡਾਕੇ ਮਾਰੇ ਆ, ਠੀਕ ਹੈ, ਉਹਨੇ ਸਮੈਕ ਦਾ ਵੀ ਕੰਮ ਕੀਤਾ, ਚਿੱਟੇ ਦਾ ਵੀ ਕੰਮ ਕੀਤਾ, ਠੀਕ ਹੈ, ਹੋਰ ਉਹਨੂੰ 2 ਕਿੱਲੇ ਦੀ ਉਹਦੀ ਪੈਲੀ ਸੀ, ਉਹਨੂੰ ਫੰਡਿੰਗ ਕਿੱਥੋਂ ਹੋ ਰਹੀ ਸੀ? ਆ 1.5 ਕਰੋੜ ਦੇ 2-2 ਕਰੋੜ ਦੇ ਡਾਕੇ ਮਾਰੇ। ਫਿਰ ਮੈਨੂੰ ਹੁਣ ਇਸ ਗੱਲ ਦਾ ਬੰਦਾ ਜਵਾਬ ਦੇ ਵੀ ਖਾਲਿਸਤਾਨੀ ਇਹ ਕੰਮ ਕਰਦੇ ਨੇ ਡਾਕੇ ਮਾਰਨ ਵਾਲਾ?
ਨਹੀਂ, ਹੁਣ
ਖਾਲਿਸਤਾਨੀ ਇਹ ਤਾਂ ਮੈਂ ਕੱਲ ਫਿਲਮ ਦੇਖੀ ਸੀ, ਉਹਦੇ ਵਿਚ ਉਹਨਾਂ ਨੇ ਇਹ ਦਿਖਾਇਆ ਵੀ ਜ਼ਮੀਨਾਂ ਵੇਚ ਕੇ ਉਸ ਟਾਈਮ ਤੇ ਫੰਡਿੰਗ ਕੀਤੀ ਆਪਣੇ ਜਿਹੜਾ ਵੀ ਲਹਿਰ ਚੱਲ ਰਹੀ ਸੀ।
ਦਲ ਖਾਲਸਾ ਯੂਕੇ ਆ, ਚਾਹੇ ਮੈਨੂੰ ਲੱਗਦਾ ਜਾਲੀ ਆਈ ਡੀ ਬਣਾਈ ਹੋਈ ਆ, ਤੇ ਇਹ ਸਾਰੀ ਸਰਕਾਰੀ ਆ, ਇਹ ਸਾਰੀ ਮਤਲਬ ਇੱਕ ਟੋਟਲੀ ਇੱਕ ਲਿੰਕ ਬਣਿਆ ਹੋਇਆ ਤੇ ਇਦਾਂ ਦੀਆਂ ਬਹੁਤ ਜਥੇਬੰਦੀਆਂ ਨੇ ਵਿਦੇਸ਼ਾਂ ਦੇ ਵਿਚ ਸਿੱਖਾਂ ਦੇ ਨਾਂ ਤੇ ਬਣਾਈਆਂ ਹੋਈਆਂ, ਈਵਨ ਹਿੰਦੂਆਂ ਦੇ ਨਾਂ ਤੇ ਬਣਾਈਆਂ ਹੋਈਆਂ, ਜਿਹੜੇ ਇਦਾਂ ਦੇ ਘਟੀਆ ਬਿਆਨ ਦੇ ਦੇ ਕੇ ਇੱਕ ਦੂਜੇ ਲੜਾਉਣੇ ਨੇ। ਸੋ ਇਹ ਟੋਟਲੀ ਜਾਲੀ ਆਈਡੀਆ ਨੇ। ਆਈ ਥਿੰਕ
ਤੁਸੀਂ ਹੁਣ ਇਹ ਦੱਸੋ ਵੀ ਇਹਦਾ ਨੈਗੇਟਿਵ ਇਫੈਕਟ ਕੀ ਹੋਊਗਾ ਵੀ ਜਿਹੜਾ 16-17-18 ਸਾਲ ਦਾ ਨੌਜਵਾਨ ਹੈ ਯੂਕੇ ਦੇ ਵਿਚ, ਜਿਹੜਾ ਸਿੱਖ ਨੌਜਵਾਨ ਹੈ, ਵੀ ਜਸਟ ਲਾਈਕ ਬੀਂਗ ਇੰਟਰੋਡਿਊਸ ਟੂ ਸਿੱਖੀ ਹੈ ਨਾ, ਤੇ ਉਹ ਇਹ ਪੜ੍ਹ ਕੇ ਤਾਂ ਉਹ ਦੁਖੀ ਹੋਊਗਾ। ਉਹਦੇ ਵਾਸਤੇ ਤਾਂ ਹੋਊਗਾ ਵੀ ਪੰਜਾਬ ਸਰਕਾਰ ਤਾਂ ਸਾਡੀ ਪੂਰੀ ਐਂਟੀ ਆ ਵੀ ਉਹ ਸਿੱਖਾਂ ਨੂੰ ਮਾਰ ਰਹੀ ਆ, ਵਿਚ ਇਜ਼ ਨਾਟ ਟਰੂ, ਵਿਚ ਇਜ਼ ਨਾਟ ਟਰੂ। ਮੈਂ ਹੋ ਕੇ ਆਇਆ, ਮੈਂ ਇੰਨੇ ਬਿਆਨ ਪੰਜਾਬ ਸਰਕਾਰ ਵਿਰੁੱਧ ਦਿੰਦਾ ਆ, ਠੀਕ ਹੈ, ਤੇ ਮੈਨੂੰ ਤਾਂ ਕੁਛ ਨੀ ਹੋਇਆ। ਜਿਹੜੇ ਵੀ ਗੱਲ ਦੇਖੋ ਇਹ ਆ ਵੀ ਇਹ ਜਿਹੜੇ ਲੋਕ ਨੇ ਨਾ, ਜੇ ਵਿੱਕੀ ਗੌਂਡਰ ਸਾਡੇ ਸ਼ਹੀਦ ਨੇ ਤੇ
ਮੈਂ ਮੈਨੂੰ ਉਦਾਂ ਹੀ ਹਾਸਾ ਆਈ ਜਾਂਦਾ, ਮਤਲਬ ਬੈਡ, ਮਤਲਬ
ਸੀਰੀਅਸਲੀ। ਸਰਦਾਰ ਜੇਪੀ ਸਿੰਘ ਦੀ ਮੈਂ ਤੁਹਾਨੂੰ ਸਟੋਰੀ ਦੱਸਦਾ, ਹੀ ਟਰਾਈ ਟੂ ਗੋ ਟੂ ਇਨ ਕੈਨੇਡਾ ਔਰ ਅਮੈਰੀਕਾ, ਬਟ ਹੀ ਗੋਟ ਸਟਕ ਇਨ ਚਿਲੀ, ਚਿਲੀ ਚ ਰੁਕ ਗਿਆ, ਠੀਕ ਹੈ, ਉੱਥੇ ਆਪਣਾ ਕੰਮ ਕਾਰ ਕਰ ਰਿਹਾ ਹੈ, ਠੀਕ ਹੈ, ਉੱਥੇ ਕੰਮ ਕਾਰ ਕਰ ਰਿਹਾ, ਪਰਫਿਊਮ ਵੇਚ ਰਿਹਾ, ਪਰਫਿਊਮ ਦੀ ਦੁਕਾਨ,
ਮਤਲਬ ਉਹਨੇ ਕੈਨੇਡਾ ਅਮਰੀਕਾ ਜਾਣਾ ਸੀ ਵਾਇਆ ਚਿਲੀ, ਜਿੱਦਾਂ ਜਾਂਦੇ ਹੀ ਆ 2 ਨੰਬਰ ਚ
ਜੇ ਜਾਂਦੇ ਨੇ, ਠੀਕ ਹੈ, ਰੁਕ ਗਿਆ ਉੱਥੇ, ਉਹਨੇ ਆਪਣਾ ਕੰਮ ਕਾਰ ਕਰ ਰਿਹਾ। ਪਰ ਹੁਣ ਉਹਦੇ ਨਾਲ ਕਿਹੜਾ ਧੱਕਾ ਹੋਇਆ ਸੀ ਪੰਜਾਬ ਦੇ ਵਿਚ ਵੀ ਜਿਹੜਾ ਉਹ ਇੰਨਾ ਕੁ ਦੁਖੀ ਆ ਵੀ ਉਹ ਹਰੇਕ ਗੱਲ ਉਹ ਐਂਟੀ ਸਿੱਖ ਬਣਾ ਦਿੰਦਾ ਤੇ ਪ੍ਰੋ ਹਿੰਦੂ ਬਣਾ ਦਿੰਦਾ ਵੀ ਇਹ ਕੰਮ ਤਾਂ ਹਿੰਦੂਤਵ ਸਟੇਟ, ਯਾਰ ਹਿੰਦੂਤਵ ਸਟੇਟ
ਕਿਹੜੀ,
ਦਿੱਲੀ ਚ ਚੱਲ ਰਿਹਾ
ਅੰਮ੍ਰਿਤਸਰ
ਕੰਟਰੋਲ ਆ, ਤੁਸੀਂ ਕਿਹੜੀ ਉਹ ਛੱਡੋ ਜੀ, ਮੈਂ ਇਹ ਸਾਰੇ ਗੂਗਲ ਸਾਹਿਤਕਾਰ ਨੇ, ਇਹਨਾਂ ਨੂੰ ਕੁਛ ਨੀ ਪਤਾ, ਗੂਗਲ ਕਰ ਕਰਕੇ ਇਹਨਾਂ ਨੇ ਦੇਖਿਆ ਵੀ ਆ ਉਦੋਂ ਹੋਇਆ ਸੀ, ਉਹ ਉਦੋਂ ਹੋਇਆ ਸੀ, ਤੇ ਇਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ ਹੁੰਦਾ ਵਿਕੀਪੀਡੀਆ, ਵਿਕੀਪੀਡੀਆ ਨੂੰ ਤੁਸੀਂ ਖੁਦ ਚੇਂਜ ਕਰ ਸਕਦੇ ਹੋ। ਮੈਂ ਜੇ ਅਮਨਦੀਪ ਸਿੱਧੂ ਨੂੰ ਮੈਂ ਨਹੀਂ ਲਾਈਕ ਕਰਦਾ ਨਾ, ਮੈਂ ਅਮਨਦੀਪ ਸਿੱਧੂ ਦਾ ਜਿਹੜਾ ਵਿਕੀਪੀਡੀਆ ਪੇਜ ਹੈ ਮੈਂ ਆਪ ਜਾ ਕੇ ਉਹਨੂੰ ਐਡਿਟ ਕਰ ਸਕਦਾ, ਇਹ ਵਿਕੀਪੀਡੀਆ ਦੀ ਅਸਲੀਅਤ ਹੈ ਤੇ ਇਹਨਾਂ ਦੇ ਸੋਰਸ ਹੁੰਦੇ ਵਿਕੀਪੀਡੀਆ। ਦਿਸ ਇਜ ਮੈਂ ਨਾ ਇੰਨਾ ਦਾ ਡਿਸਟਰਬਿੰਗ ਇਹਨਾਂ ਨੇ ਚੀਜ਼ ਕੀਤੀ ਹੈ ਵੀ ਵਿੱਕੀ ਗੌਂਡਰ ਨੂੰ
ਵਿਕੀਪੀਡੀਆ ਵਿੱਕੀ ਗੌਂਡਰ ਕਿਆ ਬਾਤ ਹੈ। ਚਲੋ ਐਨੀ ਵੇ ਆਹ ਤਾਂ ਮਤਲਬ ਅੱਤ ਹੈ ਜਿਹਨੂੰ ਕਹਿੰਦੇ ਨੇ ਅੱਤ, ਮਤਲਬ ਇਹ ਦੇਖੋ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਉਧਰ ਕੈਪਟਨ ਬਿਆਨ ਦਿੰਦੇ ਨੇ ਵਿੱਕੀ ਗੌਂਡਰ ਮਾਰ ਦਿੱਤਾ ਜਾਂਦਾ ਤੇ ਜੇ ਪੀ ਸਿੰਘ ਤੇ ਦਲ ਖਾਲਸਾ ਉਹਨੂੰ ਖਾਲਿਸਤਾਨੀ ਕਹਿ ਰਹੇ ਨੇ। ਸੋ ਸਿੱਧੇ ਲਿੰਕ ਨੇ ਤੁਹਾਨੂੰ ਸਾਰਿਆਂ ਨੂੰ ਦਿਸਦੇ
ਲਿੰਕ ਨੇ ਜੀ,
ਹਾਂ ਦਿਸਦੇ ਹੋਣੇ ਚਾਹੀਦੇ ਆ ਕਿ ਸਾਰੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਇਹ ਨਾ ਤਾਂ ਦਲ ਖਾਲਸਾ ਯੂਕੇ ਫਿਰ ਸਿੱਖਾਂ ਦਾ ਕੋਈ ਬਣਾਈ ਹੋਈ ਸੰਸਥਾ ਨਾ ਜੇ ਪੀ ਸਿੰਘ ਦਾ ਕੋਈ ਲੈਣ ਦੇਣਾ, ਇਹ ਸਾਰੇ ਸਰਕਾਰੀ ਨੇ ਤੇ ਖੈਰ
ਸਰਕਾਰੀ ਏਜੰਟ।
ਹਾਂਜੀ ਸਰਕਾਰੀ ਆ। ਤੇ ਜੋਗਿੰਦਰ ਸਿੰਘ ਸੋਈ ਉਹਨਾਂ ਨੇ ਫੋਟੋਆਂ ਭੇਜਤੀਆਂ, ਕਿਆ ਬਾਤ ਆ ਜੀ, ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਤੱਕ ਸ਼ਿਪ ਦੀਆਂ। ਤੇ ਮਨੀ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਜੁੜੇ ਨੇ ਜੀ ਵਾਸ਼ਿੰਗਟਨ ਤੋਂ ਤੇ ਕਹਿੰਦੇ ਹਾਂਜੀ ਵੀਰ ਜੀ ਅਮੇਜ਼ਨ ਗੋ ਸਟੋਰ ਓਪਨ ਹੋ ਗਿਆ ਜੀ ਸਿਆਟਲ ਵਾਸ਼ਿੰਗਟਨ, ਸਿਆਟਲ ਤੋਂ ਜਿਹੜੇ ਵਾਸ਼ਿੰਗਟਨ ਉਧਰ ਹੈ 22 ਜਨਵਰੀ ਤੋਂ ਵਰਲਡ ਫਸਟ ਸਟੋਰ ਹੈ ਜੀ ਜਿੱਥੇ ਕਸਟਮਰ ਚੈੱਕ ਆਊਟ ਨਹੀਂ ਹੈ, ਜਸਟ ਇੱਕ ਮੋਬਾਈਲ ਐਪ ਡਾਊਨਲੋਡ ਕਰਨੀ ਹੈ ਤੇ ਤੁਹਾਡੇ ਦਿਮਾਗ ਨੂੰ ਰੀਡ ਕਰ ਸਕੇਗਾ। ਤੁਹਾਡੇ ਦਿਮਾਗ ਨੂੰ ਰੀਡ ਕਰ
ਉਹ ਮੈਂ ਦੇਖਿਆ ਜੀ ਇਹਦੇ ਬਾਰੇ ਵੀ ਤੁਸੀਂ ਸਮਾਨ ਆਪਣਾ ਪਿਕ ਕਰਨਾ ਪਹਿਲੋ ਉਹਦੇ ਵਿੱਚੋਂ ਐਪ ਦੇ ਵਿੱਚੋਂ ਤੁਸੀਂ ਗ੍ਰੋਸਰੀ ਲਿਸਟ ਸਮਾਨ ਆਪਣਾ ਸਿਲੈਕਟ ਕਰਨਾ ਤੇ ਫਿਰ ਤੁਸੀਂ ਜਾ ਕੇ ਉਹਨੂੰ ਚੱਕਣਾ ਤੇ ਉਹ ਆਟੋਮੈਟਿਕਲੀ ਤੁਹਾਡੇ ਜਿਹੜਾ ਕ੍ਰੈਡਿਟ ਕਾਰਡ ਨਾਲ ਬਿਲਡ ਆ ਤੇ ਉਹ ਤੁਹਾਨੂੰ ਚਾਰਜ ਕਰ ਲੈਣਗੇ। ਵੀ ਆਟੋਮੇਸ਼ਨ ਹੋ ਰਹੀ ਆ, ਬੰਦੇ ਘਟਾਏ ਜਾ ਰਹੇ, ਰੋਬੋਟ ਵਧਾਏ ਜਾ ਰਹੇ,
ਬੰਦੇ ਪੈਸੇ ਮਿਲ।
ਇੱਕ ਹੋਰ ਮੈਂ ਤੁਹਾਨੂੰ ਦੱਸਦਾ,
ਮਿਲਦੇ ਵੀ ਨਹੀਂ ਬੰਦੇ
ਇਹਦੇ ਨਾਲ ਦੇ ਹੀ। ਇਹਦੇ ਨਾਲ ਦੀ ਰੋਬੋਟ ਦੀ ਗੱਲ ਹੈ, ਜਪਾਨ ਚ ਕਿਸੇ ਰੈਸਟੋਰੈਂਟ ਚ ਨਾ ਉਹਨਾਂ ਨੇ ਰੋਬੋਟਸ ਹਾਇਰ ਕੀਤੇ ਹੋਏ ਸੀ ਕਸਟਮਰ ਨੂੰ, ਨਾਟ ਜਪਾਨ ਚ ਗਰੋਸਰੀ ਸਟੋਰ ਚ ਵੀ ਲੋਕਾਂ ਨੂੰ ਦੱਸਣ ਲਈ ਵੀ ਤੁਸੀਂ ਇਧਰ ਚਲ ਜਾਓ, ਆਹ ਵਾਲੇ ਆਇਲ ਚ ਚਲ ਜਾਓ, ਉਧਰ ਚਲ ਜਾਓ। ਉਹ ਰੋਬੋਟ ਨੂੰ ਉਹਨਾਂ ਨੇ ਨੌਕਰੀ ਤੋਂ ਕੱਢਤਾ ਸਟੋਰ ਵਾਲੇ ਨੇ, ਰੌਲਾ ਇਹ ਪਿਆ
ਰੋਬੋਟ ਨੂੰ ਨੌਕਰੀ ਤੋਂ ਕੱਢਤਾ।
ਹਾਂਜੀ ਉਹਨਾਂ ਨੂੰ ਰੌਲਾ ਇਹ ਪਿਆ ਵੀ ਜਦੋਂ ਕਸਟਮਰ ਉਹਨੂੰ ਪੁੱਛਦਾ ਸੀ ਨਾ ਵੀ ਫੋਰ ਐਗਜ਼ਾਮਪਲ ਵੀ ਆਹ ਸਮਾਨ ਕਿੱਥੇ ਪਿਆ ਆ, ਤੇ ਉਹ ਜੇ ਉਹਨੂੰ ਆਂਸਰ ਨਹੀਂ ਸੀ ਆਉਂਦਾ ਉਹਨਾਂ ਨੂੰ ਐਲਕੋਹੋਲ ਵਾਲੀ ਦਾਰੂ ਵਾਲੀ ਜਿਹੜੀ ਆਇਲ ਸੀ ਉਹਦੇ ਵੱਲ ਭੇਜ ਦਿੰਦਾ ਹੁੰਦਾ।
ਠੀਕ ਆ, ਉਹ ਮੈਨੂੰ
ਸਾਰੇ ਨੌਕਰੀ ਨੂੰ ਕਰਦਾ ਦਵਾ ਹੋ ਜਾਏ,
ਠੀਕ ਆ ਦਵਾ ਹੋ ਜਾਏ, ਤੂੰ ਲੋਕਾਂ ਨੂੰ ਦਾਰੂ ਪੀਣੇ ਲਾਤਾ, ਦਾਰੂ ਪੀਣਾ ਰੋਬੋਟ ਉਹਨੂੰ ਚੜਾਉਣੀ ਸੀਗੀ, ਫਿਰ ਉਹਨੂੰ ਕਿਤੇ ਦੂਜੇ ਨੀ ਅਲਕੋਹਲ ਕੈਂਪ ਚ ਨੀ ਲਾਇਆ, ਨਸ਼ਾ ਛਡਾਊ ਕੈਂਪ ਚ ਨੀ ਭੇਜਿਆ ਕਿਤੇ। ਤੇ ਉਹ ਮੈਨੂੰ ਕੱਲ ਹੀ ਚੁਟਕਲਾ ਭੇਜਿਆ ਕਿਸੇ ਸਾਡੇ ਸੱਜਣ ਨੇ, ਤੇ ਉਦਾਂ ਦਾ ਹੈਗਾ ਤਾਂ ਪੁਰਾਣਾ ਆ, ਕਰ ਪਹਿਲਾਂ ਮੈਨੂੰ ਚੇਤਾ ਆ ਗਿਆ, ਸ਼ਰਾਬ ਤੋਂ ਗੱਲ ਚੱਲੀ ਆ। ਉਹ ਕਹਿੰਦੇ ਵੀ ਇਕਦਮ ਨਾ ਟੀਵੀ ਤੇ ਖ਼ਬਰਾਂ ਆਉਣ ਲੱਗ ਪਈਆਂ ਵੀ ਲਓ ਜੀ ਹੁਣ ਚਲੋ ਵਿੱਕੀ ਗੌਂਡਰ ਮਾਰ ਗਿਆ ਹੁਣ ਤੁਸੀਂ ਦੰਗੇ ਹੋ ਜਾਣੇ ਆ, ਹੁਣ ਜਾਂ ਪਦਮਾਵਤ ਫਿਲਮ ਲੱਗ ਗਈ ਦੰਗੇ ਹੋ ਜਾਣੇ ਆ, ਸਾਰਾ ਬੰਦ ਹੋ ਜਾਣਾ, ਕਰਫਿਊ ਲੱਗ ਜਾਣਾ, ਜਮਾਂ ਕਰ ਲਓ ਜੀ ਆਪਣੀਆਂ ਮਤਲਬ ਖਾਣਾ ਪੀਣਾ ਸਾਰਾ ਕੁਛ, ਤੇਲ ਗੱਡੀਆਂ ਗੁੱਡੀਆਂ ਭਰਾ ਲਓ। ਉਹ ਲੋਕੀ ਨਾ ਭੱਜੇ ਪੈਟਰੋਲ ਪੰਪਾਂ ਤੇ ਗੱਡੀਆਂ ਭਰਾਉਣ, ਗੱਡੀਆਂ ਭਰਾ ਭਰਾ ਕੇ ਹਨਾ ਲਿਆਉਣ, ਉੱਥੇ ਥਾਂ ਨਾ ਹੋਵੇ ਪੈਟਰੋਲ ਪੰਪ ਦੇ ਉੱਤੇ। ਉੱਥੇ ਫਿਰ ਇੱਕ ਸਿਆਣਾ ਜਿਹਾ ਬੰਦਾ ਆਇਆ, ਕਹਿੰਦਾ ਕਾਕਾ ਤੁਸੀਂ ਕੱਲ ਇੱਥੇ ਖੜੇ ਆ ਪੈਟਰੋਲ ਪੰਪਾਂ ਦੇ, ਇਹਨਾਂ ਰਸ਼ ਕੱਲ ਹੀ ਆ। ਉਹ ਕਹਿੰਦਾ ਜੀ ਤੁਹਾਨੂੰ ਨੀ ਪਤਾ ਬਜ਼ੁਰਗੋ ਕਿੱਧਰ ਰਹਿੰਦੇ ਹੋ, ਕਿਹੜੀ ਦੁਨੀਆਂ ਚ ਰਹਿੰਦੇ ਹੋ, ਸਮਝ ਦੇ ਨਾਲ ਚੱਲੋ। ਕਹਿੰਦਾ ਹੋਇਆ ਕੀ? ਕਹਿੰਦਾ ਖਬਰ ਆ ਰਹੀ ਆ ਕਰਫਿਊ ਲੱਗਣ ਵਾਲਾ ਆ, ਹੈਂ, ਤਾਂ ਕਰਕੇ ਅਸੀਂ ਹੁਣੇ ਪਤਾ ਨੀ ਕਿੰਨੀ ਦੇਰ ਚੱਲਣਾ ਗੱਡੀਆਂ ਭਰਾ ਲਈਆਂ। ਉਹ ਕਹਿੰਦਾ ਬੇਵਕੂਫੋ, ਜਾਂ ਕਰਫਿਊ ਲੱਗ ਜਾਣਾ, ਗੱਡੀਆਂ ਤੁਸੀਂ ਬੈਡਰੂਮਾਂ ਚ ਭਜਾਉਣੀਆਂ। ਕਹਿੰਦਾ ਬੇਵਕੂਫੋ, ਪਾਣੀ ਦੀਆਂ ਬੋਤਲਾਂ ਰੱਖੋ, ਖਾਣ ਪੀਣ ਦਾ ਸਮਾਨ ਰੱਖੋ। ਕਹਿੰਦਾ ਬਸ ਫਿਰ ਪੈਟਰੋਲ ਪੰਪ ਤੋਂ ਜਾ ਕੇ ਲੋਕ ਠੇਕੇ ਮੂਹਰੇ ਲਾਈਨ ਲਾ ਕੇ ਖੜ ਗਏ। ਉਹ ਰੋਬੋਟ ਵੀ ਬਾਪੂ ਵਰਗਾ ਹੀ ਹੋਣਾ ਹਨਾ। ਨਹੀਂ ਯਾਰ, ਕਹਿੰਦਾ ਰੋਬੋਟ ਕਹਿੰਦਾ ਇਹ ਹੈ ਨੀ ਯਾਰ, ਤੂੰ ਏਦਾਂ ਕਰੂ ਠੇਕੇ ਤੇ ਚੱਲ, ਉਧਰੋਂ ਬੋਤਲ ਚੱਕ ਤੂੰ।
ਕੋਈ ਨੀ, ਉਹ ਵੀ ਐਵਰੀ ਕੁਸ਼ਚਨ ਹੈਜ਼ ਅ ਆਨਸਰ ਇਫ ਯੂ ਹੈਵ ਅਲਕੋਹਲ ਵਿਦ ਯੂ। ਉਹਨੇ ਕਿਹਾ ਵੀ ਉਹਨੇ ਅਲਕੋਹਲ ਵੱਲ ਭੇਜੀ ਜਾਂਦਾ, ਮੈਂ ਕੱਲ ਖਬਰ ਦੇਖੀ।
ਇੰਗਲਿਸ਼ ਵੀ ਬਹੁਤ ਹਾਈ ਹੋ ਜਾਂਦੀ ਨਾ ਅਲਕੋਹਲ ਨਾਲ, ਆਇਲਸ ਪੂਰੇ ਨੰਬਰ।
ਉਹ ਤਾਂ ਫਿਰ
ਕਈ ਵਾਰੀ ਨਾ ਗੁਰਪ੍ਰੀਤ ਗਾਲਾਂ ਕੱਢਣ ਨੂੰ ਦਿਲ ਕਰਦਾ ਹੁੰਦਾ ਇੱਦਾਂ ਦੇ ਪੋਸਟਾਂ ਦੇਖ ਕੇ, ਜਿੱਦਾਂ ਦੀ ਹੁਣੇ ਜਸ ਉਹਨਾਂ ਨੇ ਸ਼ੇਅਰ ਕੀਤੀਆਂ ਨਾ ਵੀ ਇਹ ਬੰਦੇ ਪਾ ਰਹੇ ਨੇ ਹਨਾ। ਤੇ ਉਧਰ ਇੱਕ ਹੋਰ ਮਨੀ ਸਿੰਘ ਉਹਨਾਂ ਨੇ ਸ਼ੇਅਰ ਕੀਤੀ ਸੀ, ਪੀ ਐਮ ਇਨਵਾਈਟਸ ਵਰਲਡ ਟੂ ਇੰਡੀਆ, ਕਮ ਐਂਡ ਇਨਵੈਸਟ, ਰੈਡ ਕਾਰਪੇਟ ਰਿਪਲੇਸਡ ਰੈਡ ਟੇਪ, ਹਨਾ। ਤੇ ਦੂਜੇ ਪਾਸੇ ਹਾਂ ਦੂਜੇ ਪਾਸੇ ਪਤੰਜਲੀ ਦੀ ਐਡ ਹੈ ਤੇ ਬਾਬਾ ਰਾਮਦੇਵ ਕਹਿ ਰਿਹਾ ਕਿ ਦਿਸ ਰਿਪਬਲਿਕ ਡੇ ਜੁਆਇਨ ਪਤੰਜਲੀ ਸਵਦੇਸ਼ੀ ਮੂਵਮੈਂਟ ਟੂ ਪ੍ਰੋਟੈਕਟ ਇੰਡੀਆ ਫਰੋਮ ਲੂਟ ਆਫ ਫੋਰਨ ਕੰਪਨੀਜ਼। ਉਸੇ ਪੇਜ ਦੇ ਉੱਤੇ ਉੱਪਰ ਹੈਡਲਾਈਨ ਤੇ ਹੇਠਾਂ ਮਨ ਟੋਟਲੀ ਕੰਟਰਾਡਿਕਟਰੀ
ਮੈਂ ਦੇਖੀ ਹੈ ਫੋਟੋ।
ਹਾਂ ਤੇ ਇਹਦੇ ਬਾਰੇ ਚਲੋ ਆਪਾਂ ਗੱਲ
ਦੋਨੇ ਪਾਸੇ ਚੱਲ ਰਿਹਾ
ਹਾਂ ਗੱਲ ਕਰਾਂਗੇ ਤੇ ਉਹ ਨਾ ਕਈ ਮੈਂ ਅੱਗੇ ਵੀ ਗੱਲ ਸੁਣਾਈ ਹੈ ਕਈ ਵਾਰੀ ਕਹਿੰਦੇ ਨਾ ਗਾਲਾਂ ਤਾਂ ਕੱਢਣੀ ਹੁੰਦੀਆਂ ਪਰ ਉਹ ਭਿਉਂ ਭਿਉਂ ਕੇ ਕੱਢਣੀਆਂ ਹੁੰਦੀਆਂ ਹਨ ਤੇ ਇਦਾਂ ਇੱਕ ਨਾ ਮਨਕੀਰਤ ਔਲਖ ਦਾ ਵੀ ਗੀਤ ਆਇਆ ਇਹ ਕਈ ਦਿਨਾਂ ਤੋਂ ਨਾ ਮੇਰੇ ਰੜਕ ਰਿਹਾ ਕੰਨਾਂ ਦੇ ਵਿਚ ਵੀ ਇਹ ਮੈਂ ਪੇਸ਼ ਕਰਾਂ ਵੀ ਇਹ ਲਵ ਸੌਂਗ ਹੈ ਜਾਂ ਕੀ ਹੈ ਇਹਦੇ ਚ ਜਿੰਨੀਆਂ ਗਾਲਾਂ ਕੱਢੀਆਂ ਟੁੱਟ ਪੈਣਿਆ ਮਰ ਜਾਣਿਆ ਚੁੱਲ੍ਹੇ ਚ ਪੈਣੇ ਹੈਗਾ ਲਵ ਸੌਂਗ ਹੈ ਪਰ ਮਤਲਬ ਜੇ ਤੁਸੀਂ ਇਹਨੂੰ ਗਾਲਾਂ ਫਿਲਟਰ ਕਰੋ ਤਾਂ ਇਹਦੇ ਚ ਮਤਲਬ ਟੋਕਰਾ ਭਰ ਕੇ ਤੁਸੀਂ ਗਾਲਾਂ ਦਾ ਕੱਢ ਸਕਦੇ ਹੋ ਚੰਗਾ।
ਮੈਂ ਕੱਲ ਸੁਣਿਆ ਉਹ ਖਿਆਲ ਰੱਖਣਾ ਪਤਾ ਨਹੀਂ
ਉਹੀ ਹੁਣ ਆਪਾਂ
ਘਰ ਵਾਲੀ ਆਪਣੇ ਘਰ ਵਾਲੇ ਨੂੰ ਮਰ ਜਾਣਾ ਥੋੜੀ
ਕਹੂਗੀ ਮੈਂ ਕਹਿੰਦਾ ਵੀ ਇਹਦੇ ਚ ਇੱਕ ਟੋਕਰਾ ਗਾਲਾਂ ਦਾ ਬਾਹਰ ਕੱਢ ਸਕਦੇ ਆ ਜੀ ਮਤਲਬ ਇੰਨਾ ਕੁ ਪਿਆਰ ਝਲਕਦਾ ਇਹਦੇ ਵਿਚ ਗੀਤ ਦੇ
ਖੈਰ ਫਿਰ ਗਾਣਾ ਹੀ ਇੱਕ ਮਿੰਟ ਦਾ ਰਹਿ ਜਾਣਾ ਜੀ
ਗਾਣਾ ਹੀ ਇੱਕ ਮਿੰਟ ਚਲੋ ਏਦਾਂ ਕਰਦੇ ਆ ਇਹ ਜਿਹੜੇ ਹੁਣ ਆਪਾਂ ਇਹ ਪਤੰਜਲੀ ਵਾਲੇ ਹੋ ਗਏ ਜਾਂ ਦਲ ਖਾਲਸਾ ਵਾਲੇ ਜੇ ਪੀ ਸਿੰਘ ਉਹਨਾਂ ਨੂੰ ਸਮਰਪਿਤ ਕਰ ਦਈਏ ਫਿਰ ਇਹ ਗੀਤ ਚਲੋ ਠੀਕ ਹੈ ਜੀ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਇੱਕ ਛੋਟੇ ਜਿਹੇ ਬ੍ਰੇਕ ਤੇ ਫਿਰ ਆਪਾਂ ਹੋਰ ਮਸਲੇ ਬੜੇ ਸ਼ੇਅਰ ਕਰਨੇ ਬੜੇ ਮੈਸੇਜ ਵੀ ਆਏ ਉਹਨੇ ਉਹ ਵੀ ਕਰਾਂਗੇ ਸੋ ਖਿਆਲ ਰੱਖਿਓ ਜੀ ਗੀਤ ਖਿਆਲ ਹੀ ਅਸਲ ਚ
ਮਰ ਜਾਣਿਆ ਟੁੱਟ ਪੈਣਿਆ ਮਰ ਜਾਣਿਆ ਟੁੱਟ ਪੈਣਿਆ ਸਹੇਲੀਆਂ ਵੀ ਮੇਰੀਆਂ ਵੇ ਮਾਰਦੀਆਂ ਤਾਨੇ ਕਹਿੰਦਾ ਸੀ ਤੂੰ ਰੱਖੂਗਾ ਮੈਂ ਜਾਣ ਤੋਂ ਪਿਆਰੀ ਕਹਿੰਦਾ ਸੀ ਤੂੰ ਰੱਖੂਗਾ ਮੈਂ ਜਾਣ ਤੋਂ ਪਿਆਰੀ ਮੇਰਾ ਵੀ ਤਾਂ ਤੇਰੇ ਬਿਨ ਸਰਦਾ ਹੀ ਨਹੀਂ ਸਰਦਾ ਹੀ ਨਹੀਂ ਮਰ ਜਾਣਿਆ ਵੇ ਟੁੱਟ ਪੈਣਿਆ ਮਰ ਜਾਣਿਆ ਵੇ ਟੁੱਟ ਪੈਣਿਆ ਚੱਲ ਜਰਾ ਸਾਹਬ ਨਾ ਡਾਲਰਾਂ ਨੂੰ ਜੱਟਾ ਜਮਾ ਡਰਦਾ ਹੀ ਨਹੀਂ
ਮਰ ਜਾਣਿਆ ਮਨ ਕਿਰਤਾ ਟੁੱਟ ਪੈਣਿਆ ਹਾਏ ਔਲਖਾ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425 888 856
ਮੋਰਿੰਡਾ ਮੋਟਰਸ ਮੈਲਬਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430 179 890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀ ਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਪੇਟ ਕਰਾਂਗੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466 96 84 36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀ ਨੋਂਗ ਮੈਲਬੋਰਨ ਫੋਨ ਨੰਬਰ 0387590629
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mera aaj bar dinner karan da mood hai bas.
Je tusi bhi vegetarian ho ta chinta karan wali koi gal nahi. ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ। ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ। ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚ ਸਵਾਗਤ ਹੈ ਜੀ। 10:15 ਤੋਂ ਉੱਤੇ ਹੋ ਗਿਆ ਸਮਾਂ। ਦਿਨ ਐਤਵਾਰ ਹੈ, ਅੱਜ 28 ਜਨਵਰੀ। ਸੋ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਸਰੋਤੇ, ਉਨ੍ਹਾਂ ਦਾ ਵੀ। ਤੇ ਦੱਸ ਦਈਏ ਕਿ ਪੋਡਕਾਸਟ ਦੇ ਵਿਚ ਇਹ ਪ੍ਰੋਗਰਾਮ ਦੇ ਖਤਮ ਹੋਣ ਤੋਂ 15 ਮਿੰਟ ਬਾਅਦ ਉਪਲਬਧ ਹੋ ਜਾਂਦਾ। ਸੋ ਤੁਸੀਂ ਵੇਲੇ ਕੁ ਵੇਲੇ ਵੀ ਇਹ ਪ੍ਰੋਗਰਾਮ ਸੁਣ ਸਕਦੇ ਹੋ, ਵੇਲ ਦੇ ਵਿਚ ਵੀ ਸੁਣ ਸਕਦੇ ਹੋ, ਦੁਆਰਾ ਵੀ ਸੁਣ ਸਕਦੇ ਹੋ, ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸਾਂਝ ਪਾ ਸਕਦੇ ਹੋ। ਮੇਰੇ ਨਾਲ ਗੁਰਪ੍ਰੀਤ ਗਿੱਲ ਜੁੜੇ ਹੋਏ ਨੇ ਕੈਨੇਡਾ ਤੋਂ। ਅਸੀਂ ਚਿੰਤਨ ਕਰ ਰਹੇ ਹਾਂ ਜੀ, ਪਹਿਲਾਂ ਗੈਂਗਸਟਰਸ ਦਾ ਕੀਤਾ ਤੇ ਫਿਰ ਆਪਣੇ ਜਥੇਬੰਦੀਆਂ ਦਾ ਵੀ ਕੀਤਾ ਤੇ ਕੀ ਵਾਪਰ ਰਿਹਾ। ਸੋ ਗੁਰਪ੍ਰੀਤ ਮੇਰੇ ਨਾਲ ਨੇ। ਗੁਰਪ੍ਰੀਤ ਪਹਿਲਾਂ ਆਪਾਂ ਥੋੜੇ ਸੁਨੇਹੇ ਲੈ ਲਈਏ, ਸਾਡੇ ਸੱਜਣ ਮਿੱਤਰ ਜੁੜ ਰਹੇ ਨੇ।
ਜ਼ਰੂਰ ਜੀ, ਜ਼ਰੂਰ ਜ਼ਰੂਰ।
ਧਨੀ ਹੁਣੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ, ਧੰਨਵਾਦ ਜੀ। ਰਾਜਨਦੀਪ ਸਿੰਘ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੇ ਬਾਕੀ ਕਹਿੰਦੇ ਨੇ ਕਿ ਫਰੋਮ ਬਾਦਲ ਅਕਾਲੀ ਦਲ ਫੋਰ ਵਿੱਕੀ ਗੌਂਡਰ, ਉਹਨਾਂ ਨੇ ਲਾਇਆ ਹੋਣਾ ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ, ਨਾਰਾ ਲਾ ਦਿੰਦੇ ਨੇ ਮਗਰ ਉਦਾਂ ਹੀ, ਮਤਲਬ ਸਤਿ ਸ੍ਰੀ ਅਕਾਲ ਲੋਕੀ
ਬੁਲਾਉਂਦੇ,
ਨਾਰਾ ਲਾਉਣ ਵਾਲੀ ਬ੍ਰੀਡ। ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ, ਹਾਂਜੀ ਕੱਲ ਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਆ ਪ੍ਰੋਗਰਾਮ। ਤੇ ਮਨੀ ਸਿੰਘ ਮਾਫੀ ਚਾਹੁੰਦਾ ਜੀ, ਉਹ ਤੁਸੀਂ ਉਹ ਫੋਟੋ ਸੀਗੀ ਵਾਸ਼ਿੰਗਟਨ ਦੀ, ਕਹਿੰਦੇ ਮੈਂ ਵੁਲੰਗੋਂਗ ਸਿਡਨੀ ਤੋਂ ਆ, ਵਾਸ਼ਿੰਗਟਨ ਤੋਂ ਨਹੀਂ। ਅਸੀਂ ਤੁਹਾਡੀ ਤਰੱਕੀ ਕਰੀ ਜਾਂਦੇ, ਵੁਲੰਗੋਂਗ ਤੋਂ ਤੁਹਾਨੂੰ ਵਾਸ਼ਿੰਗਟਨ ਭੇਜਤਾ ਤੇ ਤੁਸੀਂ ਵਾਪਸ।
ਨਹੀਂ ਨਹੀਂ, ਵੁਲੰਗੋਂਗ ਹੀ ਚੰਗੇ ਹੋ, ਵਾਸ਼ਿੰਗਟਨ ਤੇ ਬਰਫ਼ ਬਹੁਤ ਪੈਂਦੀ
ਆ, ਉਧਰ ਬਰਫ਼ ਬਹੁਤ ਪੈਂਦੀ। ਅੱਛਾ ਇਹ ਗੁਰਪ੍ਰੀਤ ਤੁਹਾਨੂੰ ਇੱਕ ਕੁਐਸਚਨ ਕਰ ਰਹੇ ਨੇ, ਕਹਿੰਦੇ ਗੁਰਪ੍ਰੀਤ ਗਿੱਲ ਭਾਜੀ ਨੇ ਗੁਰਜੰਟ ਜਾਣੀ ਕਿ ਦਾਸ ਦੀ ਪੂਰੀ ਰੇਲ ਬਣਾਈ ਹੋਈ ਆ ਫੇਸਬੁੱਕ ਉੱਪਰ, ਕੀ ਮਾਜਰਾ ਤੁਹਾਡੀ ਲੱਗਦੀ ਆ ਆਪਸ ਚ ਦੱਸੋ ਮੈਨੂੰ, ਮਤਲਬ ਮਾੜਾ ਪਾਓ ਜਰਾ ਚਾਨਣਾ।
ਨਹੀਂ ਮੇਰੀ ਤਾਂ ਕੀ ਲੱਗਣੀ ਆ ਜੀ, ਆਪਾਂ ਮੈਂ ਕਿਹੜਾ ਵੀ ਹੈ ਨਾ। ਉਹ ਦੇਖੋ ਇਹ ਨਾ ਇੱਕ ਸਿਸਟਮੈਟਿਕਲ ਤਰੀਕੇ ਨਾਲ ਤੁਹਾਨੂੰ ਹੁਣੇ ਅਸੀਂ ਪ੍ਰੂਫ ਦੇ ਕੇ ਹਟੇ ਆ ਵੀ ਏਜੰਸੀਆਂ ਦੇ ਕਿਹੜੇ ਬੰਦੇ ਆ, ਹੁਣੇ ਆਪਾਂ ਗੱਲ ਕਰਕੇ ਹਟੇ ਆ ਹਨਾ। ਇਹ ਵੀ ਏਜੰਸੀਆਂ ਦੇ ਹੀ ਬੰਦਿਆਂ ਦੇ ਵਿੱਚੋਂ ਇੱਕ ਆ। ਇਹਦਾ ਸਾਰਾ ਪੈਟਰਨ ਦੇਖੋ, ਇਹਦੇ ਕੰਮ ਕਿੱਥੋਂ ਸ਼ੁਰੂ ਕੀਤਾ, ਪਹਿਲੋ ਇਹ ਹੀਰੋ ਬਣਿਆ ਲੱਚਰਦਾਰ ਦੇ ਖਿਲਾਫ਼ ਬੋਲ ਕੇ, ਫੇਰ ਇਹਨੇ ਗੁਰਬਾਣੀ ਨੂੰ ਕੀਤਾ, ਉਹਦੇ ਵਰਡ ਵੀ ਤੁਗਾ ਨੂੰ ਯੂਜ ਕੀਤਾ ਰੈਫਰੈਂਸ ਲਈ, ਲੋਕ ਮੰਨਣ ਲੱਗ ਪਏ ਜੀ ਇਹਦਾ ਬੰਦਾ ਬਹੁਤ ਵੀ ਗਿਆਨਵਾਨ ਹੈ।
ਇਹਦੀ ਇੱਕ ਕਿਤਾਬ ਵੀ ਕੱਢੀ, ਪਿਛਲੇ ਸਾਲ ਇਹਦੀ ਕਿਤਾਬ ਵੀ ਆ ਗਈ ਸੀ, ਇੱਕ ਬੜੀ ਮਹਾਨ। ਉਹ ਔਰ ਇਹਨੂੰ ਪਤਾ ਹੀ ਨਹੀਂ ਵੀ ਉਹਦੇ ਚ ਸਿਧਾਂਤ ਕੀ ਆ, ਮਤਲਬ ਪੂਰੀ ਯੋਜਨਾਬੱਧ ਤਰੀਕੇ ਨਾਲ ਇੰਸਟਾਲ ਕੀਤਾ ਗਿਆ।
ਹਾਂਜੀ ਹਾਂਜੀ, ਫੇਰ ਦੇਖੋ ਆਪਾਂ ਕਿਸੇ ਨੂੰ ਟਾਰਗੇਟ ਨੀ ਕਰਨਾ, ਬਸ ਇੱਕ ਯੋਜਨਾਬੰਦ ਜਿਹੜਾ ਤਰੀਕਾ ਹੁੰਦਾ ਨਾ। ਹੁਣ ਸਾਨੂੰ ਵੀ 10 ਸਾਲ ਤਾਂ ਹੋ ਗਏ ਫੇਸਬੁੱਕ ਤੇ ਧੱਕੇ ਖਾਂਦਿਆਂ ਨੂੰ, ਵੀ ਇੰਨਾ ਕੁ ਤਾਂ ਅਸੀਂ ਲਰਨ ਕਰ ਗਏ ਆ ਵੀ ਕੌਣ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ
ਖਤਮ ਹੁੰਦਾ।
ਹੁਣ ਹਾਂ ਹੁਣ ਤੁਸੀਂ ਦੇਖੋ ਨਾ ਵੀ ਇੰਸਟਾਲੇਸ਼ਨ ਤੋਂ ਬਾਅਦ ਜਦੋਂ ਐਕਟੀਵੇਟ ਕਰਨਾ ਹੁੰਦਾ, ਇਹਦਾ ਹੁਣ ਐਕਟੀਵੇਸ਼ਨ ਟਾਈਮ ਆ, ਉਦੋਂ ਕੋ ਇਹਨੂੰ ਇਹਨੇ ਚੱਕਿਆ। ਹੁਣ ਮਤਲਬ ਇਹ ਨੀ ਹੈਗਾ ਵੀ ਉਦੋਂ ਕੋ ਇਹਨਾਂ ਬਹਿਸ ਕਰਕੇ ਤੇ ਇਹਨੇ ਮਸਲਾ ਨਿਬੇੜ ਦੇਣਾ ਸੀ, ਉਦੋਂ ਕੋ ਤੋਂ ਬਾਅਦ ਇਹਨੇ ਅਜਮੇਰ ਸਿੰਘ ਨੂੰ ਚੱਕਣਾ ਸੀ, ਅਜਮੇਰ ਸਿੰਘ ਤੋਂ ਬਾਅਦ ਇਹਨੇ ਹੋਰ ਕਿਸੇ ਵਿਦਵਾਨ ਨੂੰ ਚੱਕਣਾ ਸੀ। ਉਹ ਚ ਪਰਪਜ ਕੀ ਆ? ਪਰਪਜ ਇਹ ਆ ਵੀ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਨੂੰ ਜ਼ੀਰੋ ਕੀਤਾ ਜਾਵੇ,
ਬਿਲਕੁਲ
ਹੋਰ ਹਾਂ
ਜਿਹੜੇ ਪ੍ਰਚਾਰ ਕਰ ਰਹੇ ਨੇ, ਜਿਹੜੇ ਐਕਟਿਵ ਹੋ ਰਹੇ ਨੇ, ਉਹਨਾਂ ਨੂੰ ਜ਼ੀਰੋ ਕਰਨ ਦੇ ਲਈ ਇਹ ਖੇਡਾਂ ਖੇਡੀਆਂ ਜਾ ਰਹੀਆਂ ਨੇ।
ਜਿਨ੍ਹਾਂ ਨੇ 250-300 ਪੇਜਾਂ ਵਾਲੀਆਂ 500 ਪੇਜਾਂ ਵਾਲੀਆਂ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਉਹਨਾਂ ਨੂੰ ਜ਼ੀਰੋ ਕੀਤਾ ਜਾਵੇ ਤੇ ਇਹ ਜਿਹੜਾ ਗੂਗਲ ਤੋਂ ਸਰਚ ਕਰਕੇ ਗਿਆਨ ਪ੍ਰਾਪਤ ਕਰ ਰਿਹਾ ਤੇ ਉਹ ਇਹਨੂੰ ਹੀਰੋ ਬਣਾਇਆ ਜਾਵੇ। ਵਿਕਰਮੀ ਕੈਲੰਡਰ ਤੇ ਇਹਨੇ ਗੱਲ ਕਹੀ, ਕਹਿੰਦਾ ਵਿਕਰਮ ਰਾਜੇ ਨੇ ਇੱਕ ਗ੍ਰੀਕ ਸਾਇੰਟਿਸਟ ਤੋਂ ਬਣਾਇਆ ਸੀ। ਮੈਂ ਕਿਹਾ ਬਾਈ ਹੈਗਾ ਤਾਂ ਹਿੰਦੂ ਸੀ, ਜੇ ਹੈਗਾ ਤਾਂ ਉਹ ਹਿੰਦੂ ਸੀ ਨਾ। ਤੁਸੀਂ ਹੁਣ ਵਿਕਰਮੀ ਕੈਲੰਡਰ ਚ ਜਿੰਨੀਆਂ ਡੇਟਾਂ ਨੇ, ਜੇ ਤੁਸੀਂ ਵਿਕਰਮੀ ਕੈਲੰਡਰ ਨੂੰ ਮੰਨਦੇ ਹੋ ਜਿੰਨੀਆਂ ਡੇਟਾਂ ਨੇ, ਫਿਰ ਉਹ ਸਾਰੇ ਡੇਟਾਂ ਵੀ ਮੰਨੋ, ਫਿਰ ਰਾਮਨੌਮੀ ਆਪਣੀ ਸ਼ਿਵ ਜੋ ਵੀ ਸਾਰੇ ਸਾਰੇ ਕਰੋ ਨਾ।
ਉਹ ਦੇਖੋ ਮੈਂ ਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਮਿਲਿਆ, ਉਹਨਾਂ ਦੇ ਨਾਲ ਵੀ ਰਿਹਾ, ਚਾਰ ਚਾਰ ਪੰਜ ਪੰਜ ਦਿਨ ਉਹਨਾਂ ਤੋਂ ਗਿਆਨ ਪ੍ਰਾਪਤ ਕੀਤਾ, ਵੀਡੀਓ ਪਏ ਨੇ ਮੇਰੇ ਕੋਲ 25-30 ਘੰਟੇ ਦੇ ਉਹਨਾਂ ਨੇ ਰਿਕਾਰਡ ਕਰਾਏ ਹੋਏ। ਮਤਲਬ ਕਿਤੇ ਯਾਰ, ਮਤਲਬ ਕਿਤੇ ਪਾਲ ਸਿੰਘ ਪੁਰੇਵਾਲ ਹੋਣੀ 25-30 ਸਾਲ ਦੀ, ਮਤਲਬ ਉਹਨਾਂ ਨੇ ਮਤਲਬ ਆਕਸਫੋਰਡ ਯੂਨੀਵਰਸਿਟੀ ਕੈਂਬਰੇਜ ਯੂਨੀਵਰਸਿਟੀ ਦੇ ਜਿਹੜੇ ਐਸਟ੍ਰੋਨਮਰ ਹੈ ਉਹਨਾਂ ਦੇ ਨਾਲ ਉਹਨਾਂ ਦਾ ਸੰਵਾਦ ਚੱਲ ਰਿਹਾ, ਇੱਕ ਦੂਜੇ ਨੂੰ ਅਥੈਂਟੀਕੇਟ ਕਰ ਰਹੇ ਨੇ ਤੇ ਕਿੱਥੇ। ਮਤਲਬ ਗੁਰਪ੍ਰੀਤ ਮੈਂ ਤਾਂ ਆਪਣੇ ਆਪ ਨੂੰ ਵੀ ਸਮਝਦਾ ਕਿੱਥੇ ਮੈਂ ਆ, ਵੀ ਮੈਂ ਇੰਨਾ ਮਤਲਬ ਲੋਅ ਲੈਵਲ ਦੇ, ਚਲੋ ਆਪਾਂ ਨਾਰਮਲ ਬੰਦੇ ਹੋ ਗਏ, ਏਦਾਂ ਦੇ ਮਹਾਨ ਬੰਦਿਆਂ ਦੇ ਸਾਨੂੰ 4-5 ਦਿਨ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਹਨਾ, ਤੇ ਉਹਨਾਂ ਦੀ ਤਾਂ ਛੱਡੋ ਗੱਲ ਹੋਰ, ਅਸੀਂ ਵੀ ਆਪਣੇ, ਚਲੋ ਤੁਸੀਂ ਇੱਦਾਂ ਸਮਝਦੇ ਹੋ ਕਿ ਮੈਂ ਗੁਰਬਾਣੀ ਨੂੰ ਪੜ੍ਹਦਾ ਸੁਣਦਾ, ਮੈਂ ਵੀ ਆਪਣੇ ਆਪ ਨੂੰ ਫੀਲ ਕਰ ਰਿਹਾ ਕਿ ਸਾਡੀ ਕੋਈ ਔਕਾਤ ਨਹੀਂ ਸੀ ਹਨਾ ਕਿ ਅਸੀਂ ਪਾਲ ਸਿੰਘ ਪੁਰੇਵਾਲ ਹੋਣਾ ਨਾਲ ਵੀ ਆਪਾਂ ਸਮਾਂ ਗੁਜ਼ਾਰ ਸਕੀਏ। ਤੇ
ਇਹਦੇ ਵਿਚ ਇੱਕ ਫੈਕਟਰ ਆ, ਹੁਣ ਅਸੀਂ ਪਾਲ ਸਿੰਘ ਪੁਰੇਵਾਲ ਦਾ ਕਿਉਂ ਰਿਜੈਕਟ ਕਰ ਰਹੇ ਹਾਂ, ਸਾਡੇ ਆਪਣੇ ਆਪ ਚ ਬਿਲੀਫ ਹੈ ਨੀ ਵੀ ਅਸੀਂ ਇੰਨਾ ਤਕੜਾ ਕੰਮ ਕਰ ਸਕਦੇ। ਸਾਡੇ ਚ ਬਿਲੀਫ ਮਾਰ ਦਿੱਤੀ ਗਈ ਵੀ ਸਿੱਖ ਮੈਥਮੈਟੀਸ਼ੀਅਨ ਇੱਕ ਪ੍ਰੋਪਰ ਕੈਲੰਡਰ ਬਣਾ ਸਕਦਾ। ਇਹ ਜਿੱਦਾਂ ਇਹ ਫੌਜ ਵਿਚ ਵੀ ਇਹੀ ਇੱਕ ਤੁਹਾਡੇ ਚ ਬਣਾਈ ਵੀ ਤੁਸੀਂ ਬਰੇਵ ਹੋ, ਤੁਸੀਂ ਬਰੇਵ ਹੋ, ਤੁਹਾਨੂੰ ਅੱਗੇ ਡਾਹ ਦਿੱਤਾ ਜਾਂਦਾ, ਮਰਦੇ ਤੁਸੀਂ ਹੋ, ਪਰ ਤੁਹਾਡੇ ਚ ਇਹ ਚੀਜ਼ ਬਣਾ ਦਿੱਤੀ ਗਈ ਵੀ ਤੁਸੀਂ
ਡਿਸੀਜਨ ਮੇਕਰ,
ਅਪਰ ਐਡਮਿਨਿਸਟ੍ਰੇਸ਼ਨ ਹੈ
ਉਹ ਚ ਨਹੀਂ,
ਹਾਂ ਤੁਸੀਂ ਡਿਸੀਜਨ ਮੇਕਰ ਨਹੀਂ ਹੈਗੇ। ਹੁਣ ਇਹ ਜਿਹੜਾ ਗੁਰਜੰਤ ਆ, ਇਹ ਦੇਖੋ ਸਿੱਖੀ ਦਾ ਇਹਨੂੰ ਬਹੁਤ ਫਿਕਰ ਹੈ ਨਾ, ਬਹੁਤ ਜ਼ਿਆਦਾ ਫਿਕਰ ਹੈ। ਹੁਣ ਮੈਂ ਕੈਨਬਰਾ ਤੋਂ ਵੀ ਮੇਰਾ $2000 ਪਲੱਸ ਲੱਗਾ ਸੀ ਸਾਰੀ ਫੈਮਿਲੀ ਨੂੰ, ਮੈਂ ਲੈ ਕੇ ਗਿਆ ਸੀ ਸਿੱਖ ਗਿਆਵਾਂ ਦੇ ਈਸਟਰ ਦੇ ਵਿਚ, ਜਦੋਂ ਤੁਹਾਨੂੰ ਪਤਾ ਵੀ ਟਿਕਟਾਂ ਬਹੁਤ ਮਹਿੰਗੀਆਂ ਮਿਲਦੀਆਂ ਨੇ, ਠੀਕ ਹੈ। ਰਿਸਪੋਨਸਿਬਿਲਟੀ ਆ ਵੀ ਸਿੱਖ ਗੇਮਾਂ ਦਾ, ਮੈਂ ਮਾਣ ਨਾਲ ਕਹਿ ਸਕਦਾ ਵੀ ਜਿਹੜੀਆਂ 30ਵੀਆਂ ਸਿੱਖ ਗੇਮਾਂ ਹੋਈਆਂ ਸੀ ਮੈਂ ਉਹਦੇ ਵਿਚ ਸ਼ਾਮਲ ਸੀ, ਮੈਂ ਉਹ ਅਟੈਂਡ ਕੀਤੀਆਂ ਨੇ, ਮੇਰੇ ਕੋਲ ਪ੍ਰੂਫ ਨੇ ਹਨਾ। ਇਹ ਬੰਦਾ ਉਥੋਂ ਜਿੱਥੋਂ ਗੇਮਾਂ ਹੋ ਰਹੀਆਂ ਸੀ ਵਿਦ ਇਨ 5-10 ਕਿਲੋਮੀਟਰ ਦੇ ਦਾ ਘਰ ਆ ਉਥੋਂ, ਇਹ 3 ਦਿਨ ਵਿਚੋਂ 1 ਦਿਨ ਵੀ ਨੀ ਸੀ ਉੱਥੇ ਨੇ ਆਪਣੀ ਹਾਜ਼ਰੀ। ਤੂੰ ਕੁਛ ਵੀ ਨੀ ਕਰਨਾ, ਤੂੰ ਆ ਕੇ ਲੰਗਰ ਦੀ ਸੇਵਾ ਕਰ ਲੈ।
ਸੇਵਾ ਤਾਂ ਕੀ, ਮਤਲਬ ਉਹ ਹੁਣ ਗੱਲ ਇਹ ਆ ਕਿ ਅਸੀਂ ਉਦੋਂ ਬੇਨਤੀਆਂ ਕਰੀ ਗਏ, ਸਾਰਾ ਕਰੀ ਗਏ, ਢਾਲਾਂ ਦੀ ਲੋੜ ਹੈ, ਪੈਸੇ ਦੀ ਲੋੜ ਹੈ, ਮਤਲਬ ਕੌਮ ਦਾ ਕੰਮ ਹੈ ਇਹ, ਤੇ ਕੱਲਾ ਇਹਨੇ ਨੀ, ਇਹਨਾਂ ਇਹਦੀ ਜਿਹੜੀ ਪੇਰੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਇਹਨੂੰ ਪ੍ਰਮੋਟ ਕਰ ਰਹੀ ਹੈ, ਉਹਨਾਂ ਨੇ ਵੀ ਸਿੱਖ ਖੇਡਾਂ ਦਾ ਬਾਈਕਾਟ ਕੀਤਾ ਸੀ।
ਫਿਰ ਤੁਸੀਂ ਦੱਸੋ ਸਿੱਖ ਖੇਡਾਂ ਵਿਚ ਘੱਟੋ ਘੱਟ 1700 ਤੋਂ ਲੈ ਕੇ 2000 ਖਿਡਾਰੀ ਆਉਂਦਾ ਜਿਹੜਾ ਰਜਿਸਟਰਡ
ਆ, 2100 ਸੀਗਾ।
ਤੁਸੀਂ ਆਪਣੀ ਪਨੀਰੀ, ਹਾਂਜੀ ਮੈਂ ਉਹੀ ਕਹਿੰਦਾ, ਤੁਸੀਂ ਆਪਣੀ ਪਨੀਰੀ ਬਚਾਉਣੀ ਆ ਵੀ ਆ ਜਿਹੜੇ ਗੂਗਲ ਵਿਦਵਾਨ ਜਿਹੜੇ ਫੇਸਬੁੱਕ ਤੇ ਬਹਿ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ, ਵੀ ਜਾਂ ਤੁਸੀਂ ਬੱਚਿਆਂ ਨੂੰ ਇਹ ਦਿਖਾਓਗੇ ਵੀ ਆਹ ਸਾਡੀ ਸਿੱਖੀ ਆ, ਦੇਖੋ ਕਿੱਦਾਂ ਬੋਲਦਾ ਜਿਹੜਾ ਕੁੜੀਆਂ ਨੂੰ ਕੰਜਰੀਆਂ ਕਹਿੰਦਾ ਤੇ ਮੋਨੇ ਮੁੰਡਿਆਂ ਨੂੰ ਇਹ ਭੇਡੂ ਕਹਿੰਦਾ,
ਗੱਲ ਲਿੰਕਸ ਦੀ ਹੈ ਨਾ। ਦੇਖੋ ਉਹ ਵੀ ਨੀ ਆ ਰਿਹਾ, ਢਾਲ ਵੀ ਢਾਲ ਤਾਂ ਇੱਕ ਪਾਸੇ ਦੇਣੀ, ਸੇਵਾ ਵੀ ਨੀ ਕਰਾ ਰਿਹਾ, ਆ ਵੀ ਨੀ ਰਿਹਾ, ਤੇ ਉਹਦੀ ਜਿਹੜੀ ਪੇਰੈਂਟ ਆਰਗੇਨਾਈਜੇਸ਼ਨ ਹੈ ਉਹ ਵੀ ਬਾਈਕਾਟ ਕਰ ਰਹੀ ਹੈ, ਉਹ ਵੀ ਨੀ ਆ ਰਹੀ। ਸੋ ਲਿੰਕ ਸਿੱਧਾ ਹੀ ਆ, ਪਤਾ ਹੀ ਆ, ਦਿਸਦਾ ਹੀ ਆ ਵੀ ਕੌਣ ਕਿਹਨੂੰ ਚਲਾ ਰਿਹਾ, ਮਤਲਬ ਪਾਰਦਰਸ਼ਤਾ, ਮਤਲਬ ਸਾਨੂੰ ਤਾਂ ਵਿਚੋਂ ਹੀ ਦਿਸ ਰਹੀ ਹੈ ਨਾ ਵੀ ਕੀ ਚੱਲ ਰਿਹਾ। ਸੋ ਪਰ ਗੁਰਪ੍ਰੀਤ ਗੱਲ ਇਹ ਆ ਰਹੀ, ਕਹਿੰਦੇ ਤੁਸੀਂ ਸਾਰੇ ਰਲ ਕੇ ਪਟੀਸ਼ਨ ਕਿਉਂ ਨੀ ਪਾਉਂਦੇ। ਮੈਂ ਉਹਨਾਂ ਨੂੰ ਕਿਹਾ ਵੀ ਭਾਈ ਪਟੀਸ਼ਨ ਪਾਈ ਸੀ ਔਰ ਉਹਨਾਂ ਬੰਦਿਆਂ ਨੇ ਚੱਕ ਚੁਕਾ ਕੇ ਪਟੀਸ਼ਨ ਕੈਂਸਲ ਕਰਾ ਦਿੱਤੀ ਸੀ, ਇੱਕ ਚੇਤਾ ਪਟੀਸ਼ਨ ਵੀ ਪਈ ਸੀ ਵੀ ਡਿਪੋਰਟ ਕੀਤਾ ਜਾਵੇ।
ਨਹੀਂ ਚਲੋ ਆਪਾਂ ਡਿਪੋਰਟੇਸ਼ਨ ਤੇ ਤਾਂ ਆਪਾਂ ਇੰਨਾ ਜਾਣਾ ਨੀ, ਆਪਾਂ ਤਾਂ ਫੇਸਬੁੱਕ ਨੂੰ ਪਟੀਸ਼ਨ ਪਾ ਸਕਦੇ ਵੀ ਇਸ ਬੰਦੇ ਨੂੰ ਰਿਮੂਵ ਕੀਤਾ ਜਾਵੇ, ਹੇਟਰਿਜ਼ਮ ਫੈਲਾ ਰਿਹਾ ਫੇਸਬੁੱਕ ਦੇ ਉੱਤੇ। ਡਿਪੋਰਟੇਸ਼ਨ ਤਾਂ ਇਹਦੇ ਘਰੇ ਪੁਲਿਸ ਜਾ ਆਈ ਆ, ਇਹਨੂੰ ਵਾਰਨ ਕਰ ਆਈ ਆ ਪਹਿਲਾਂ ਹੀ ਵੀ ਤੂੰ ਜਿਹੜੀ ਉਹ ਮੈਲਬਨ ਚ ਚਵਲ ਮਾਰੀ ਸੀ ਵੀ ਉੱਥੇ 250 ਬੰਦਾ ਇਕੱਠਾ ਕਰ ਲਿਆ ਸੀ। ਤੁਸੀਂ ਹੁਣ ਦੇਖੋ ਵੀ ਇਹਦਾ ਕੰਟਰੀਬਿਊਸ਼ਨ ਕੀ ਆ ਕਮਿਊਨਿਟੀ ਨੂੰ, ਇਹ ਕਮਿਊਨਿਟੀ ਨੂੰ ਬਦਨਾਮ ਕਰ ਰਿਹਾ ਵੀ ਤੁਸੀਂ ਦੇਖੋ ਵੀ ਅਸੀਂ ਇੰਨੀ ਐਫਰਟ ਕਰ ਰਹੇ ਹਾਂ ਆਪਣੇ ਵੱਲੋਂ ਵੀ ਸਿੱਖਇਜ਼ਮ ਇਜ਼ ਅ ਵੈਰੀ ਵੈਰੀ ਲਿਬਰਲ ਰਿਲੀਜਨ, ਠੀਕ ਹੈ ਨਾ, ਵੀ ਆਰ ਪੀਸ ਲਵਿੰਗ ਐਂਡ ਵੀ ਵੈਲਕਮ ਐਵਰੀ ਵਨ ਵਿਦ ਓਪਨ ਆਰਮਸ, ਵੀ ਸਾਡਾ ਕੋਈ ਕਿਸੇ ਦੇ ਖਿਲਾਫ਼ ਏਜੰਡਾ ਨੀ ਹੈਗਾ, ਵੀ ਅਸੀਂ ਕੋਈ ਇਹ ਨੀ ਹੈ ਵੀ ਅਸੀਂ ਚਰਚ ਵਿਚ ਜਾ ਕੇ ਸਿੱਖਇਜ਼ਮ ਦਾ ਪ੍ਰਚਾਰ ਕਰ ਰਹੇ ਹਾਂ, ਵੀ ਅਸੀਂ ਜੋ ਸਾਡਾ ਹੈ ਅਸੀਂ ਉਹਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੰਟਰੀ ਦੇ ਵਿਚ ਅਸੀਂ ਸੋਸਾਇਟੀ ਦੇ ਵਿਚ ਅਸੀਂ ਕੰਟਰੀਬਿਊਟ ਕਰ ਰਹੇ ਹਾਂ, ਤੇ ਇਹ ਬੰਦਾ ਵਿਚੋਂ ਉੱਠ ਕੇ ਟੈਂਪ ਵਾਲਾ ਐਡਲੇਡ ਤੋਂ ਇਹ ਮੈਲਬਰਨ ਗਿਆ ਉਹਦੇ ਟੁੱਟੇ ਜੇ ਬੰਦੇ ਨੂੰ ਮਿਲਣ ਲਈ, ਐਡਲੇਡ ਤੋਂ ਮੈਲਬਰਨ ਗਿਆ ਟੁੱਟੇ ਜੇ ਬੰਦੇ ਨੂੰ ਮਿਲਣ ਲਈ, ਜਿਹੜਾ ਜਿਹੜਾ ਚੌਵੀ ਘੰਟੇ ਦਾ ਸ਼ਰਾਬੀ ਆ, ਉਹਦੇ ਨਾਲ ਬਹਿਸ ਕਰਨ ਗਿਆ, ਦੇਖੋ ਵਿਦਵਾਨ ਦੇਖੋ
ਉਹਨੇ, ਉਹ ਪਤਾ ਹੈ ਨਾ, ਪਤਾ ਹੈ ਵੀ ਉਹਨੂੰ ਕੁਛ ਕਹਿਣਾ ਨੀ ਹੁਣ, ਸਾਰਾ ਐਡਲੇਡ ਦੇ ਵਿਚ ਸਾਰਾ ਆਸਟ੍ਰੇਲੀਆ ਟੋਪ ਟੋਪ ਦੇ ਬੰਦੇ ਸਾਰੇ ਆਏ ਹੋਏ ਸੀ, ਉੱਥੇ ਥੋੜੋ ਜਾਣਾ ਸੀਗਾ, ਕਿਉਂਕਿ ਉਹਨੂੰ ਪਤਾ ਵੀ ਇੱਥੇ ਮੇਰੇ ਪੈਰ ਨੀ ਲੱਗਣੇ ਜਾਂ ਕੋਈ ਮੋਹਰੇ ਟੱਕਰਨਾ।
ਤੁਸੀਂ ਦੇਖੋ ਸਿੱਖ ਗੇਮਾਂ ਵਿਚ ਸੰਗਤਾਂ ਮਲੇਸ਼ੀਆ ਤੋਂ ਆਈਆਂ, ਸਿੰਗਾਪੁਰ ਤੋਂ ਆਈ,
ਸਵੀਡਨ ਤੋਂ ਆਈ,
ਨਿਊਜ਼ੀਲੈਂਡ ਤੋਂ, ਸਵੀਡਨ ਦੇਖੋ, ਸਵੀਡਨ ਤੋਂ ਆਏ, ਸਵੀਡਨ ਕਿੰਨੀ ਦੂਰ ਹੈ, ਯੂਰਪ ਦੇ ਵਿਚ ਵੀ 36 ਘੰਟੇ ਦੀ ਫਲਾਈਟ ਹੋਈ ਸੀ ਕਈ ਵਾਰੀ, ਤੇ ਨਿਊਜ਼ੀਲੈਂਡ ਤੋਂ ਸਾਡੇ ਪਾਪਾ ਟੋਏ ਟੋਏ ਜਿਹੜੇ ਭਾਜੀ ਹੋਣੇ ਨੇ ਉਹ ਆਏ ਨੇ ਬੱਚਿਆਂ ਨੂੰ
ਲੈ, ਆਈਆਂ
ਬਾਕੀ ਸਾਰੇ, ਬਾਕੀ ਸਾਰੇ ਮੂਰਖ ਤੁਰੇ ਫਿਰਦੇ ਵੀ ਕੱਲਾ ਤੂੰ ਹੀ ਜਾਣਾ ਹੈ, ਤੇ ਕੋਈ ਇੱਕ ਦਿਨ ਦਾ ਵੀ ਇੱਕ ਘੰਟੇ ਦਾ ਕੋਈ ਟਾਈਮ ਨੀ ਲੱਗਿਆ ਵੀ ਹਾਂ ਚੱਲ ਠੀਕ ਹੈ ਮੇਰੀ ਐਡਮਿਨਿਸਟ੍ਰੇਸ਼ਨ ਦਾ ਮੇਰਾ ਰੌਲਾ, ਮੈਂ ਨਹੀਂ ਜਾਣਾ, ਜਾਂ ਮੇਰਾ ਕੋਈ ਗੱਲ ਹੀ ਹੈ ਨੀ, ਤੂੰ ਜਾ ਕੇ ਲੰਗਰ ਦੀ ਸੇਵਾ ਤਾਂ ਕਰ ਹੀ ਸਕਦਾ ਨਾ, ਤੂੰ ਜਾ ਕੇ ਦੇਖ ਤਾਂ ਸਕਦਾ ਨਾ ਬੱਚੇ ਕਿਵੇਂ ਖੇਡ ਰਹੇ ਆ ਜਾਂ ਕੀ ਹੋ ਰਿਹਾ ਨਾ, ਅਸੀਂ ਦੂਰ ਰਹਿਣਾ। ਇਹੀ ਕੰਮ ਮੈਲਬਰਨ ਦੀਆਂ ਆਰਗੇਨਾਈਜੇਸ਼ਨ ਕਰਦੀਆਂ ਨੇ, ਉਹਨਾਂ ਨੇ ਵੀ ਉਸ ਵੇਲੇ, ਮੈਂ ਆਨ ਰੇਡੀਓ ਕਹਿ ਰਿਹਾ, ਈਸਟਰ ਦੇ ਵੀਕਐਂਡ ਤੇ ਉਹਨਾਂ ਨੇ ਵੀ ਮਾਰਚ ਕੋਈ ਕੱਢਿਆ ਸੀ, ਜਦਕਿ ਉਹ ਮਾਰਚ ਨੂੰ ਪੋਸਟਪੋਨ ਕਰਕੇ ਅਗਲੇ ਵੀਕਐਂਡ ਤੇ ਕਰ ਸਕਦੇ ਸੀ, ਪਰ ਉਹਨਾਂ ਨੇ ਵੀ ਆਪਣੇ ਆਰਗੇਨਾਈਜੇਸ਼ਨ ਨੇ ਪ੍ਰੋਗਰਾਮ ਅਲੀਕੇ ਵੀ ਮੈਲਬਰਨ ਤੋਂ 5 ਘੰਟੇ ਦਾ ਰਾਹ ਆ, ਆਪਾਂ ਨੀ ਜਾਣਾ, ਆਪਾਂ ਇੱਥੇ ਜੋ ਕਰਨਾ ਉਹੀ ਕਰਨਾ। ਉਹਦੇ ਨਾਲ ਮੈਨੂੰ ਇਹ ਦੱਸੋ ਵੀ ਯੰਗ ਜਨਰੇਸ਼ਨ ਨੂੰ ਤੁਸੀਂ ਕੀ ਸੇਧ ਦੇ ਰਹੇ ਹੋ?
ਨਹੀਂ ਫਿਰ ਉਹ ਗੱਲ ਇਹ ਆ ਵੀ ਉਹ ਜਿਹੜੀ ਸਿੱਖ ਸੰਗਤ ਆ ਮੈਲਬਰਨ ਦੀ, ਜਾਂ ਉਹ ਤਾਂ ਹੁਮ ਹੁਮ ਆ ਕੇ ਪਹੁੰਚੀ ਆ, ਸਾਰੀ ਆਈ ਆ, ਤੇ ਉਹਨਾਂ ਨੇ ਨਕਾਰ ਦਿੱਤਾ ਉਹਨਾਂ ਨੂੰ, ਮਤਲਬ ਮੈਸੇਜ ਮਿਲ ਜਾਣਾ ਚਾਹੀਦਾ।
ਏਜੰਟ ਕੌਣ ਨੇ ਫਿਰ, ਮੈਨੂੰ
ਏਜੰਟ ਕੌਣ ਆ, ਗੱਲ ਇਹ ਵੀ ਏਜੰਟ ਕੌਣ ਆ ਫਿਰ?
ਅਸੀਂ ਏਜੰਟ ਆ ਵੀ ਜਿਹੜੇ 30-40 ਹਜ਼ਾਰ ਦੀ ਗੈਦਰਿੰਗ ਕਰਦੇ ਆ, ਲੋਕਾਂ ਤੋਂ ਢਾਲ ਲੈਂਦੇ ਨੇ, ਜਾਂ ਉਹ ਸੰਗਤ ਏਜੰਟ ਆ ਜਿਹੜਾ ਵੀ ਕੰਟਰੀਬਿਊਸ਼ਨ ਕਰਦੇ ਆ, ਸੇਬਾਂ ਦੀ ਸੇਵਾ ਲੈਂਦੇ ਆ, ਸੰਤਰਿਆਂ ਦੀ ਸੇਵਾ ਲੈਂਦੇ, ਲੰਗਰ ਦੀ ਸੇਵਾ ਲੈਂਦੇ ਨੇ, ਕੇਲਿਆਂ ਦੀ ਸੇਵਾ ਲੈਂਦੇ ਨੇ, ਕੇਸ ਤੋਂ ਲੈ ਕੇ ਆਉਂਦੇ ਨੇ, ਉਹ ਏਜੰਟ ਆ ਵੀ, ਜਾਂ ਇਹ ਏਜੰਟ ਆ ਵੀ ਜਦੋਂ ਏਦਾਂ ਦਾ ਵੱਡਾ ਕਾਰਜਕ੍ਰਮ ਜਾਂ ਏਡਾ ਵੱਡਾ ਪ੍ਰੋਗਰਾਮ ਆਉਂਦਾ, ਤੇ ਇਹ ਲੋਕ ਉਸ ਵੇਲੇ ਆਪਣੇ ਪ੍ਰੋਗਰਾਮ ਵਿੱਚ ਲੀਕ ਦਿੰਦੇ ਵੀ ਸਾਡੇ ਕੋਲ ਭਾਵਾਂ ਅਸੀਂ 100 ਬੰਦੇ ਵੀ ਇਹਨਾਂ ਕੋਲ ਤੋੜ ਲਈਏ, ਤੇ ਸਾਡੇ ਜਿਹੜੇ ਉੱਪਰ ਆਕਾ ਬੈਠੇ ਨੇ ਉਹ ਖੁਸ਼ ਹੋ ਜਾਣਗੇ ਵੀ ਹਾਂ ਵੀ ਤੁਸੀਂ ਸਿੱਖ ਗੇਮਾਂ ਫੇਲ ਕਰਤੀਆਂ। ਇਹਨਾਂ ਨੂੰ ਭੁਲੇਖਾ, ਸਿੱਖ ਗੇਮਾਂ ਨੀ ਫੇਲ ਹੁੰਦੀਆਂ, ਸਿੱਖ ਗੇਮਾਂ ਸਾਰੇ ਨੂੰ ਜਿਹੜੇ ਸੱਜਣ ਸੁਣ ਰਹੇ ਨੇ ਨਾ, ਮੈਂ ਬੇਨਤੀ ਕਰਦਾ ਵੀ ਤੁਸੀਂ ਨੇੜੇ ਹੋ ਦੂਰ ਹੋ, ਸਾਲ ਹਰੇਕ ਸਾਲ ਤੁਸੀਂ ਤੁਹਾਡੇ ਕੋਲ ਨਹੀਂ ਆ ਹੁੰਦਾ, ਪਰ 5 ਸਾਲ ਦਾ ਸਾਈਕਲ ਚੱਲਦਾ, ਪਲੀਜ਼ ਇੱਕ ਦਿਨ ਹੀ ਭਾਵਾਂ ਜਾਓ, ਹਾਜ਼ਰੀ ਜ਼ਰੂਰ ਲਵਾਓ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ। ਇਟਸ ਅ ਵੈਰੀ ਪ੍ਰਾਊਡੈਸਟ ਮੂਮੈਂਟ ਫੋਰ ਦਾ ਸਿੱਖ ਕਮਿਊਨਿਟੀ ਇਨ ਆਸਟ੍ਰੇਲੀਆ ਵੀ ਅਸੀਂ ਏਡਾ ਵੱਡਾ ਇੱਕ ਸੰਮੇਲਨ ਨੂੰ ਆਰਗੇਨਾਈਜ਼ ਕਰ ਰਹੇ ਹਾਂ ਹਰੇਕ ਸਾਲ ਹਰੇਕ ਜਗ੍ਹਾ ਤੇ, ਅਸੀਂ ਸਪੋਰਟਸ ਨੂੰ ਪ੍ਰਫੁੱਲਰ ਕਰ ਰਹੇ
ਹਾਂ। ਦੇਖੋ
ਇੱਕ ਬਹੁਤ ਵੱਡੀ
ਗੱਲ, ਆਪਣੇ ਗੁਰਪ੍ਰੀਤ ਦਾ ਮਨੋਜ ਕੁਮਾਰ ਹੁਣੀ ਸਾਨੂੰ ਮੈਸੇਜ ਭੇਜ ਰਹੇ ਨੇ, ਮੇਰੇ ਦੋਸਤ ਨੇ ਆਪਣੇ ਫੇਸਬੁੱਕ ਤੇ, ਆਪਾਂ ਮਿਲੇ ਨੀ ਵੈਸੇ, ਦੋਸਤ ਨੇ ਤੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਵੀਡਨ ਤੋਂ, ਸਵੀਡਨ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਇਸ ਵਾਰੀ ਭਾਜੀ ਅਸੀਂ ਸਿੱਖ ਖੇਡਾਂ ਤੇ ਆਉਣਾ ਆ, ਸਿੱਖ ਖੇਡਾਂ ਦੇਖਣ ਸਵੀਡਨ ਤੋਂ, ਤੇ ਪਿਛਲੀ ਵਾਰੀ ਵੀ ਕਹਿੰਦੇ ਸਾਡੇ ਇੱਥੋਂ ਆਏ ਸੀ ਸਵੀਡਨ ਤੋਂ ਸੱਜਣ ਆਏ ਸੀ, ਤੇ ਇਸ ਵਾਰੀ ਕਹਿੰਦੇ ਅਸੀਂ ਵੀ ਅਸੀਂ ਵੀ ਆਉਣਾ। ਸੋ ਦੇਖੋ ਮਤਲਬ ਜਿਹੜਾ ਇੰਟਰਸਟ ਹੈ ਉਹ ਤਾਂ ਵਰਲਡ ਵਾਈਡ ਹੋ ਰਿਹਾ, ਤੇ ਇਹਨਾਂ ਨੂੰ ਦੇਖੋ ਇੱਦਾਂ ਦੇ ਜਿਹੜੇ ਪ੍ਰੋਗਰਾਮ ਹੈ ਤੁਸੀਂ ਦੱਸਿਆ ਕਿ ਜਿਹੜੇ ਕਮਿਊਨਿਟੀ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਫੇਲ ਕਰਾਉਣ ਦੇ ਲਈ ਇਹੋ ਜਿਹੇ ਬੰਦੇ ਜਿਹੜੇ ਇੰਸਟਾਲ ਕੀਤੇ ਜਾਂਦੇ ਨੇ। ਉਹਦੀ ਕਲਾਸਿਕ ਐਗਜ਼ਾਮਪਲ ਤੁਸੀਂ ਦੇਖ ਲਈ, ਦਲ ਖਾਲਸਾ UK ਹੋ ਗਿਆ, JP ਸਿੰਘ ਹੋ ਗਿਆ, ਜਿਹੜੇ ਵਧਾਈਆਂ ਦੇ ਜਾ ਰਹੇ ਨੇ, ਮਤਲਬ ਉਧਰ ਮੈਨੂੰ ਸਮਝ ਨਹੀਂ ਆਉਂਦੇ, ਮਤਲਬ ਇੱਧਰ ਆਪਣੇ ਨਾ ਗੁਰਮੁਖ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਫਤਿਹ ਬੁਲਾ ਰਹੇ, ਅਰਸ਼ ਮੱਲੀ ਹੁਣਾਂ ਨੇ ਮੈਸੇਜ ਭੇਜਿਆ ਕਹਿੰਦੇ ਵੀ ਸਤਿ ਸ੍ਰੀ ਅਕਾਲ ਬਾਜੀ, ਕਹਿੰਦੇ ਕਿਸੇ ਬੰਦੇ ਦੇ ਕਹਿੰਦੇ ਜਿਹੜੇ ਮਤਲਬ ਦੇਖੋ ਬੰਦੇ ਢੀਠ ਜਿਹੜੇ ਨੇ, ਕਹਿੰਦੇ ਵਧਾਈ ਦੇਣੀ ਕਿੰਨੀ ਗਲਤ ਗੱਲ ਹੈ ਹਨਾ, ਹਨਾ ਜਿਹੜਾ ਬੰਦਾ ਮਰ ਗਿਆ, ਮਾਂ ਦਾ ਪੁੱਤ ਮਰ ਗਿਆ ਹਨਾ, ਤੇ ਚਾਹੇ ਉਹਨੇ ਲੋਕਾਂ ਦੇ ਪੁੱਤ ਮਾਰੇ ਸੀ, ਪਰ ਵਿਆਹ ਤੇ ਮਤਲਬ ਵਿਆਹ ਤੇ ਵਧਾਈ ਦੇਈ ਦੀ ਆ, ਮਰਨ ਤੇ ਥੋੜਾ ਵਧਾਈ ਦੇਈ ਦੀ ਆ ਲੋਕਾਂ ਨੂੰ ਹਨਾ, ਤੇ
ਕੁਝ ਪੰਜਾਬ ਦਾ ਮੁੱਖ ਮੰਤਰੀ ਦੇ ਰਿਹਾ ਵਧਾਈ ਓਪਨਲੀ,
ਆਹੋ ਸੋ ਮਤਲਬ
ਸਾਰੀ ਟੀਮ ਨੂੰ ਵਧਾਈ ਦਿੱਤੀ।
ਹਾਂਜੀ ਤੇ ਬਾਕੀ ਚਲੋ ਇਹ ਹੁਣ ਇਹਨਾਂ ਦੀ ਮਰਜ਼ੀ ਆ ਨਾ, ਤੇ ਇਹਨਾਂ ਨੇ ਕੀ ਕਰਨਾ। ਤੇ ਸੁਖਦੀਪ ਰਿਆੜ ਹੁਣਾਂ ਨੇ ਆਪਣੇ ਟਰੈਕਟਰ ਦੀ ਫੋਟੋ ਭੇਜਤੀ, ਉਹ ਬਾਹਰ ਆਏ ਨੇ ਜੀ, ਫਰੂਟ ਟੁੱਟ ਚੁੱਕਾ ਆ, ਤੇ ਟਰੈਕਟਰ ਖੜਾ ਕਰਕੇ ਫੋਟੋ ਖਿੱਚ ਕੇ ਉਹਨਾਂ ਨੇ ਭੇਜੀ ਆ, ਤੇ ਮੈਂ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੀ ਆ। ਸੋ ਤੁਸੀਂ ਦੇਖੋ ਜੀ,
ਰਿਆੜ ਸਾਹਿਬ ਨੇ ਕਿਹਾ ਹੋਣਾ ਵੀ ਹੁਣ ਕੰਮ ਕੁੰਮ ਖਤਮ ਕਰਤਾ, ਹੁਣ ਇੱਕ ਸੈਲਫੀ ਤੋਂ ਬਣਤੀ।
ਨਹੀਂ ਨਹੀਂ ਸੈਲਫੀ ਨੀ ਹੈਗੀ, ਨਹੀਂ ਟਰੈਕਟਰ ਦੀ ਸੈਲਫੀ ਆ, ਟਰੈਕਟਰ ਦੀ ਸੈਲਫੀ। ਕਹਿੰਦੇ ਜਿਹੜੀ ਸੈਲਫੀ ਆ ਇਹ ਤਾਂ ਬਹੁਤ ਪੁਰਾਣੀ ਆ, ਕਹਿੰਦੇ
ਠੀਕ ਹੈ ਜੀ।
ਹਾਂਜੀ ਉਹ ਹੁਣ ਕਹਿੰਦੇ ਸੈਲਫੀ ਦੇ ਇੱਕ ਸ਼ੇਅਰ ਬਣਿਆ ਬਹੁਤ ਪੁਰਾਣਾ, ਤੇ ਉਹ ਜਦੋਂ ਕਹਿੰਦੇ ਮਤਲਬ ਕਹਿੰਦੇ ਯਾਰ ਤੂੰ ਸੈਲਫੀ ਕਿਉਂ ਖਿੱਚਦਾ ਇੰਨੀ, ਆਪਣੀ ਸੈਲਫੀਆਂ ਕਿਉਂ ਖਿੱਚਦਾ ਰਹਿੰਦਾ? ਕਹਿੰਦਾ ਇਹ ਤਾਂ ਬਹੁਤ ਪੁਰਾਣੀ, ਕਹਿੰਦਾ ਉਹਨਾਂ ਨੇ ਪਤਾ ਸੀਗਾ, ਕਹਿੰਦਾ ਉਹਨਾਂ ਨੂੰ ਵੀ ਸੈਲਫੀਆਂ ਦਾ ਜ਼ਮਾਨਾ ਆਉਣਾ, ਪਹਿਲਾਂ ਹੀ ਉਹਨਾਂ ਨੇ ਸ਼ੇਅਰ ਲਿਖਤਾ। ਕਹਿੰਦੇ ਕਿਹੜਾ? ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਵੀ ਤੁਸੇ ਪੁੱਛੇ ਕਿ ਬੰਦੇ ਬਤਾ ਤੇਰੀ ਰਜ਼ਾ ਕਿਆ ਹੈ। ਕਹਿੰਦਾ ਇਹਦੇ ਚ ਸੈਲਫੀ ਨਾਲ ਕੀ ਲੈਣ ਦੇਣ? ਉਹ ਕਹਿੰਦਾ ਖੁਦੀ ਦਾ ਮਤਲਬ ਸੈਲਫੀ ਹੁੰਦਾ ਆ, ਸੈਲਫ
ਸੈਲਫੀ ਕੋ ਕਰ
ਬੁਲੰਦ, ਸੈਲਫੀ ਕੋ ਕਰ ਬੁਲੰਦ ਇਤਨਾ ਕਿ ਬੰਦਾ ਅੱਲਾ ਵੀ ਬੰਦੇ ਦੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਕਹਿੰਦਾ ਉਹ ਵੀ ਇੰਨਾ ਦੁਖੀ ਹੋ ਜਾਵੇ ਤੇਰੀ ਸੈਲਫੀਆਂ ਤੋਂ, ਉਹ ਵੀ ਪੁੱਛੇ ਭਰਾਵਾ ਦੱਸ ਦੇ ਤੂੰ ਚਾਹੁੰਦਾ ਕੀ ਆ।
ਜਿਵੇਂ ਚੁਟਕਲਾ ਦਵਾਉਂਦਾ, ਜਿਵੇਂ ਕਹਿ ਲਈਏ ਵੀ ਇੱਕ ਬੰਦਾ ਰੋਜ਼ ਸਵੇਰੇ ਨਾ ਮੰਦਰ ਜਾ ਕੇ ਮੱਥਾ ਟੇਕਦਾ ਹੁੰਦਾ ਸੀ ਤੇ ਕਹਿੰਦਾ ਵੀ ਹੇ ਸ਼ਿਵ ਜੀ ਭਗਵਾਨ ਮੇਰੀ ਲਾਟਰੀ ਲਾ ਦੋ ਨਾ, ਮੇਰੀ ਲਾਟਰੀ ਲਾ ਦੋ, ਮੈਂ ਬਹੁਤ ਦੁਖੀ ਆ। ਉਹ ਦੋ ਤਿੰਨ ਮਹੀਨੇ ਗਿਆ ਤੇ ਰੋਜ਼ ਪੱਕਾ ਮੀਂਹ ਪੈਂਦਾ, ਜਿੱਦਾਂ ਮਰਜ਼ੀ ਜਾਣਾ ਜਾਣਾ। ਇੱਕ ਦਿਨ ਸ਼ਿਵ ਜੀ ਭਗਵਾਨ ਨਾਲ ਪ੍ਰਗਟ ਹੋ ਗਏ ਤੇ ਉਹ ਕਹਿੰਦੇ ਵੀ ਸ਼ਿਵ ਜੀ ਭਗਵਾਨ ਆ ਗਏ। ਉਹ ਕਹਿੰਦੇ ਯਾਰ ਗੱਲ ਸੁਣ, ਕਹਿੰਦਾ ਲਾਟਰੀ ਟਿਕਟ ਤਾਂ ਪਾ ਲਾ ਤੂੰ, ਕੱਢਾਂਗਾ ਮੈਂ ਕਿੱਥੋਂ, ਕਹਿੰਦਾ ਟਿਕਟ ਤਾਂ ਪਾਈ ਨੀ ਅਜੇ ਤੱਕ, ਰੋਜ਼ ਜਾ ਕੇ ਮੰਗੀ ਜਾਂਦਾ
ਮੈਨੂੰ ਟਿਕਟ। ਕਹਿੰਦਾ ਫੇਰ ਜੀ ਭਗਵਾਨ ਤੁਸੀਂ ਕਾਹਦੇ ਹੋਏ, ਪਾਈਓ ਤੇ ਤਾਂ ਹਰੇਕ ਦੀ ਨਿਕਲ ਜਾਂਦੀ, ਬਿਨਾਂ ਪਾਈਆਂ ਤੋਂ ਕੱਢ ਕੇ ਦਿਖਾਲੋ।
ਭਗਵਾਨ ਕਹਿੰਦਾ ਮੈਂ ਲੀਗਲ ਇਲੀਗਲ ਕੰਮ ਨੀ ਕਰਨਾ, ਘੱਟੋ ਘੱਟ ਟਿਕਟ ਤਾਂ ਹੋਵੇ, ਮੈਂ ਵੀ ਅੱਗੇ ਜਵਾਬ ਦੇਣਾ ਹੁੰਦਾ ਵੀ ਤੂੰ ਪੈਸੇ ਕਿਵੇਂ ਦੇ।
ਕਹਿੰਦਾ ਮੋਰੇ ਮੋਰੇ ਆਡਿਟ ਹੋ ਗਿਆ ਵੇ ਕੈਪਟਨ ਸਾਹਿਬ, ਮੇਰਾ ਮੁਕਾਬਲਾ ਬਣਾ ਦੂ। ਦੇਖੋ ਚਲੋ ਮਜ਼ਾਕ ਨਾ ਮਜ਼ਾਕ, ਤੇ ਬਾਕੀ ਹੋਰ ਸੱਜਣ ਵੀ ਸਾਡੇ ਨਾਲ ਜੁੜ ਰਹੇ ਨੇ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜਿਹੜੇ ਵੀ ਸੱਜਣ ਪ੍ਰੋਗਰਾਮ ਚ ਆਏ ਨੇ। ਤੇ ਚਾਲ ਹੁਣੀ ਸੁਨੇਹਾ ਭੇਜ ਰਹੇ ਨੇ, ਕਹਿੰਦੇ ਆਸਟ੍ਰੇਲੀਆ ਜਿਹੜੀ ਸਮਰ ਹੈ ਉਹ 1 ਦਸੰਬਰ ਤੋਂ ਸ਼ੁਰੂ ਹੁੰਦੀ ਹੈ ਤੇ 28 ਫਰਵਰੀ ਨੂੰ ਅਫੀਸ਼ਲੀ ਖਤਮ ਹੁੰਦੀ ਹੈ, ਤਾਂ ਸੋ ਉਹ ਬੁੱਧਵਾਰ ਨੂੰ ਖਤਮ ਹੋਊਗੀ ਜੀ 28। ਮਹੀਨਾ ਪਿਆ ਹਜੇ ਪੂਰਾ,
ਸਰੋਤੇ ਫਿਰ ਉਦੋਂ ਆਟਮ ਸ਼ੁਰੂ ਹੋ ਜਾਂਦੀ ਹੈ ਜੀ।
ਹਾਂ ਮੈਂ ਆਪਾਂ ਠੀਕ ਹੀ ਸੀਗਾ ਅਸੀਂ, ਮਤਲਬ ਉਹ ਜਿੱਦਾਂ ਨੈਚੁਰਲੀ ਦੇਖ ਕੇ ਕਹਿ ਦੇਈਦਾ ਵੀ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਰਾਤਾਂ ਠੰਡੀਆਂ ਹੋਣ ਲੱਗ ਪੈਂਦੀਆਂ ਤੇ ਹਾਂ ਫਿਰ ਉਹ ਏਦਾਂ ਹੀ ਆ ਫਿਰ। ਚਲੋ ਆਪਾਂ ਅੱਗੇ ਗੱਲ ਕਰਦੇ ਆ, ਕੁਛ ਹੋਰ ਜਿਹੜੇ ਮੁੱਦੇ ਨੇ ਉਹਨਾਂ ਤੇ ਗੱਲ ਕਰਨੀ ਆ। ਇੱਕ ਤਾਂ ਜਿਹੜਾ ਨਾ ਕ੍ਰਿਕਟ ਦੀ ਬੋਲੀ ਲੱਗੀ ਆ IPL ਦੀ, ਨਿਲਾਮੀ ਹੋਈ ਆ ਕੱਲ ਤੇ ਆਸਟ੍ਰੇਲੀਆ ਦਾ ਜਿਹੜਾ ਪਲੇਅਰ ਹੈ ਉਹ ਕਾਫੀ ਮਹਿੰਗਾ ਵਿਕਿਆ, $1.7 million ਡਾਲਰ ਦਾ। ਤੇ ਜਿਹੜਾ ਸਟੋਕਸ ਹੈ ਬੈਨ ਸਟੋਕਸ ਹਨਾ, ਉਹ ਇੰਗਲੈਂਡ ਦਾ 12.5 crore ਚ ਖਰੀਦਿਆ ਜੀ ਰਾਜਸਥਾਨ ਰਾਇਲਸ ਨੇ। ਤੇ ਬਾਕੀ ਰਾਹੁਲ ਤੇ ਪਾਂਡੇ ਨੂੰ, ਰਾਹੁਲ ਨੂੰ ਪੰਜਾਬ ਨੇ ਖਰੀਦਿਆ 11 crore ਚ, ਪਾਂਡੇ ਨੂੰ ਹੈਦਰਾਬਾਦ ਨੇ ਖਰੀਦਿਆ 11 crore ਚ। ਤੇ ਬਾਕੀ ਭਾਰਤੀ ਖਿਲਾੜੀ ਦਾ ਤੁਹਾਨੂੰ ਪਤਾ ਹੈ ਕਿ KL ਰਾਹੁਲ ਜਿਹੜੇ ਨੇ ਉਹ 11 crore ਦੇ ਨੇ ਤੇ ਇਹ ਭਾਰਤੀ ਬੈਨ ਸਟੋਕਸ ਜਿਹੜੇ ਨੇ ਉਹ ਸਾਰੇ ਨਾ ਮਹਿੰਗੇ ਆ ਵੈਸੇ। ਤਾਂ ਬਾਕੀ ਇਧਰ ਆਪਣੇ ਮਿਚਲ ਜੌਨਸਨ ਦੀ ਕਹਿੰਦੇ ਬੋਲੀ ਨੀ ਲੱਗੀ ਆਸਟ੍ਰੇਲੀਆ ਵਾਲਿਆਂ ਦੀ, ਇਹ ਵੀ ਇੱਕ ਖਬਰ ਬਣੀ ਸੀ ਸਵੇਰੇ।
ਮਿਚਲ ਜੌਨਸਨ ਫਾਸਟ ਬਾਲਰ ਹੈ ਨਾ, ਹੁਣ ਮੇ ਬੀ ਪ੍ਰੀਵੀਅਸ ਚਾਲੀਏ ਉਹਦੀ ਜਿਹੜੀ ਪਰਫਾਰਮੈਂਸ ਉਹਦੇ ਕਰਕੇ ਫਾਸਟ ਬਾਲਰ, ਫਿਰ ਉਹ ਕਿੰਨਾ ਕੰਟਰੀਬਿਊਟ ਕਰ ਸਕਦਾ, ਏਜ ਵੀ ਵੱਧ ਗਈ ਹੈ। ਤੇ ਓਦਾਂ ਵੀ IPL ਦੇ ਵਿਚ T20 ਵਿਚ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਮਾਰਕਟ ਆਈ ਉਹ ਫਾਸਟ ਬਾਲਰਾਂ ਦੀ ਹੁੰਦੀ ਹੈ। ਜੇ ਤੁਸੀਂ ਸਪਿਨਰ ਹੋ ਤੇ ਸਪਿਨਰ ਤੇ ਐਜ ਅ ਬੈਟਸਮੈਨ ਵੀ ਹੋ, ਫਿਰ ਤੁਹਾਡੀ ਜ਼ਿਆਦਾ ਬੋਲੀ ਲੱਗ ਜਾਂਦੀ।
ਠੀਕ ਠੀਕ। ਤੇ ਫਿਲਮ ਵੀ ਕਹਿੰਦੇ ਕਾਫੀ ਚੱਲ ਰਹੀ ਆ ਪਦਮਾਵਤ, ਮੈਂ ਤਾਂ ਵਤੀ ਕਹਿ ਦਿੰਦਾ ਯਾਰ ਛੱਡੋ, ਪਰ ਆਪਾਂ ਤੇ ਬੋਲ ਵੀ ਨੀ ਹੁੰਦਾ ਉਹ ਹਿੰਦੀ ਚ, ਪਦਮਾਵਤੀ ਆਪਾਂ ਤਾਂ ਗਿੱਜੇ ਹੋਏ। ਤੇ ਫਿਲਮ ਦੀ ਕੀ ਸਟੋਰੀ ਆ, ਮਤਲਬ ਨਾਟ ਐਜ ਅ ਸਟੋਰੀ, ਉਹ ਤਾਂ ਪਤਾ ਹੀ ਆ, ਮਤਲਬ ਉਹਦਾ ਕੀ ਹਿਸਾਬ ਕਿਤਾਬ ਹੈ?
ਰੌਲਾ ਦੇਖੋ ਜੀ, ਜਾਣ ਬੁੱਝ ਕੇ UP ਦੀਆਂ ਚੋਣਾਂ ਤੋਂ ਪਹਿਲਾਂ ਪਿਆ ਇਹ ਰੌਲਾ।
ਅੱਛਾ।
ਜਦੋਂ ਇਹਦਾ ਟ੍ਰੇਲਰ ਰਿਲੀਜ਼ ਹੋਣਾ ਸੀ, ਬਿਨਾਂ ਟ੍ਰੇਲਰ ਦੇਖਿਆ ਤਾਂ ਰੌਲਾ ਪਾਤਾ ਵੀ ਫਿਲਮ ਆ ਰਹੀ ਆ। ਫੇਰ ਇਹਦਾ ਟ੍ਰੇਲਰ ਲੀਕ ਕਰ ਦਿੱਤਾ ਤੇ ਫੇਰ ਦੇਖੋ ਜੀ ਪ੍ਰਾਈਮ ਟਾਈਮ ਤੇ ਇਹ ਫਿਲਮ ਤੇ ਬਹਿਸ ਹੋ ਰਹੀ ਹੈ। ਪ੍ਰਾਈਮ ਟਾਈਮ ਮਤਲਬ ਵੀ 9 to 10 ਜਿਹੜੇ ਸ਼ੋ ਚੱਲਦੇ ਨੇ, ਸਿਰਫ ਇੱਕੋ ਸ਼ੋ ਸੀ ਰਵੀਸ਼ ਕੁਮਾਰ ਦਾ ਜਿਹੜਾ, ਉਹਨੇ ਇਸ ਗੱਲ ਤੇ ਮੇਰੇ ਖਿਆਲ ਨਾਲ ਇੱਕ ਵਾਰੀ ਕਿਤੇ ਬਹਿਸ ਕੀਤੀ ਹੋਣੀ ਮਾੜੀ ਮੋਟੀ, ਉਹ ਵੀ ਕਾਰਨੀ ਸਾਣ ਵਾਲਿਆਂ ਨੂੰ ਪੁੱਛ ਕੇ ਵੀ ਤੁਸੀਂ ਏਦਾਂ ਕਿਉਂ ਕਰ ਰਹੇ ਹੋ। ਤੇ ਹੁਣ ਦੇਖੋ ਇਹਦੇ ਪਿੱਛੇ ਆਪਾਂ ਐਗਜ਼ਾਮਪਲ ਲੈ ਲੈਂਦੇ ਵੀ ਸਿੱਧੂ ਸਾਹਿਬ, ਤੁਸੀਂ ਫਿਲਮ ਬਣਾ ਤੀ ਨਾ ਇੱਕ, ਵੀ ਕਹਿ ਲੋ ਸਿੱਖ ਇਤਿਹਾਸ ਤੇ ਫਿਲਮ ਬਣਾ ਤੀ, ਚਲੋ ਹਿੰਦੂ ਇਤਿਹਾਸ ਤੇ ਆਪਾਂ ਕਹਿ ਲੈਂਦੇ ਕਿਉਂਕਿ ਬਹੁ ਗਿਣਤੀ ਭਾਰਤ ਵਿਚ ਹਿੰਦੂਆਂ ਦੀ ਆ, ਤੁਸੀਂ ਕਿਸੇ ਵੀ ਰਾਜੇ ਦੇ ਉੱਤੇ ਫਿਲਮ ਬਣਾ ਤੀ ਤੇ ਤੁਹਾਡੇ ਕੋਲ ਪੈਸੇ ਹੈ ਨੀ ਮਸ਼ਹੂਰੀ ਦੇ, ਤੁਸੀਂ ਲਾਉਣੇ ਨੀ ਚਾਹੁੰਦੇ ਮਸ਼ਹੂਰੀ ਦੇ ਪੈਸੇ ਨਾ,
ਪੈਸੇ ਤਾਂ
ਹੈਗੇ, ਮੈਂ ਨਹੀਂ ਲਾਉਣੇ ਮੈਂ, ਆਹੋ ਤੁਸੀਂ ਪੈਸੇ ਹੈਗੇ ਤੁਹਾਡੇ ਕੋਲ ਪਰ ਤੁਸੀਂ ਲਾਉਣੇ ਨੀ, ਵੀ ਇਹ ਵੇਸਟੇਜ ਆ, ਆਪਾਂ ਹੋਰ ਕੋਈ ਤਰੀਕਾ ਲੱਭਦੇ ਹਾਂ। ਇਹ ਇੱਕ ਨਾ ਨਵੀਂ ਟੈਕਨੀਕ ਡਿਵੈਲਪ ਕੀਤੀ ਗਈ ਆ ਵੀ ਜਿੰਨਾ ਜ਼ਿਆਦਾ ਉਹ ਚੀਜ਼ ਦਾ ਰੌਲਾ ਪਊਗਾ ਓਨੀ ਹੀ ਜ਼ਿਆਦਾ ਉਹ ਚੀਜ਼ ਵਿਕੇਗੀ। ਜਿਹੜੇ ਜਿਹੜੇ ਪੰਜਾਬੀਆਂ ਨੇ ਪਦਮਾਵਤੀ ਨਹੀਂ ਦੇਖਣੀ ਸੀ, ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਹੈਨੀ ਹੈ, ਉਹ ਵੀ ਦੇਖਣਗੇ ਵੀ ਕੀ ਹੈਗੀ ਇਹਦੇ ਵਿਚ, ਤੇ ਜਦੋਂ ਮੂਵੀ ਦੇਖ ਕੇ ਬਾਹਰ ਆਉਣਗੇ ਉਹ ਫਿਰ ਇਹੀ ਕਹਿਣਗੇ ਯਾਰ ਕੀ ਸੀ ਇਹਦੇ ਵਿਚ, ਪਤਾ ਹੀ ਲੱਗਾ
ਕੁਝ ਵੀ ਨੀ, ਫਿਲਮ ਦੇਖੀ ਉਹਦੇ ਚ ਕੁਝ ਵੀ ਨੀ ਸੀ।
ਉਹ ਜਿਵੇਂ ਮੈਂ ਬੜਾ 1999 ਦੇ ਵਿਚ ਸੇਵਿੰਗ ਪ੍ਰਾਈਵੇਟ ਰਾਇਨ ਦੇਖਣ ਚਲ ਗਿਆ ਮੂਵੀ, ਤੇ ਵੀ ਉਹ ਕਾਫੀ ਵਧੀਆ ਮੂਵੀ ਆ, ਦੇਖਿਓ ਕਿਤੇ ਸੱਚੀ ਸਟੋਰੀ ਤੇ ਬਣੀ ਆ, ਤੇ ਉਹ ਪਹਿਲਾਂ ਦਾ 15-20 ਜਾਣੇ ਸੀ, ਉਹਨਾਂ ਨੂੰ ਇਹ ਆਸ ਸੀ ਵੀ ਸ਼ਾਇਦ ਜਿਹੜੇ ਹੁੰਦੇ ਆ ਇੰਗਲਿਸ਼ ਫਿਲਮਾਂ ਵਾਲੇ ਸੀਨ ਉਹ ਹੋਣਗੇ ਇਹਦੇ ਵਿਚ, ਉਹ ਬਿਨਾਂ ਪੋਸਟਰ ਦੇਖੇ ਅੰਦਰ ਵੜ ਗਏ ਨਾ, ਤੇ ਉਹ ਜਦੋਂ ਇੰਟਰਵੈਲ ਹੋ ਗਿਆ, ਇੰਟਰਵੈਲ ਤੋਂ ਬਾਅਦ 5 ਕੁ ਜਾਣੇ ਰਹਿ ਗਏ, ਉਹ ਪਹਿਲੇ ਨਿਕਲ ਗਏ ਸਾਰੇ, ਸਮਝ ਲੱਗੀ ਵੀ
ਉਹ ਬੈਕਗਰਾਉਂਡ ਚੱਲਦੀ ਨਾ ਫਿਲਮ।
ਹਾਂਜੀ ਹਾਂਜੀ ਬੈਕਗਰਾਉਂਡ ਚੱਲਦੀ, ਤੇ ਇਹੀ ਪਦਮਾਵਤੀ ਦਾ ਦੇਖੋ ਤੁਸੀਂ ਆਪ ਦੇਖੋ ਵੀ ਇੰਨਾ ਰੌਲਾ ਪੈਣ ਤੋਂ ਬਾਅਦ ਮੂਵੀ ਫੇਰ ਵੀ ਰਿਲੀਜ਼ ਹੋ ਗਈ ਆ, ਠੀਕ ਆ, ਮੂਵੀ ਰਿਲੀਜ਼ ਹੋ ਗਈ ਆ, ਮੂਵੀ ਦੇ ਕਿਤੇ ਵੱਡੇ ਬਿੱਲ ਬੋਰਡ ਨੀ ਲੱਗੇ, ਕਿਉਂਕਿ ਤੂੰ ਇਸ ਕਰਕੇ ਨੀ ਲੱਗੇ ਕਿਉਂਕਿ ਉਹਨਾਂ ਨੂੰ ਖਰਚਾ ਸੀ ਵੀ ਇਨ੍ਹਾਂ ਨੇ ਸਾੜ ਦੇਣੇ, ਪਰ ਪੈਸੇ ਬਚ ਗਏ,
ਉੱਥੇ ਵੀ ਪੈਸੇ ਬਚ ਗਏ,
ਉੱਥੇ ਵੀ ਪੈਸੇ ਬਚ ਗਏ। ਹੁਣ ਇਹਦਾ ਇਨਵੈਸਟਰ ਆ ਉਹ ਇਹਦੇ ਵਿਚ ਅੰਬਾਨੀ ਆ ਇਹਦਾ ਇਨਵੈਸਟਰ, ਹੁਣ ਤੁਸੀਂ ਇਹ ਦੱਸੋ ਵੀ ਅੰਬਾਨੀ ਦੀ ਫਿਲਮ ਕਿਤੇ ਰੁਕ ਸਕਦੀ ਆ, ਅੰਬਾਨੀ ਦੀ ਫਿਲਮ ਜਿਹੜਾ ਜਿਹੜਾ ਤੁਹਾਡੇ ਪੀਐਮ ਨੂੰ ਨਚਾਈ ਫਿਰਦਾ ਉਹਦੀ ਫਿਲਮ ਕਿੱਥੋਂ ਰੁਕ ਜੂ, ਕਹਿੰਦੇ ਸੀ ਵੀ 150 ਕਰੋੜ ਲੱਗਾ, ਪਤਾ ਨੀ ਇੰਨਾ ਹੋ ਸਕਦਾ, ਇੰਨਾ ਲੱਗ ਵੀ ਸਕਦਾ ਕਿਉਂਕਿ ਪੁਰਾਣੀ ਫਿਲਮ ਹੈ, ਉੱਥੇ ਕੋਸਟਿਊਮਸ ਤੇ ਗਾਣਿਆਂ ਤੇ ਸਾਰਾ ਕੁਛ ਕਰਨਾ ਹੁੰਦਾ ਇਹਨਾਂ ਨੇ, ਤੇ ਉਹ ਇੱਕ ਪਦਮਾਵਤੀ ਰਾਣੀ ਸੀ ਤੇ
ਸਾਲ
ਪੁਰਾਣੀ ਆਪਾਂ ਕੀ ਕਰਨਾ, ਉਹ ਤਾਂ ਹੋ ਗਿਆ ਜੋ ਹੋਣਾ, ਤੇ ਉਹ ਜੀ ਰਾਜੇ ਨਾਲ ਵਿਆਹ ਹੋ ਜਾਂਦੀ ਹੈ ਜਿਹੜਾ ਕਿ ਸ਼ਾਹਿਦ ਕਪੂਰ ਬਣਿਆ ਰਾਜਾ ਨਾ ਵਿੱਚ, ਤੇ ਉਹ ਇੱਕ ਹੋਰ ਰਾਜਾ ਪੁਰਾਣੀਆਂ ਜਿਹੜੀਆਂ ਲੜਾਈਆਂ ਹੋਈਆਂ ਨੇ ਸਾਰੇ ਪਾਸੇ, ਉਹ ਰਾਣੀਆਂ ਨੂੰ ਕੈਪਚਰ ਕਰਨ ਲਈ ਜਗ੍ਹਾ ਕੈਪਚਰ ਕਰਨੀ, ਰਾਣੀ ਪਸੰਦ ਆ ਸੋਹਣੀ ਆ ਘਰ ਤੋਂ ਚੜਾਈ ਨਾ ਮੈਂ ਰਾਣੀ ਲੈ ਜਾਣੀ, ਇੰਨੀ ਕੁ ਮਾਨਸਿਕਤਾ ਉਦੋਂ ਰਾਜਾ ਦੀ ਹੁੰਦੀ ਸੀ, ਤੇ ਉਹ ਜੀ ਦੋ ਰਾਜੇ ਲੜ ਕੇ ਆਪਸ ਚ ਮਰ ਗਏ, ਤੇ ਜਿਹੜਾ ਖਿਲਜੀ ਬਣਿਆ ਰਣਵੀਰ ਸਿੰਘ ਤੇ ਉਹ ਬਿਲਕੁਲ ਵੀ ਟੋਟਲੀ ਵੀ ਇਹ ਕੀ ਹੋ ਰਿਹਾ, ਉਹ ਤਿਆਰੀ ਕਰ ਰਿਹਾ ਸੀ ਮੈਂ ਅਟੈਕ ਕਰਕੇ ਰਾਣੀ ਨੂੰ ਆਪਣੇ ਕੋਲ ਲੈ ਕੇ ਆਉਣਾ, ਤੇ ਉਦੋਂ ਸਤੀ ਪ੍ਰਥਾ ਚੱਲਦੀ ਸੀ, ਸਤੀ ਪ੍ਰਥਾ ਚਲੋ 1800 ਸਮਥਿੰਗ ਤੱਕ ਚੱਲਦੀ ਰਹੀ ਹੈ, ਤੇ ਪਰਮਾਵਤੀ ਉਹ ਸਤੀ ਹੋ ਗਈ ਸੀ, ਤੇ ਉਹ ਉਸ ਕਰਕੇ ਉਹਦੀ ਨਾ ਸਤਿਕਾਰ ਬਹੁਤ ਆ ਰਾਜਸਥਾਨ ਕਮਿਊਨਿਟੀ ਦੇ ਵਿਚ, ਤੇ ਉਸ ਚੀਜ਼ ਨੂੰ ਬਣਾਇਆ ਜਾ ਰਿਹਾ ਵੀ ਦੇਖੋ ਤੁਹਾਡੇ ਹੀਰੋਜ਼ ਦੇ ਉੱਤੇ ਤੁਹਾਡੀ ਜਿਹੜੇ ਤੁਸੀਂ ਫੋਲੋ ਕਰਦੇ ਹੋ ਜਾਂ ਸਤਿਕਾਰ ਹੈ ਤੁਹਾਡਾ ਉਹਦੇ ਉੱਤੇ ਵੀ ਇੱਕ ਬੰਦਾ ਮੂਵੀ ਬਣਾ ਰਿਹਾ ਤੇ ਉਹਨੂੰ ਏਦਾਂ ਦਿਖਾਊਗਾ। ਉਹਨਾਂ ਨੂੰ ਮੇਰੇ ਖਿਆਲ ਨਾਲ ਓਬਜੈਕਸ਼ਨ ਇਹੀ ਸੀ ਵੀ ਜਿਹੜੀ ਦੀਪਿਕਾ ਪਾਦੂਕੋਣ ਆ ਉਹ ਐਜ਼ ਆ ਸਾਡੀ ਰਾਣੀ ਕਿੱਦਾਂ ਆ ਸਕਦੀ, ਜਦਕਿ ਇਹਦੀਆਂ ਹੋਰ ਫਿਲਮਾਂ ਚ ਇੰਨੇ ਛੋਟੇ ਛੋਟੇ ਕੱਪੜੇ ਪਾਏ ਜਾਂ ਇੱਦਾਂ, ਏਦਾਂ ਦੀ ਮੈਂਟੈਲਿਟੀ ਤੋਂ ਰੋਹ ਜਾਗਿਆ ਸੀ। ਤੇ ਇਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਇੱਕ ਬਜੁਰਗ ਆਪਣੇ ਵੀ ਬੇਟੇ ਨਾਲ ਫਿਲਮ ਦੇਖਣ ਚੜ ਗਈ ਤੇ ਉਹ ਫਿਲਮ ਚ ਮੀਂਹ ਪੈਣ ਲੱਗ ਪਿਆ ਤੇ ਮਾਤਾ ਕਹਿੰਦੀ ਮੈਂ ਘਰੇ ਚੱਲੀ ਆ, ਤੇ ਉਹ ਮੁੰਡਾ ਕਹਿੰਦਾ ਕੀ ਹੋਇਆ, ਕਹਿੰਦੀ ਮੇਰੀ ਨਾ ਪਾਥੀਆਂ ਬਾਹਰ ਪਈਆਂ ਮੀਂਹ ਪੈਣ ਦੇ ਸਾਰੀਆਂ ਪਾਥੀਆਂ ਭੇਜਣ ਦੀਆਂ, ਤੇ ਉਹੀ ਗੱਲ ਆ ਵੀ ਜਿਹੜੀ ਪਦਮਾਵਤੀ ਰਾਣੀ ਜਿਹਦੀ ਕੋਈ ਫੋਟੋ ਵੀ ਹੈ ਨੀ ਗੀ ਵੀ ਉਹਦਾ ਕਰੈਕਟਰ ਹੋਰ ਕੋਈ ਪਲੇ ਨਹੀਂ ਕਰ ਸਕਦਾ, ਇਹ ਉਹਨਾਂ ਦਾ ਇੰਨਾ ਕੁ ਓਬਜੈਕਸ਼ਨ ਸੀ। ਤੇ ਹੁਣ ਇਹ ਕੋਈ ਜਾਇਜ਼ ਓਬਜੈਕਸ਼ਨ ਨੀ ਨਾ ਵੀ ਉਹ ਕਿਹੜੀ ਧਾਰਮਿਕ ਥੋੜੀ ਸੀ, ਉਹ ਤਾਂ ਰਾਣੀ ਸੀ, ਰਾਣੀ ਨੂੰ ਤਾਂ ਤੁਸੀਂ ਦਿਖਾ ਸਕਦੇ ਹੋ ਨਾ।
ਇੱਕ ਮਨੀ ਸਿੰਘ ਉਹਨਾਂ ਨੇ ਫੋਟੋ ਭੇਜੀ ਆ ਮੋਦੀ ਦੀ ਐਡਿਟ ਕਰਕੇ ਲਈ ਆ ਜੁਮਲਾਵਤੀ, ਤੇ ਤੁਸੀਂ ਦੇਖੀ ਹੋਣੀ ਆ, ਤੇ ਦੀਪਿਕਾ ਪਾਦੂਕੋਣ ਦਾ ਮੂੰਹ ਕੱਟ ਦਿੱਤਾ ਉਹਦੇ ਵਿਚ ਮੋਦੀ ਦਾ ਪਸਾਦ ਤਾ ਤੇ ਉਹਦੇ ਤੇ ਲਿਖਿਆ ਜੁਮਲਾਵਤੀ। ਮੈਂ ਸ਼ੇਅਰ ਕਰਤਾ ਜੀ, ਤੁਸੀਂ ਦੇਖ ਸਕਦੇ ਹੋ ਸਾਰੇ। ਧੰਨਵਾਦ ਮਨੀ ਜੀ, ਤੁਸੀਂ ਵੀ ਬੜਾ ਖਿਆਲ ਰੱਖਦੇ ਹੋ ਪਦਮਾਵਤੀ ਤੇ ਜੁਮਲਾਵਤੀ ਦਾ। ਤਾਂ ਜੇ ਫਿਰ ਇਹ ਟੈਕਨੀਕ ਆ, ਮੈਂ ਵੀ ਗੁਰਪ੍ਰੀਤ ਉਦਾਂ ਆਪਣੀ ਕਿਤਾਬ ਲਿਖ ਰਿਹਾ ਤੇ ਮੈਂ ਵੀ ਛਪਾਉਣ ਦੀ ਕੋਸ਼ਿਸ਼ ਕਰ ਰਿਹਾ, ਤੇ ਆਪਾਂ ਵੀ ਫਿਰ ਏਦਾਂ ਦਾ ਕੋਈ ਟ੍ਰਿਕ ਤੁਸੀਂ ਕਰਾਓ ਫਿਰ ਕਿਸੇ ਜਥੇਬੰਦੀ ਤੋਂ ਬੈਨ ਮੇਰੀ ਕਿਤਾਬ ਕਹਿ ਕਵਾ ਕੇ ਤੁਹਾਡੇ ਇੰਨੇ ਮਿੱਤਰ ਨੇ ਗੁਰਜੰਟ ਸਿੰਘ ਨੂੰ ਦਾਸ ਉਹਨਾਂ ਨੂੰ ਦਿਓ ਦਾਸ ਉਹਨਾਂ ਨੂੰ ਦਿਓ ਜ਼ਿੰਮੇਵਾਰੀ ਵਿਰੋਧ ਕਰਨ
ਆਹੋ ਕਿਤਾਬ ਮੈਂ ਓਦਾਂ ਇਹਨੂੰ ਲਿਖ ਦਿੰਦਾ ਵੀ ਆਹ ਢੇਲਾ ਬੰਦਾ ਨਾ ਇਹਦੇ ਵਿਚ ਆਪਣੇ ਗੁਰੂਆਂ ਦੇ ਇਤਿਹਾਸ ਨਾਲ ਛੇੜਖਾਨੀ ਕਰ ਰਿਹਾ ਤੇ ਆਪਾਂ ਇਸ ਕਿਤਾਬ ਦਾ ਵਿਰੋਧ ਕਰਨਾ ਉਹਨੇ ਲਾਈਵ ਹੋ ਕੇ ਤੁਹਾਡੀ ਕਿਤਾਬ ਹੱਥ ਚ ਚੱਕ ਕੇ ਜਾਂ ਤੁਹਾਡੀ ਪ੍ਰੋਫਾਈਲ ਤੋਂ ਫੋਟੋ ਲੈ ਕੇ
ਵਿਰੋਧ ਨੀ ਕਿਉਂਕਿ ਇਹ ਤਾਂ ਗੁਰਬਾਣੀ ਦੀ ਰੋਸ਼ਨੀ ਵਿਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਦਾ ਵਿਰੋਧ ਇਹ ਤਾਂ ਹੋਣਾ ਹੀ ਨੀ ਚਾਹੀਦਾ ਏਦਾਂ ਹੁਣ ਫੇਰ ਵਿਰੋਧ ਕਰਨਾ ਏਦਾਂ ਨੀ ਵਿਰੋਧ ਕਰਨਾ ਤੁਹਾਨੂੰ ਦੱਸਿਆ ਸੀਗਾ ਇੱਕ ਵਾਰੀ ਨਾ ਸਿਡਨੀ ਤੋਂ ਚਲੇ ਗਏ ਵੋਟਾਂ ਲੈਣ ਗੁਰਦੁਆਰੇ ਦੀਆਂ ਵੋਟਾਂ ਸਾਰੇ ਪਾਸੇ ਹਨਾ ਤੇ ਉਹ ਮਤਲਬ ਦੋਨੋ ਧਿਰਾਂ ਚਲੇ ਗਈਆਂ ਤਿੰਨ ਧਿਰਾਂ ਸੀ ਸਾਰੀਆਂ ਚਲੇ ਗਈਆਂ ਚਨਾਵੰਤ ਭਾਜੀ ਕੋਲ ਸਾਨੂੰ ਵੋਟ ਦਿਓ ਜੀ ਸਾਨੂੰ ਵੋਟ ਦਿਓ ਭਾਜੀ ਕਹਿੰਦੇ ਕੋਈ ਨੀ ਅਸੀਂ ਵੋਟ ਪਾਉਣੀ ਨੀ ਸਾਨੂੰ ਤਾਂ ਪਤਾ ਹੀ ਨੀ ਅਸੀਂ ਸਿਡਨੀ ਚ ਮਤਲਬ ਕਿੱਦਾਂ ਚੱਲਦਾ ਕਹਿੰਦੇ ਨਹੀਂ ਜੀ ਵੋਟ ਦਿਓ ਵੋਟ ਦਿਓ ਉਹ ਇੰਨੇ ਅੱਕ ਗਏ ਤੇ ਇੱਕ ਸਾਡੇ ਦੋਸਤ ਹੀ ਗਏ ਉੱਥੇ ਨਾ ਵੋਟ ਲੈਣ ਉਹ ਕਹਿੰਦਾ ਤੁਸੀਂ ਮੈਨੂੰ ਦੱਸੋ ਭਾਜੀ ਵੀ ਆਹ ਜਿਹੜੀ ਗੁਰਦੁਆਰੇ ਦੀ ਵੋਟ ਕੈਂਸਲ ਨੀ ਹੋ ਸਕਦੀ ਕਿਸ ਤਰ੍ਹਾਂ ਹਨਾ ਕਹਿੰਦੇ ਹੋ ਸਕਦੀ ਆ ਵੋਟ ਤਾਂ ਕਹਿੰਦੇ ਤੁਹਾਨੂੰ ਪਾਣੀ ਪੈਣੀ ਆ ਪਰ ਕਹਿੰਦੇ ਵੋਟ ਕੈਂਸਲ ਹੋ ਸਕਦੀ ਕਹਿੰਦੇ ਹੋ ਸਕਦੀ ਆ ਕਹਿੰਦਾ ਕਹਿੰਦੇ ਕੋਈ ਕਿੱਦਾਂ ਹੋ ਸਕਦੀ ਆ ਕਹਿੰਦੇ ਉਹੀ ਵੀ ਜੇ ਤੁਸੀਂ ਮਤਲਬ ਕੋਈ ਗਲਤ ਕੰਮ ਕਰੋ ਹਨਾ ਗੁਰਦੁਆਰੇ ਆ ਕੇ ਫਿਰ ਤੁਹਾਡੀ ਵੋਟ ਕੈਂਸਲ ਹੋ ਸਕਦੀ ਪੁੱਠਾ ਕੰਮ ਕਰੋ ਆ ਕੇ ਤੁਸੀਂ ਕਹਿੰਦੇ ਫੋਰ ਐਗਜ਼ਾਮਪਲ ਕਹਿੰਦੇ ਮੈਂ ਗੱਲਾਂ ਚੱਕ ਕੇ ਨੱਠ ਜਾਵਾਂ ਕਹਿੰਦੇ ਲੈ ਇਹ ਕਿਹੜਾ ਪੁੱਠਾ ਕੰਮ ਹੈ ਗੱਲੇ ਵਿਚ ਰੌਲਾ ਪਈ ਜਾਂਦਾ ਹਨਾ ਤੇ ਕਹਿੰਦੇ ਨਹੀਂ ਨਹੀਂ ਏਦਾਂ ਏਦਾਂ ਤਾਂ ਸਾਰੇ ਹੀ ਕਹਿੰਦੇ ਕੱਢਣ ਵਾਲੇ ਹੋ ਜਾਣੇ ਏਦਾਂ ਨੀ ਗੱਲਾਂ ਚੱਕ ਕੇ ਭੱਜਣਾ ਕੋਈ ਪੁੱਠਾ ਕੰਮ ਨੀ ਹੈਗਾ ਕਹਿੰਦਾ ਮਤਲਬ ਮੈਂ ਕਿਸੇ ਦੀ ਪੱਗ ਲਾ ਦਾਂਗੇ ਗੁਰਦੁਆਰੇ ਖੜੇ ਪ੍ਰਚਾਰਕ ਦੀ ਕਹਿੰਦਾ ਇਹ ਵੀ ਇਹ ਤਾਂ ਰੋਜ਼ ਹੀ ਲੈਂਦੀ ਆ ਇਹ ਪੁੱਠਾ ਕੰਮ ਥੋੜੋ ਕਹਿੰਦਾ ਫਿਰ ਪੁੱਠਾ ਕੰਮ ਕਹਿੰਦਾ ਮੈਨੂੰ ਦੱਸੋ ਸਹੀ ਹੈ ਕਿਹੜਾ ਕਹਿੰਦਾ ਤੂੰ ਏਦਾਂ ਤੁਸੀਂ ਏਦਾਂ ਕਰੋ ਜੇ ਤੁਸੀਂ ਆਪਣੀ ਗੁਰਦੁਆਰੇ ਦੀ ਮੈਂਬਰਸ਼ਿਪ ਕੈਂਸਲ ਕਰਾਉਣੀ ਹੈ ਨਾ ਤੁਸੀਂ ਸਟੇਜ ਤੋਂ 15-20 ਮਿੰਟ ਦਾ ਟਾਈਮ ਲਓ ਟਾਈਮ ਲੈ ਕੇ ਲੋਕਾਂ ਨੂੰ ਪ੍ਰਚਾਰ ਕਰੋ ਵੀ ਗੁਰੂ ਨਾਲ ਜੁੜੋ ਬਾਣੀ ਪੜਿਆ ਕਰੋ ਕੀਰਤਨ ਕਰਿਆ ਕਰੋ ਫੇਰ ਕਹਿੰਦਾ ਤੁਹਾਨੂੰ ਲੋਕ ਜਿਹੜੇ ਕਮੇਟੀ ਵਾਲੇ ਕੱਢੋ ਕਹਿਣਗੇ ਵੀ ਸੰਗਤ ਨੂੰ ਗੁੰਮਰਾਹ ਕਰ ਰਿਹਾ ਇਹਨੂੰ ਕੱਢੋ ਬਾਹਰ ਇਹਦੀ ਵੋਟ ਕੈਂਸਲ ਫੇਰ ਕਹਿੰਦੇ ਤੁਹਾਨੂੰ ਪਤਾ ਵੀ ਨੀ ਲੱਗਣਾ ਤੁਸੀਂ ਵੋਟ ਪਾਉਣ ਆਉਣਾ ਤੇ ਤੁਹਾਡੀ ਵੋਟ ਆਟੋਮੈਟਿਕਲੀ ਕੈਂਸਲ ਹੋਈ ਹੋਣੀ ਹੈ ਪਹਿਲੀ ਤੁਸੀਂ ਬਸ 15 ਮਿੰਟ ਟਾਈਮ ਲੈ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦੋ ਬਈ ਗੁਰਬਾਣੀ ਪੜ੍ਹਨੀ ਚਾਹੀਦੀ ਆ ਸੇਵਾ ਕਰਨੀ ਚਾਹੀਦੀ ਆ ਇੱਦਾਂ ਦਾ ਪ੍ਰਚਾਰ ਸ਼ੁਰੂ ਕਰੋ ਕਹਿੰਦੇ ਤੁਹਾਡੀ ਵੋਟ ਤੁਹਾਨੂੰ ਬਿਨਾਂ ਦੱਸੇ ਕੈਂਸਲ ਹੋ ਜਾਊਗੀ ਸੋ ਤੁਸੀਂ ਇੱਦਾਂ ਕਹੋ ਜਿਹੜੀ ਕਿਤਾਬ ਆ ਰਹੀ ਆ ਉਹਦੇ ਵਿਚ ਗੁਰਬਾਣੀ ਦਾ ਪ੍ਰਚਾਰ ਹੈ ਹਨਾ ਲੋਕਾਂ ਨੂੰ ਰੋਸ਼ਨੀ ਮਿਲੂਗੀ ਫੇਰ ਦੇਖ ਤੂੰ ਕਿੱਦਾਂ ਵਿਰੋਧ ਹੁੰਦਾ
ਸਹੀ ਗੱਲ ਹੈ ਇਹ ਤਰਾਸਦੀ ਹੈ ਜੀ ਇਸ ਵੇਲੇ ਆਪਣੇ ਕੌਮ ਦੀ ਨਾ ਵੀ ਕੋਈ ਵੀ ਚੰਗਾ ਕੰਮ ਕਰਨ ਵਾਲੇ ਦੀਆਂ ਲੱਤਾਂ ਖਿੱਚਣ ਵਾਲੇ ਹੋ ਜਾਂਦੇ ਨੇ ਮੈਨੂੰ ਇੱਥੇ ਇੱਕ ਬਹਿਸ ਕਰ ਰਿਹਾ ਸੀ ਆਪਣੇ ਕੈਨਬਰਾ ਗੁਰਦੁਆਰਾ ਸਾਹਿਬ ਸਿੱਖ ਗੇਮ ਵਾਲੇ ਆਹ ਕਰਦੇ ਨੇ ਸਿੱਖ ਗੇਮ ਵਾਲੇ ਉਹ ਕਰਦੇ ਨੇ ਮੈਂ ਇਸ ਕਰਕੇ ਨੀ ਜਾਂਦਾ ਮੈਂ ਕਿਹਾ ਬਾਈ ਫੇਰ ਇਹ ਤਾਂ ਤੇਰੀ ਪ੍ਰੈਫਰੈਂਸ ਹੋ ਗਈ ਨਾ ਤੂੰ ਗਿਵ ਥੋੜੀ ਕੋਈ ਦੇ ਥੋੜੀ ਰਿਹਾ ਕਿਸੇ ਨੂੰ ਇਹ ਤਾਂ ਤੂੰ ਆਪਣੀ ਹਉਮੇ ਹੰਕਾਰ ਅੱਗੇ ਰੱਖ ਕੇ ਤੈਨੂੰ ਕੁਛ ਪਸੰਦ ਨੀ ਹੈਗਾ ਉਸ ਕਰਕੇ ਤੂੰ ਕਰ ਰਿਹਾ ਨਾ ਚਲੋ ਮੇਰੇ ਜਾਣ ਨਾਲ ਕੀ ਫਰਕ ਪੈ ਜੂਗਾ ਮੈਂ ਕਿਹਾ ਜਦੋਂ ਨਾ 999 ਦੀ ਫਿਗਰ ਹੁੰਦੀ ਆ ਉਹਦੇ ਵਿਚ ਇੱਕ ਬੰਦਾ ਹੀ ਚਾਹੀਦਾ ਹੁੰਦਾ ਉਹਨੂੰ ਚਾਰ ਫਿਗਰ ਕਰਨ ਵਾਸਤੇ ਹਜ਼ਾਰ ਤੁਸੀਂ ਜੇ 999 ਤੇ 1000 ਦੇ ਵਿਚ ਸਿਰਫ ਇੱਕ ਬੰਦੇ ਦਾ ਫਰਕ ਹੁੰਦਾ ਤੇ ਜੇ 999 ਤੇ ਗੱਲ ਅੜਕ ਜਾਵੇ ਉਹ 100 ਚ ਗੱਲ ਰਹਿ ਜਾਂਦੀ ਹੈ ਤੇ ਜੇ ਇੱਕ ਬੰਦਾ ਨਾਲ ਹੋਰ ਜੁੜ ਜਾਵੇ ਤੇ ਉਹ 1000 ਚ ਹੋ ਜਾਂਦਾ ਤੁਸੀਂ ਪ੍ਰਾਊਡਲੀ ਕਹਿ ਸਕਦੇ ਵੀ ਸਾਡੇ ਕੋਲ 1000 ਬੰਦਾ ਇਕੱਠਾ
ਹੋ ਗਿਆ ਉਹੀ ਸੀਗਾ ਨਾ ਇੱਕ ਦੇ ਨਾਲ ਇੱਕ ਜੁੜ ਕੇ 11 ਬਣ ਜਾਂਦੇ ਨੇ ਜੇ ਮਤਲਬ ਤੁਸੀਂ ਨਾਲੇ ਤੁਸੀਂ ਕਿਸੇ ਦਾ ਵਿਰੋਧ ਤਾਂ ਕਰੋ ਨਾ ਮਤਲਬ ਜੇ ਪਹਿਲਾਂ ਤੁਸੀਂ ਦੇਖੋ ਤਾਂ ਸਹੀ ਜਾ ਕੇ ਉੱਥੇ ਹੁੰਦਾ ਕੀ ਹੈ ਮਤਲਬ ਯੂ ਬਿਕਮ ਪਾਰਟ
ਮੈਂ ਇਹੀ ਉਹਨੂੰ ਸਵਾਲ ਕੀਤਾ ਹਾਂ ਮੈਂ ਕਿਹਾ ਵੀ ਤੁਸੀਂ ਗਏ ਸੀ ਨਹੀਂ ਮੈਂ ਸੁਣਿਆ ਸੀ ਮੈਂ ਕਿਹਾ ਯਾਰ ਮੈਂ ਹੁਣ ਤੈਨੂੰ ਮਿਲ ਰਿਹਾ ਮੈਂ ਤੇਰੇ ਵਾਸਤੇ ਕਿਸੇ ਨੂੰ ਹੋਰ ਨੂੰ ਗੱਲ ਕਹਿ ਦਵਾਂ ਤੇ ਉਹ ਕਹੂਗਾ ਮੈਂ ਗੁਰਪ੍ਰੀਤ ਗਿੱਲ ਤੋਂ ਸੁਣਿਆ ਸੀ ਮੈਂ ਜੋ ਮਰਜ਼ੀ ਕਹਿ ਸਕਦਾ ਪਰ ਜਦ ਗੱਲ ਇਹ ਵੀ ਤੁਸੀਂ ਜਾ ਕੇ ਤਾਂ ਦੇਖੋ ਇੱਕ ਵਾਰੀ ਉਸ ਜਿਹੜਾ ਐਕਸਪੀਰੀਅੰਸ ਆ ਤੁਹਾਡੇ ਆਲੇ ਦੁਆਲੇ ਇੱਕ ਜਿਹੜੀ ਮਾਣਮੱਤੀ ਫੀਲਿੰਗ ਆਉਂਦੀ ਸਾਨੂੰ ਵੀ ਦੇਖੋ ਇੱਕ ਬੜੀ ਯੰਗ ਕਮਿਊਨਿਟੀ ਹੈ ਸਾਡੀ ਤੇ ਅਸੀਂ ਕਿੰਨੀ ਦੂਰ ਆਏ ਆ ਇਸ ਕਮਿਊਨਿਟੀ ਨੂੰ ਡਿਵੈਲਪ ਕਰਨ ਦੇ ਵਿੱਚ ਉੱਥੇ ਕਿਹੜਾ ਕੋਈ ਵੀ ਇਹ ਥੋੜੀ ਵੀ ਖਾੜੇ ਲੱਗ ਰਹੇ ਆ ਉੱਥੇ ਗੇਮਸ ਹੋ ਰਹੀਆਂ ਨੇ ਜਿਹੜੀਆਂ ਕਿ ਸਾਇੰਟਿਸਟ ਵੱਲੋਂ ਵੀ ਪ੍ਰੂਵ ਆ ਵੀ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਅਸੀਂ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਵੀ ਬੱਚੇ ਉਪਰ ਉੱਠਣ, ਬੱਚੇ ਗੇਮਸ ਖੇਡਣ, ਬੱਚਿਆਂ ਦਾ ਆਪਸ ਚ ਭਾਈਚਾਰਾ ਵਧੇ, ਬੱਚੇ ਆਪਸ ਚ ਕੰਟੈਕਟ ਆਪਣੇ ਐਕਸਚੇਂਜ ਕਰਨ, ਕੋਈ ਨਿਊਜ਼ੀਲੈਂਡ ਤੋਂ ਆਇਆ, ਕੋਈ ਮਲੇਸ਼ੀਆ ਤੋਂ ਆਇਆ, ਇੱਕ ਦੂਜੇ ਦੇ ਦੋਸਤ ਬਣਨ, ਜਿਹੜਾ ਕਿ ਇੱਕ ਹੋਰ ਸਾਡੀ ਇੱਕ ਸੋਸਾਇਟੀ ਦੇ ਵਿੱਚ ਵੱਡੀ ਪ੍ਰੋਬਲਮ ਹੈ, ਬੱਚੇ ਲੋਨਲੀ ਹੁੰਦੇ ਜਾ ਰਹੇ ਨੇ ਅੱਗੇ ਤੋਂ ਵੀ ਸੋਸ਼ਲ ਮੀਡੀਆ ਕਰਕੇ। ਅਸੀਂ ਇਹ ਪ੍ਰਮੋਟ ਕਰ ਰਹੇ ਵੀ ਆਪਸ ਚ ਉਹਨਾਂ ਦੇ ਕੰਟੈਕਟ ਬਣਨ, ਉਹਨਾਂ ਨੂੰ ਪਤਾ ਲੱਗੇ ਵੀ ਟੀਮ ਪਲੇਇੰਗ ਕੀ ਹੁੰਦੀ ਹੈ, ਟੀਮ ਚ ਕਿੱਦਾਂ ਖੇਡੀਦਾ, ਕਿੱਦਾਂ ਬਿਹੇਵੀਅਰ ਕਰੀਦਾ, ਜਿਹੜੇ ਅੱਗੇ ਜਾ ਕੇ ਉਹਨਾਂ ਦੀ ਜੋਬ ਦੇ ਲਈ ਉਹਨਾਂ ਨੂੰ ਵਾਸਤੇ ਉਹ ਐਗਜ਼ਾਮਪਲਸ ਵਰਤ ਸਕਦੇ ਨੇ ਆਪਣੀ ਜੋਬ ਇੰਟਰਵਿਊ ਦੇ ਵਿੱਚ ਵੀ ਮੈਂ ਟੀਮ ਪਲੇਅਰ ਕਿੱਦਾਂ ਦਾ ਹੈ। ਇਹ ਮੈਂ ਵਰਤੀ ਹੋਈ ਹੈ ਟੈਸਟਾਂ ਦੇ ਵਿੱਚ, ਮੈਂ ਵਰਤੀ, ਮੈਂ ਇੰਟਰਵਿਊ ਦਿੱਤੀ ਸੀ, ਪਹਿਲੀ ਇੰਟਰਵਿਊ ਸੀ ਮੇਰੀ ਲਾਈਫ ਦੀ, ਤੇ ਮੈਂ ਜੋਬ ਮੈਨੂੰ ਮਿਲ ਵੀ ਗਈ ਸੀ, ਮੈਂ ਇੱਦਾਂ ਦੀ ਐਗਜ਼ਾਮਪਲ ਹੀ ਵਰਤੀਆਂ ਸੀ, ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਦੇ ਨੇ ਵੀ ਤੁਸੀਂ ਟੀਮ ਪਲੇਅਰ ਕਿੱਦਾਂ,
ਤੁਸੀਂ ਪਾਰਟਿਸਿਪੇਟ
ਕਰਦੇ ਹੋ, ਇਹ ਕੰਟਰੀਬਿਊਸ਼ਨ, ਹਾਂ ਪਾਰਟਿਸਿਪੇਟ ਕਰਦੇ ਹੋ ਤੁਸੀਂ, ਆਰਡਰ ਕਿੱਦਾਂ ਲੈਂਦੇ ਹੋ, ਕੋਚ ਦੇ ਆਰਡਰ ਕਿੱਦਾਂ ਲੈਂਦੇ ਹੋ, ਤੁਹਾਨੂੰ ਇੱਕ ਡਿਸਿਪਲਿਨ ਚ ਰਹਿਣ ਦਾ ਸਿਖਾਇਆ ਜਾਂਦਾ। ਇਹ ਥੋੜੀ ਵੀ ਉੱਥੇ ਹਾਂ ਹੂ ਹਾ ਕਰਕੇ ਤੇ ਟੂਰਨਾਮੈਂਟ ਹੋ ਗਿਆ ਕਬੱਡੀ ਦਾ, ਬਾਅਦ ਚ ਦਾਰੂ ਪੀ ਕੇ ਸਾਰੇ ਚਲ ਗਏ ਪ੍ਰਧਾਨ ਜੀ ਪ੍ਰਧਾਨ ਜੀ ਕਰਕੇ, ਇਹਦਾ ਕੋਈ ਮਾਹੌਲ ਹੀ ਹੈ ਨੀਗਾ। ਮੈਨੂੰ ਪਿਛਲੇ 6 ਸਾਲ ਤੋਂ ਮੈਂ ਜੁੜਿਆ ਆਪਣੇ ਸਿੱਖ ਗੇਮਸ ਦੇ ਨਾਲ, ਤੇ ਹਰੇਕ ਵਾਰੀ ਮੇਰੀ ਕੋਸ਼ਿਸ਼ ਹੁੰਦੀ ਮੈਂ ਜ਼ਰੂਰ ਜਾਵਾਂ, ਮੈਂ ਜਾਣਾ ਵੀ ਆ, ਤੇ ਪਰ ਉਹ ਲੋਕ ਆਪਣੀ ਇੱਕ ਨਾ ਸੈਲਫਿਸ਼ ਗੱਲ ਨੂੰ ਲੈ ਕੇ ਵਿਰੋਧ ਕਰਨਗੇ, ਫਿਰ ਉਸ ਵਿਰੋਧ ਨੂੰ ਫੈਲਾਉਣਗੇ ਅੱਗੇ ਵੀ ਫੈਲਾਉਂਦੇ ਵੀ ਬਾਕੀਆਂ ਨੇ ਵੀ ਰੋਕਣੇ ਵੀ ਤੁਸੀਂ ਨਾ ਜਾਓ, ਵੀ ਤੁਸੀਂ ਨਾ ਜਾਓ। ਦੱਸ ਇਹ ਕਿਹੜੀ ਕੰਟਰੀਬਿਊਸ਼ਨ ਕਰ ਰਹੇ ਹੋ?
ਸਾਡੇ ਨਾਲ ਦਵਿੰਦਰ ਸ਼ਰਮਾ ਕੈਲੀਫੋਰਨੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗੁੱਡ ਚੱਲ। ਜਗਤਾਰ ਭਾਜੀ ਹਾਂਗਕਾਂਗ ਤੋਂ ਜੁੜ ਗਏ ਨੇ, ਉਨ੍ਹਾਂ ਨੇ ਸੁਨੇਹਾ ਭੇਜਿਆ ਆਪਣਾ ਵਿਚਾਰ ਦੇ ਰਾਹੀਂ, ਕਹਿੰਦੇ ਬਿਨ ਸ਼ਰਤਾਂ ਪਿਆਰ ਆਪਣੇ ਆਪ ਚ ਇਕ ਅਜਿਹਾ ਤੋਹਫਾ ਹੈ ਜੋ ਤੁਸੀਂ ਆਪਣੇ ਆਪ ਕਿਸੇ ਨੂੰ ਵੀ ਦੇ ਸਕਦੇ ਹੋ। ਬਿਲਕੁਲ, ਬਹੁਤ ਵਧੀਆ ਵਿਚਾਰ ਭੇਜਿਆ ਤੁਸੀਂ।
ਬਿਲਕੁਲ,
ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ। ਕਹਿੰਦੇ ਸਿੱਧੂ ਸਾਹਿਬ ਜੀ ਐਡਰੇਟ ਵਾਲੇ ਦਾਸ ਉਹਨਾਂ ਨੂੰ ਮਸ਼ਹੂਰ ਨਾ ਕਰੋ, ਨਹੀਂ ਤਾਂ ਜੋ ਹਨੀ ਵਾਂਗ ਚੜਾਈ ਹੋ ਜਾਵੇਗੀ। ਹਨੀ ਦਾ ਹਾਲ ਦੇਖ ਲੋ ਜੀ, ਉਹ ਡਿਪਰੈਸ਼ਨ ਚ ਚਲੇ ਗਿਆ ਆ ਹੁਣ, ਉਹ ਇਹ ਬਹੁਤੀ ਦੇਰ ਨੀ ਇੱਦਾਂ ਚੱਲਦਾ ਹੁੰਦਾ। ਤੇ ਆਪਾਂ ਇੱਕ ਨਾ ਗੁਰਪ੍ਰੀਤ ਚਿੰਤਨ ਕਰਨ ਵਾਲੀ ਗੱਲ ਹੈ ਜਿਹੜੀ ਮੈਂ ਕੱਢ ਕੇ ਰੱਖੀ ਹੋਈ ਸੀ ਗੱਲ, ਤੇ ਉਹ ਇਹ ਸੀ ਕੱਲ ਆਪਾਂ ਮੂਲ ਨਿਵਾਸੀਆਂ ਬਾਰੇ ਗੱਲ ਕੀਤੀ ਸੀ, ਪਰ ਜਿਹੜਾ ਐਤਕੀ ਸਿਟੀਜ਼ਨਸ਼ਿਪ ਦਾ ਘਟਨਾਕ੍ਰਮ ਚੱਲਿਆ ਹੈ ਕਿ ਆਸਟ੍ਰੇਲੀਆ ਡੇ ਨੂੰ ਸਿਟੀਜ਼ਨਸ਼ਿਪ ਵੰਡੀਆਂ ਜਾਂਦੀਆਂ ਨੇ, ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਨੇ। ABC ਉੱਤੇ ਇੱਕ ਰਿਪੋਰਟ ਛਪੀ ਆ ਜਿਸ ਦੇ ਵਿੱਚ ਜਿਹੜੀ ਸੈਰੇਮਨੀਜ਼ ਹੋਈਆਂ ਨੇ ਨਾ, ਹੁਣ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਐਵਰੇਜ ਆਈ ਆ ਉਹ 16,000 ਤੋਂ 17,000 ਮਾਈਗਰੈਂਟ ਜਿਹੜੇ ਨੇ ਹਰੇਕ ਸਾਲ ਸਿਟੀਜ਼ਨ ਬਣਦੇ ਨੇ 26 ਜਨਵਰੀ ਨੂੰ ਆਸਟ੍ਰੇਲੀਆ ਦੇ ਵਿੱਚ, ਪਰ ਇਸ ਸਾਲ ਇਹ ਨੰਬਰ ਘੱਟ ਕੇ 12,887 ਰਹਿ ਗਏ ਸਿਰਫ, ਯਾਨੀ ਕਿ ਤਕਰੀਬਨ 4,000 ਤੇ 3,500-4,000 ਘਟੇ ਨੇ। ਹੁਣ ਜਿਹੜੀਆਂ ਸੈਰੇਮਨੀਜ਼ ਹੁੰਦੀਆਂ, ਹੁਣ ਇਹ ਸਾਰੇ ਸੈਰੇਮਨੀ ਚ ਜਾ ਕੇ ਸਰਟੀਫਿਕੇਟ ਨਹੀਂ ਲੈਂਦੇ, ਪਰ ਬਹੁਤ ਸਾਰੇ ਸੱਜਣ ਜਾ ਕੇ ਉੱਥੇ ਆਪਣਾ ਫੈਮਿਲੀ ਦੇ ਨਾਲ ਫੋਟੋਆਂ ਖਿਚਾਉਂਦੇ ਨੇ, ਉਹ ਸੈਰੇਮਨੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ। ਇਹ ਸਨੀ ਬੈਂਕ ਬ੍ਰਿਸਬਨ ਤੋਂ ਇਹ ਖ਼ਬਰ ਹੈ ਕਿ ਆਮ ਤੌਰ ਤੇ ਕਹਿੰਦੇ ਵੀ ਸਾਡੇ ਜਿਹੜੇ ਫੰਕਸ਼ਨ ਨੇ ਉਹਨਾਂ ਦੇ ਵਿੱਚ 100 ਦੇ ਕਰੀਬ ਸਿਟੀਜ਼ਨ ਆਉਂਦੇ ਸੀ ਸਿਟੀਜ਼ਨਸ਼ਿਪ ਲੈਣ ਦੇ ਲਈ, ਪਰ ਇਸ ਸਾਲ ਸਿਰਫ 23 ਵਿਅਕਤੀ ਉੱਥੇ ਕਹਿੰਦੇ ਇਸ ਸੈਰੇਮਨੀਜ਼ ਦੇ ਵਿੱਚ ਆਏ ਨੇ, ਔਰ ਉਹ ਵੀ 2-3 ਜਿਹੜੇ ਥਾਂ ਦੇ ਇਕੱਠੇ ਕਰਕੇ ਇੱਕ ਥਾਂ ਕੀਤੇ ਨੇ। ਸੋ ਇਹ ਇੱਕ ਮਤਲਬ ਚਿੰਤਾ ਦਾ ਵਿਸ਼ਾ ਆ ਕਿ ਜਿਹੜੇ ਲੋਕ ਜਿਹੜੇ ਨੇ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਲੈਣ ਤੋਂ ਗੁਰੇਜ਼ ਕਰ ਰਹੇ ਨੇ, ਜਾਂ ਸਰਕਾਰ ਉਨ੍ਹਾਂ ਨੂੰ ਡਿਮੋਰਲਾਈਜ਼ ਕਰ ਰਹੀ ਹੈ ਇੰਗਲਿਸ਼ ਦਾ ਫੰਡਾ ਪਾ ਕੇ, ਤੇ ਇੱਕ ਡਿਫਰੈਂਟ ਇਹਦੇ ਤੇ ਪੋਲਿਟਿਕਸ ਕੀਤੀ ਜਾ ਰਹੀ ਹੈ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?
ਇਹ ਜਿਹੜੀ 26 ਜਨਵਰੀ ਨੂੰ ਸੈਰੇਮਨੀ ਹੁੰਦੀ ਹੈ, ਇਹ ਕਿਤੇ ਉਹ ਵਾਲਾ ਰੌਲਾ ਤਾਂ ਨਹੀਂ ਹੈਗਾ ਵੀ ਇਸ ਡੇਟ ਨੂੰ ਚੇਂਜ ਕੀਤਾ ਜਾਵੇ, ਕਿਉਂਕਿ 3 ਜਾਂ 4 ਕੌਂਸਲਾਂ ਨੇ ਆਲਰੇਡੀ ਰਿਫਿਊਜ਼ ਕਰਤਾ ਹੈ ਵੀ ਅਸੀਂ 26 ਜਨਵਰੀ ਨਹੀਂ ਮਨਾਉਣੀ। ਸਿਡਨੀ ਦੇ ਵਿੱਚ 1 ਜਾਂ 2 ਨੇ ਤੇ ਮੈਲਬਨ ਦੇ ਵਿੱਚ ਵੀ 2 ਨੇ, ਤੇ ਉਹਦੇ ਕੋਲੋਂ ਸਰਕਾਰ ਨੇ ਨਾ ਵੀ ਕੌਂਸਲ ਨੂੰ ਅਧਿਕਾਰ ਹੁੰਦਾ ਵੀ ਤੁਸੀਂ 26 ਜਨਵਰੀ ਤੇ ਸਿਟੀਜ਼ਨਸ਼ਿਪ ਦੀ ਸੈਰੇਮਨੀ ਕਰਕੇ ਸਿਟੀਜ਼ਨਸ਼ਿਪ ਦੇ ਸਰਟੀਫਿਕੇਟ ਦੇ ਸਕਦੇ। ਸਰਕਾਰ ਨੇ ਕੀ ਕੀਤਾ ਵੀ ਉਹ ਉਹਨਾਂ ਤੋਂ ਅਧਿਕਾਰ ਵਾਪਸ ਲੈ ਲਏ ਇਸ ਵਿਰੋਧ ਤੋਂ ਬਾਅਦ, ਤੇ ਮੈਨੂੰ ਲੱਗਦਾ ਇਹ ਉਸ ਟ੍ਰੈਂਡ ਦਾ ਹਿੱਸਾ ਆ, ਕਿਉਂਕਿ ਪਿਛਲੇ 2-3 ਸਾਲ ਤੋਂ ਜਿੱਦਾਂ ਤੁਸੀਂ ਕੱਲ ਵੀ ਮੂਲ ਨਿਵਾਸੀਆਂ ਦੀ ਗੱਲ ਕੀਤੀ ਜਿਹੜੇ ਵੀ ਪਹਿਲੋਂ ਇੱਥੇ ਰਹਿੰਦੇ ਸੀ ਓਰੀਜਨਲ, ਉਹਦੇ ਨਾਲ ਜਿਹੜਾ ਇਨ੍ਹਾਂ ਨੇ ਧੱਕਾ ਕੀਤਾ ਸੀ, ਆ ਕੇ ਮਾਰੇ ਨੇ ਉਹਨਾਂ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਜਿਨੋਸਾਈਡ ਕਰਤਾ ਸੀ। ਜਿਨੋਸਾਈਡ ਦੀ ਤਾਂ ਹੱਦ ਇਹ ਸੀ ਅਮਨਦੀਪ ਜੀ ਵੀ ਉਹਨਾਂ ਨੂੰ ਕੰਬਲ ਦਿੱਤੇ ਸੀ ਇਨ੍ਹਾਂ ਨੇ ਠੰਡ ਤੋਂ ਬਚਣ ਲਈ,
ਉਹ ਵੀ ਪਲੇਗ ਸੀ।
ਹਾਂ ਵੀ ਇਨ੍ਹਾਂ ਨੇ ਇਸ ਤਰੀਕੇ ਨਾਲ ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਦੇਖੋ ਉਹ ਜਿਹੜੇ ਬੰਦੇ ਸੀ ਨਾ ਉਹ 200-250 ਸਾਲ ਪੁਰਾਣੇ ਸੀ, ਉਹਨਾਂ ਵਿਚ ਆਹ ਬੰਦੇ ਜਿਹੜੇ ਅੱਜ ਦੇ ਨੇ ਇਹਨਾਂ ਦਾ ਕੋਈ ਰੋਲ ਨੀ ਹੈਗਾ, ਠੀਕ ਹੈ, ਆਪਾਂ ਐਵੇਂ ਹਰੇਕ ਨੂੰ ਇੱਕ ਰੱਸੇ ਨਾਲ ਨੀ ਬੰਨਣਾ, ਉਹਨਾਂ ਦੀ ਮੈਂਟੈਲਿਟੀ ਹੋਰ ਸੀ, ਹੁਣ ਦੀ ਮੈਂਟੈਲਿਟੀ ਹੋਰ ਹੈ, ਪਰ ਹੁਣ ਗ੍ਰੀਨਸ ਨੇ ਰੌਲਾ ਪਾਇਆ ਵੀ ਇਸ ਦਿਨ ਨੂੰ ਆਸਟ੍ਰੇਲੀਆ ਡੇ ਦੀ ਜਗ੍ਹਾ ਇਨਵੇਜਨ ਡੇ ਕੀਤਾ ਜਾਵੇ, ਕਿਉਂਕਿ ਇਨਵੇਜਨ ਹੀ ਹੋਈ ਸੀ ਉਦੋਂ, ਜੇ ਆਪਾਂ ਇੱਕ ਫੈਕਟ ਦੇ ਤਰੀਕੇ ਨਾਲ ਦੇਖ
ਲਈਏ ਉਤਰੀ ਸੀ
ਹੁਣ, ਹਾਂਜੀ ਫੌਜ ਹੀ ਉਤਰੀ ਸੀ ਉਹਨਾਂ ਨੇ ਆ ਕੇ, ਪਹਿਲਾਂ ਕੀ ਕੰਮ ਕੀਤਾ ਸੀ ਵੀ ਮਾਰਨਾ ਸ਼ੁਰੂ ਕੀਤਾ ਸੀ ਲੋਕਾਂ ਨੂੰ, ਲੱਭ ਲੱਭ ਕੇ ਬਾਉਂਟੀਜ ਰੱਖ ਕੇ ਸਾਰਾ ਕੁਛ, ਵੀ ਉਹਨਾਂ ਦਾ ਇਹ ਸੀ ਵੀ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਜਿਹੜੀ ਅਗਲੀ ਬਰੀਡ ਹੈ ਸਾਡੀ ਉਹ ਸਿਰਫ ਗੋਰਿਆਂ ਦੀ ਹੀ ਹੋਵੇ, ਇਹ ਉਹਨਾਂ ਦੀ ਮੈਂਟੈਲਿਟੀ ਸੀ ਜੋ ਵੀ ਉੱਥੇ ਚੱਲਦਾ ਸੀ, ਕਿਉਂਕਿ ਉਹ ਆਪਸ ਚ ਵੀ ਸਕੋਟਿਸ਼ ਵੈਲਸ਼ ਉਹ ਵੀ ਆਪਸ ਚ ਲੜ ਮਾਰ ਰਹੇ ਸੀ ਇਸੇ ਕਰਕੇ ਵੀ ਹਾਂ ਵੀ ਸਾਡੀ ਆਈਡੈਂਟੀ ਹੋਵੇ, ਉਹ ਵੀ ਗੋਰੇ ਸੀ
ਅਸੀਂ ਕਬਜ਼ਾ ਕਰਨਾ
ਪਰ ਗੋਰੇ ਆਪਸ ਚ ਗੋਰੇ ਲੜ ਰਹੇ, ਹਾਂ ਤੇ ਉਹ ਮੈਂਟੈਲਿਟੀ ਸੀ, ਪਰ ਹੁਣ ਜਿਹੜਾ ਇਹ ਰੌਲਾ ਪਿਆ ਹੋਇਆ ਨਾ ਵੀ ਤੁਸੀਂ ਇਹਨੂੰ ਇਗਨੋਰ ਨੀ ਕਰ ਸਕਦੇ ਆ ਸਾਰੇ ਚੱਕਰ ਨੂੰ ਵੀ ਉਦੋਂ ਕੀ ਹੋਇਆ ਸੀ,
ਹੁਣ ਤਾਂ ਸਮਾਂ ਕਿ ਤੂਲ ਫੜ ਰਿਹਾ, ਜਿਨ੍ਹਾਂ ਨੂੰ ਲੋਕਾਂ ਨੂੰ ਨਹੀਂ ਵੀ ਪਤਾ ਸੀ ਉਹ ਵੀ ਡਿਸਕਸ਼ਨ ਹੋ ਰਹੀਆਂ, ਉਹ ਤੂਲ ਫੜ ਰਿਹਾ, ਅਸੀਂ ਕੱਲ ਵੀ ਗਿਆ ਸੀ ਵੀ 10 ਸਾਲਾਂ ਦੇ ਵਿਚ ਮੈਂ ਤੱਕਦਾ ਵੀ ਇਹ ਡੇਟ ਜਿਹੜੀ ਚੇਂਜ ਕਰ ਦਿੱਤੀ ਜਾਊਗੀ, ਪਰ ਜਿਹੜਾ ਦੂਜੇ ਪਾਸੇ ਰੌਲਾ ਸਿਟੀ ਰੌਲਾ ਸਿਟੀਜ਼ਨਸ਼ਿਪ ਦਾ ਚੱਲ ਰਿਹਾ ਵੀ ਲੋਕੀ ਸਿਟੀਜ਼ਨਸ਼ਿਪ ਕਿਉਂ ਨੀ ਲੈ ਰਹੇ, ਮਤਲਬ ਇੱਕ ਇੰਗਲਿਸ਼ ਦੇ ਕਰਕੇ ਵੀ ਇੱਕ ਵੱਡੀ ਹੈਗੀ ਆ, ਇੱਕ ਥੋੜਾ ਪਾੜਾ ਪਾਇਆ ਜਾ ਰਿਹਾ ਪਤਾ ਨੀ ਕੀ ਕਰਨਾ, ਤੇ ਦੂਜੀ ਜਿਹੜੀ ਇੰਡੀਆ ਦੀ ਪ੍ਰੋਬਲਮ ਹੈ ਇੰਡੀਅਨਾਂ ਨੂੰ ਉਹ ਤਾਂ ਇਹ ਹੈ ਵੀ ਸਾਡੀਆਂ ਇੰਡੀਆ ਚ ਪ੍ਰਾਪਰਟੀਆਂ ਨੂੰ ਕੋਈ ਫਰਕ ਪੈ ਜਾਵੇ ਅਸੀਂ ਜੀ ਛੱਡ ਦਿੱਤਾ ਤਾਂ ਇੱਦਾਂ ਹੋ ਜਾਊਗੀ ਉਦਾਂ ਹੋ ਜਾਊਗੀ, ਇੰਗਲੈਂਡ ਚ ਬਹੁਤ ਸਾਰੇ ਲੋਕ
ਹਜੇ ਫਰਕ ਤਾਂ ਪਊਗਾ ਜੀ, ਫਰਕ ਤਾਂ ਪਊਗਾ ਕਿਉਂਕਿ ਉੱਥੇ ਤੁਸੀਂ ਐਜ਼ ਅ ਤੁਹਾਡੇ ਕੋਲ ਤੁਸੀਂ ਡਿਫਰੈਂਟ ਸਿਟੀਜ਼ਨ ਓਨਰ ਹੋ ਗਏ ਨਾ, ਪਾਸਪੋਰਟ ਹੋਲਡ ਓਨਰ ਹੋ ਗਏ ਤੇ ਫਿਰ ਤੁਸੀਂ ਦੂਜੀ ਕੰਟਰੀ ਦੇ ਬਛਿੰਦੇ ਹੋ ਗਏ ਨਾ, ਤੁਸੀਂ ਉੱਥੇ ਬੋਰਨ ਹੋਏ ਹੋ ਜੋ ਮਰਜ਼ੀ ਹੋ, ਤੁਹਾਡੇ ਸਾਰੇ ਜਿਹੜੇ ਰਾਈਟਸ ਨੇ ਤੁਸੀਂ ਲੋਸਟ ਕਰ ਦਿੰਦੇ ਹੋ ਪ੍ਰੋਪਰਟੀ ਦੇ ਵਿੱਚ। ਦੇਖੋ ਮੈਂ ਤਾਂ ਸਲਾਹ ਇਹ ਦਊਂਗਾ ਵੀ ਉੱਥੋਂ ਕਿਸੇ ਵਕੀਲ ਨੂੰ ਸਲਾਹ ਕਰਕੇ, ਗੈਸ ਵਰਕ ਤੇ ਨਾ ਚੱਲੋ, ਫੋਨ ਕਰਕੇ ਸਲਾਹ ਕਰਕੇ ਉਹਨਾਂ ਨੂੰ ਪੁੱਛੋ ਵੀ ਪ੍ਰੋਪਰਟੀ ਓਨਰ ਦਾ ਕੀ ਲਾਅ ਹੈ ਇੱਥੇ, ਈਵਨ ਕਿ ਤੁਸੀਂ ਆ ਕੇ ਐਸ ਡੀ ਐਮ ਦੇ ਨਾਲ ਜਾਂ ਐਸ ਡੀ ਓ ਦੇ ਨਾਲ ਗੱਲ ਕਰ ਸਕਦੇ ਹੋ, ਉਹ ਤੋਂ ਇੰਸ਼ੋਰੈਂਸ ਲੈ ਕੇ ਫੇਰ ਅੱਗੇ ਤੁਸੀਂ ਚੱਲੋ। ਤੁਸੀਂ ਦੇਖੋ ਇੰਨੀ ਤੁਸੀਂ ਘਾਲਣਾ ਘਾਲੀ ਹੈ, ਹੁਣ ਜੇ ਤੁਸੀਂ ਅੱਗੇ ਆ ਕੇ ਸਿਟੀਜ਼ਨ ਨਹੀਂ ਬਣੋਗੇ ਤੇ ਉਹ ਵੀ ਅੱਗੇ ਪ੍ਰੋਬਲਮ ਇਹ ਹੋਣੀ ਵੀ ਜਿਹੜੇ ਤੁਹਾਡੇ ਵੀ ਬੱਚੇ ਬੋਰਨ ਹੋਣਗੇ ਨਾ, ਉਹਨਾਂ ਦੇ ਉਹਨਾਂ ਦੀ ਸਿਟੀਜ਼ਨਸ਼ਿਪ ਤਾਂ ਚਲੋ ਬੋਰਨ ਸਿਟੀਜ਼ਨ ਨੇ ਐਜ਼ ਅ ਪੀ ਆਰ, ਫਿਰ ਤੁਹਾਡੀ ਪ੍ਰੋਬਲਮ ਵੀ ਅੱਗੇ ਜਾ ਕੇ ਤੁਹਾਨੂੰ ਆ ਸਕਦੀ। ਸੋ ਇਸ ਕਰਕੇ ਇਸ ਚੀਜ਼ ਤੇ ਨਾ ਹੋਲਡ ਕਰੋ ਵੀ ਹਾਂ ਤੁਹਾਡੀ ਪ੍ਰੋਪਰਟੀ ਨੂੰ ਇਫੈਕਟ ਪਊਗਾ ਜਾਂ ਕੁਛ, ਪਹਿਲਾਂ ਉਹਨੂੰ ਕਲੀਅਰ ਕਰ ਲਓ। ਬਾਕੀ ਜਿਹੜੀ ਦੂਜੀ ਗੱਲ ਹੈ ਵੀ ਲੋਕ ਕਿਉਂ ਇਸ ਚੀਜ਼ ਤੋਂ ਪਿੱਛੇ ਹੋ ਰਹੇ ਆ, ਇਹ ਜਿਹੜਾ ਪੀਟਰ ਡਟਰੇ ਨੇ ਨਾ, ਇਹ ਵੀ ਥੋੜਾ ਜਿਹਾ ਕਹਿ ਲਓ ਵੀ ਕੈਪਟਨ ਅਮਰਿੰਦਰ ਸਿੰਘ ਵਾਂਗੂ ਹੀ ਆ, ਥੋੜਾ ਢੀਠ ਆ। ਹਾਂ, ਕਿਉਂਕਿ ਨਾ ਇਹਨੇ ਸੈਨੇਟ ਨੇ ਇਹਦਾ ਬਿੱਲ ਫੇਲ ਕਰਤਾ ਸੀ
ਇੰਗਲਿਸ਼ ਵਾਲਾ
ਤੇ, ਪਰ ਹਜੇ ਵੀ ਹਾਂ ਇੰਗਲਿਸ਼ ਵਾਲਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਹਜੇ ਵੀ ਇਹ ਰਿਕੁਆਇਰਮੈਂਟ ਦੇ ਵਿੱਚ ਆ।
ਆਪਣੇ ਜਗਤਾਰ ਭਾਜੀ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਿਸੇ ਕਾਰਨ ਲੇਟ ਹੋ ਗਿਆ, ਗਿੱਲ ਵੀਰਾ ਮੇਰਾ ਮਨਪਸੰਦ ਕਮੈਂਟੇਟਰ ਹੈ ਜੀ ਤੇ ਅੱਜ ਪੋਡਕਾਸਟ ਸੁਣਾਂਗਾ, ਧੰਨਵਾਦ। ਹਾਂਜੀ ਭਾਜੀ ਆਓ ਜੀ, ਰਾਜਵਿੰਦਰ ਕਾਕੂ ਨੀ ਕਹਿ ਰਹੇ ਨੇ, ਹਾਂਜੀ ਕਹਿੰਦੇ ਦੇਰ ਆਰ ਸੋ ਮੈਨੀ ਐਪਲੀਕੇਸ਼ਨ ਅਪਰੂਵਲ ਪਾਈਪ ਲਾਈਨ ਚ ਹੈ, ਤਾਂ ਕਰਕੇ ਜਿਹੜੀਆਂ ਪਾਲਿਸੀਜ਼ ਵੀ ਚੇਂਜ ਹੋ ਰਹੀਆਂ ਨੇ ਤਾਂ ਕਰਕੇ ਇਹ ਘੱਟ ਹੈ। ਮੈਂ ਨਾ ਆਹ ਗੱਲ ਚੱਲਦੀ, ਇੱਕ ਮੈਸੇਜ ਭੇਜਿਆ ਸਾਡੇ ਸੱਜਣ ਨੇ ਗੁਰਵਿੰਦਰ ਸਿੰਘ ਰਿਵਰਲੈਂਡ ਤੋਂ, ਕਹਿੰਦੇ ਕਿ ਜਾਂਦੇ ਜਾਂਦੇ ਹੁਣ ਆਪਾਂ ਇੱਕ ਚੁਟਕਲਾ ਸੁਣਾਉਣਾ। ਕਹਿੰਦੇ ਪਤਨੀ ਕਹਿੰਦੀ ਆਪਣੇ ਵਿਆਹ ਨੂੰ 5 ਸਾਲ ਹੋ ਗਏ ਨੇ ਤੇ ਤੁਸੀਂ ਕਦੇ ਮੈਨੂੰ ਘੁਮਾਉਣ ਨਹੀਂ ਲੈ ਕੇ ਗਏ। ਪਤੀ ਕਹਿੰਦਾ ਚਲੋ ਠੀਕ ਹੈ ਅੱਜ ਸ਼ਾਮ ਨੂੰ ਲੈ ਜਾਵਾਂਗਾ। ਸ਼ਾਮ ਨੂੰ ਨਾ ਪਤੀ ਆਪਣੇ ਪਤਨੀ ਨੂੰ ਸ਼ਮਸ਼ਾਨ ਘਾਟ ਚ ਘੁਮਾਉਣ ਲੈ ਜਾਂਦਾ ਤੇ ਪਤਨੀ ਕਹਿੰਦੀ ਆ ਵੀ ਕਹਿੰਦੀ ਕੋਈ ਘੁਮਾਉਣ ਵਾਲੀ ਜਗ੍ਹਾ। ਉਹ ਕਹਿੰਦਾ ਕਮਲੀਏ ਲੋਕੀ ਮਰਦੇ ਨੇ, ਕਹਿੰਦੇ ਇੱਥੇ ਆਉਣ ਦੇ ਲਈ ਮਰਨਾ ਪੈਂਦਾ, ਮਰਦੇ ਨੇ। ਉਹ ਮੈਨੂੰ ਚਲੋ ਬਹੁਤ ਵਧੀਆ ਆ। ਤੇ ਕੱਲ ਨਾ ਮੇਰਾ ਆਪਣੇ ਸਰਬਜੀਤ ਦਾ ਫੋਨ ਆਇਆ, ਗੱਲਾਂ ਕਰਦੇ ਕਹਿੰਦੇ ਤੂੰ ਕਹਿੰਦਾ ਬਿਜਨਸ ਐਡਵਾਈਜ਼ਰ ਹੈ, ਲੋਕੀ ਤੇ ਤੂੰ ਪੁੱਛਦੇ ਰਹਿੰਦੇ ਨੇ, ਤੇਰਾ ਬੜਾ ਤਜਰਬਾ ਤੁਹਾਡਾ। ਕਹਿੰਦਾ ਯਾਰ ਬੰਦਾ ਆਇਆ ਮੇਰਾ ਇੱਕ ਦੋਸਤ ਆ ਕੇ, ਕਹਿੰਦਾ ਯਾਰ ਪੁੱਛ ਕੇ ਦੱਸੀ ਆਸਟ੍ਰੇਲੀਆ ਵਾਲਿਆਂ ਨੂੰ, ਹਰਮਨ ਰੇਡੀਓ ਵਾਲਿਆਂ ਨੂੰ, ਵੀ ਯਾਰ ਇੱਕ ਬਿਜਨਸ ਮੈਂ ਸ਼ੁਰੂ ਕਰਨਾ ਆ। ਉਹਦੀ ਕਹਿੰਦਾ ਉਹ ਕਿਸੇ ਨੇ ਸੋਚਿਆ ਹੀ ਨਹੀਂ ਹੈਗਾ। ਤੇ ਕਹਿੰਦਾ ਕਿਹੜਾ? ਕਹਿੰਦਾ ਉਹਨਾਂ ਨੂੰ ਪੁੱਛੀ ਵੀ ਆਸਟ੍ਰੇਲੀਆ ਤੋਂ ਸਾਨੂੰ ਇਨਫੋਰਮੇਸ਼ਨ ਭੇਜਣ ਵੀ ਬਿਜਨਸ ਸ਼ੁਰੂ ਕਰਨਾ, ਉਹਦੀ ਜਾਣਕਾਰੀ ਚਾਹੀਦੀ ਆ। ਕਹਿੰਦਾ ਬਿਜਨਸ ਦਾ ਨਾਂ ਤਾਂ ਦੱਸ। ਕਹਿੰਦਾ ਮੈਂ ਨਾ ਏਸੀ ਸ਼ਮਸ਼ਾਨ ਘਾਟ ਖੋਲਣਾ, ਏਸੀ। ਕਹਿੰਦਾ ਏਸੀ ਖੋਲਣਾ? ਕਹਿੰਦਾ ਹਾਂ। ਕਹਿੰਦਾ ਏਸੀ ਸ਼ਮਸ਼ਾਨ ਘਾਟ ਖੋਲਣਾ? ਕਹਿੰਦਾ ਮਤਲਬ ਉਹ ਕਹਿੰਦਾ ਏਸੀ ਕਿੱਦਾਂ ਹੋ ਸਕਦਾ? ਕਹਿੰਦਾ ਉਹ ਤਾਂ ਅੱਗ ਬਲਦੀ ਹੁੰਦੀ ਆ, ਉਹਨੂੰ ਤੂੰ ਏਸੀ ਕਿੱਦਾਂ ਰੱਖ ਸਕਦੇ ਤੁਸੀਂ, ਹਨਾ? ਤੇ ਕਹਿੰਦਾ ਨਹੀਂ, ਕਹਿੰਦਾ ਆਪਾਂ ਇਹ ਫੀਲਿੰਗ ਦਵਾਣੀ ਆ ਵੀ ਮਰਨ ਤੋਂ ਬਾਅਦ ਤੁਹਾਨੂੰ ਤਕਲੀਫ਼ ਨਹੀਂ ਆਊਗੀ, ਗਰਮੀ ਨਹੀਂ ਲੱਗਣ ਦਿੱਤੀ ਜਾਊਗੀ ਏਸੀ ਚ ਰੱਖੋ। ਕਹਿੰਦਾ ਤੁਹਾਡੀ ਲਾਸ਼ ਜਿਹੜੀ ਏਸੀ ਚ ਪਈ ਹੋਊਗੀ, ਕਹਿੰਦਾ ਇਹ ਆਪਾਂ ਤਸੱਲੀ ਦਵਾਉਣੀ ਆ। ਕਹਿੰਦਾ ਉਹ ਕਈ ਲੋਕ ਕਹਿੰਦਾ ਮਰਨ ਤੇ ਏਦਾਂ ਡਰਦੇ ਰਹਿੰਦੇ ਨੇ, ਉਹ ਕਹਿੰਦਾ ਸਾਡੀ ਲਾਸ਼ ਬਰਫ਼ ਚ ਲੱਗ ਜਾਣੀ ਹੈ ਜੀ, ਸਾਨੂੰ ਤਾਂ ਬਰਫ਼ ਤੇ ਪਾ ਦੇਣਾ ਸਾਡੀ ਲਾਸ਼ ਨੂੰ। ਕਹਿੰਦਾ ਉਹਨਾਂ ਨੂੰ ਇਹ ਤਸੱਲੀ ਦਵਾਉਣੀ ਆ ਵੀ ਤੁਸੀਂ ਸਾਡੇ ਨਾਲ ਸਾਈਨ ਅਪ ਕਰੋ, ਸਾਡੇ ਸ਼ਮਸ਼ਾਨ ਘਾਟ ਦੇ ਨਾਲ ਅਸੀਂ ਤੁਹਾਡੀ ਲਾਸ਼ ਜਿਹੜੀ ਆ ਏਸੀ ਚ ਰੱਖਾਂਗੇ, ਕੋਈ ਚੱਕਰ ਨੀ ਜੀ। ਕਹਿੰਦਾ
ਮੈਨੂੰ ਮੈਨੂੰ ਲੱਗਦਾ ਇਹ ਜਿਹੜੇ ਫਿਊਨਰਲ ਸਰਵਿਸ ਵਾਲੇ ਨੇ ਨਾ, ਇਹ ਸਰਵਿਸ ਪ੍ਰੋਵਾਈਡ ਕਰਦੇ ਨੇ ਵੀ ਜਦੋਂ ਤੁਹਾਡੇ ਵੀ ਚਰਚ ਚ ਜਾਣ ਤੋਂ ਪਹਿਲਾਂ ਜਿਹੜੀ ਤੁਹਾਡੀ ਬੋਡੀ ਉਹਨਾਂ ਕੋਲ ਹੁੰਦੀ ਨਾ, ਇੱਕ ਜੋਬ ਵੀ ਹੈਗੀ ਆ ਵੀ ਜਿਹੜੀ ਮੁਰਦੇ ਨੂੰ ਤਿਆਰ ਕਰਦੀ
ਨਵਾਉਣ ਦੀ, ਲਾਸ਼ਾਂ ਨਵਾਉਣ ਦੀ
ਕਰਕੇ।
ਅਸੀਂ ਜਾਏ ਦੇਖਿਆ ਐਕਚੁਅਲੀ ਕੈਲਗਰੀ ਦੇ ਵਿੱਚ ਗੁਰਪ੍ਰੀਤ ਆਪਣੇ ਭਾਈਚਾਰੇ ਨੇ ਨਾ ਸਾਂਝਾ ਫਿਊਨਰਲ ਸੈਂਟਰ ਬਣਾਇਆ ਹੋਇਆ, ਉਹ ਅਜੇ ਖੁੱਲਣਾ ਸੀ ਜਦੋਂ ਅਸੀਂ ਗਏ ਹਾਂ, ਤੇ ਸਾਨੂੰ ਉੱਥੋਂ ਦੇ ਐਮ ਪੀ ਜਿਹੜੇ ਡੈਥ ਹੋ ਗਈ ਸੀ ਉਹਨਾਂ ਦੇ ਪਿਤਾ ਜੀ ਨੇ ਦਿਖਾ ਲਿਆ ਘੁਮਾ ਕੇ ਸਾਰਾ ਕਿ ਕਿੱਦਾਂ ਮਤਲਬ ਸਾਰਾ ਮਤਲਬ ਇਹ ਉਹ ਸਾਰੀ ਸਰਵਿਸਿਸ ਹੁੰਦੀਆਂ ਨੇ। ਮਤਲਬ ਇੱਕ ਦੇਖੋ ਇਨ ਦਾ ਐਂਡ ਕੇ ਜਿਹੜੇ ਪਿੰਡ ਦੇ ਸਿਵੇ ਨੇ ਉਹ ਸਾਰੇ ਮਾੜੇ ਹਾਲਾਤ ਚ ਹੁੰਦੇ ਨੇ ਹਨਾ, ਜਿਹੜੇ ਪਿੰਡ ਦੇ ਸ਼ਮਸ਼ਾਨ ਘਾਟ ਨੇ, ਤੇ ਹੌਲੀ ਹੌਲੀ ਉਹਨਾਂ ਨੂੰ ਵੀ ਚਲੋ
ਇਗਨੋਰ ਕਰ ਦਿੰਦੇ
ਹਾਂ ਤੇ
ਇਹਦੇ ਰਿਲੇਟਡ ਮੈਂ ਤੁਹਾਨੂੰ ਚੁਟਕਲਾ ਸੁਣਾਉਣਾ ਜਾਂਦੇ ਜਾਂਦੇ ਵੀ ਇੱਕ ਬੰਦਾ ਜਾਂਦਾ ਹੁੰਦਾ ਆਪਣੇ ਦੋਸਤ ਨਾਲ ਪਿੰਡ ਚ ਵੜਨ ਲੱਗਦਾ ਤੇ ਸੇਵਾ ਹੁੰਦਾ ਪਿੰਡ ਦੇ ਵੀ ਬਾਹਰ ਹੀ ਹੁੰਦਾ ਨਾ ਸੇਵਾ। ਕਹਿੰਦਾ ਯਾਰ ਪਿੰਡ ਤਾਂ ਨਿੱਕਾ ਜਿਹਾ ਆ ਪਰ ਸੇਵਾ ਏਡਾ ਵੱਡਾ, ਇਹ ਚੱਕਰ ਕੀ ਆ? ਤੇ ਉਹ ਬਜੁਰਗ ਮਾਤਾ ਹੁੰਦੀ ਉਹ ਪੱਠੇ ਲੈ ਕੇ ਜਾਣਦੀ ਹੁੰਦੀ, ਕਹਿੰਦੀ ਕਾਕਾ ਸੇਵਾ ਤਾਂ ਨਿੱਕਾ ਜਿਹਾ ਹੀ ਆ ਪਰ ਸ਼ਮਸ਼ਾਨ ਘਾਟ ਇਸ ਕਰਕੇ ਵੱਡੀ ਵੀ ਇੱਥੇ ਬਾਹਰ ਲਿਆਂਦੇ ਬਾਹਲੇ ਸੇਵੇ ਫੂਕੇ ਆ ਅਸੀਂ ਜਿਹੜੇ ਬਾਹਰ ਉਹ ਵੀ ਬਾਹਰੋਂ ਆਉਂਦੇ ਆ ਕਹਿੰਦੇ ਦੂਜੇ ਪਿੰਡਾਂ ਦੇ ਸੇਵੇ ਜਿਆਦਾ ਫੂਕੇ
ਜਿਹੜੇ ਬਾਹਰੋਂ ਆਉਂਦੇ ਤੇਰੇ ਵਰਗੇ ਪੁੱਛਦੇ ਆ ਕੇ ਸਮਾਂ ਹੋ ਗਿਆ ਤੇ ਮੈਨੂੰ ਕਾਲਾਂ ਵੀ
ਆਉਣੀਆਂ ਸ਼ੁਰੂ ਹੋ ਗਈਆਂ
ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦਾ ਤੇ ਥੈਂਕ ਯੂ ਜੀ ਬਹੁਤ ਬਹੁਤ ਗੁਰਪ੍ਰੀਤ
ਧੰਨਵਾਦ ਜੀ ਬਹੁਤ ਬਹੁਤ ਸਤਿ
ਸ੍ਰੀ ਅਕਾਲ। ਸੋ ਬਹੁਤ ਸਾਰੇ ਸੱਜਣਾਂ ਦੇ ਮੈਸੇਜ ਰਹਿ ਗਏ ਹੋਣਗੇ, ਮਾਫੀ ਚਾਹੁੰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿਚ ਹੁਣ ਤੋਂ ਠੀਕ 15 ਮਿੰਟ ਬਾਅਦ ਤੁਹਾਨੂੰ ਮਿਲ ਜਾਏਗਾ, ਤੁਸੀਂ ਸੁਣ ਸਕਦੇ ਹੋ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ 24 ਘੰਟੇ 7 ਦਿਨ ਚੱਲਦਾ ਤੇ ਤੁਹਾਡਾ ਸਵਾਗਤ ਹੈ ਜੀ ਤਹਿ ਦਿਲੋਂ ਹਮੇਸ਼ਾ ਹੀ ਤੇ ਧੰਨਵਾਦ ਵੀ ਆ ਕਿ ਤੁਸੀਂ ਸਾਨੂੰ ਆਪਣਾ ਸਾਥੀ ਚੁਣਦੇ ਹੋ। ਤਾਂ ਲਓ ਪ੍ਰੋਗਰਾਮ ਮੈਂ ਛੱਡ ਕੇ ਜਾ ਰਿਹਾ, ਗੀਤ ਸੰਗੀਤ ਉਸ ਤੋਂ ਬਾਅਦ ਚੱਲੇਗਾ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸੰਗੀਤ ਹੋਵੇਗਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।